ਸਤਸੰਗ ਜੀ ਭਾਗਾਂ ਵਾਲੇ ਹਾਂ ਗੁਰੂ ਸਾਹਿਬ ਜੀ ਦੇ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਵੱਡੀ ਗਿਣਤੀ ਵਿੱਚ ਆਪ ਸਾਰੇ ਅੱਜ ਮਹੀਨੇ ਬਾਅਦ ਜੋ ਗੁਰਮਤਿ ਸਮਾਗਮ ਹੁੰਦਾ ਹੈ ਉਹਦੇ ਵਿੱਚ ਹਾਜ਼ਰੀ ਭਰ ਰਹੇ ਹੋ ਜਿਹੜੇ ਬਾਹਰ ਸੱਜਣ ਬੈਠੇ ਆ ਕੁਛ ਪਾਰਕ ਵਿੱਚ ਰੋਡ ਦੇ ਉੱਤੇ ਯਤਨ ਕਰੋ ਜੇ ਪੰਡਾਲ ਵਿੱਚ ਆ ਕੇ ਸਜਿਆ ਜਾਵੇ ਤੇ ਚੰਗਾ ਸਾਧ ਸੰਗਤ ਵਿੱਚ ਆ ਕੇ ਐਸੀ ਵਾਈਬ੍ਰੇਸ਼ਨ ਹੁੰਦੀ ਹੈ ਬਹੁਤ ਮਨ ਉੱਤੇ ਗਹਿਰਾ ਅਸਰ ਉਹਦਾ ਹੁੰਦਾ ਹੈ ਮਾਹੌਲ ਇਦਾਂ ਦਾ ਬਣਿਆ ਹੁੰਦਾ ਹੈ ਸੋ ਕਥਾ ਕੀਰਤਨ ਦਾ ਆਨੰਦ ਆਪ ਜੀ ਨੇ ਕਾਫੀ ਲੰਮੇ ਸਮੇਂ ਤੋਂ ਮਾਣਿਆ ਹੈ ਜਿੰਨਾ ਸਮਾਂ ਬਾਕੀ ਰਹਿੰਦਾ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਿਓ ਕਿਸੇ ਪਾਸਿਓਂ ਕੋਈ ਆਵਾਜ਼ ਨਾ ਆਵੇ ਜਿਹੜੀਆਂ ਬੀਬੀਆਂ ਕੋਲ ਬੱਚੇ ਛੋਟੇ ਹੋਣ ਜਾਂ ਰੋਂਦੇ ਹੋਣ ਉਹ ਭੈਣਾਂ ਨੇ ਫਿਰ ਆਪ ਹੀ ਖਿਆਲ ਕਰਨਾ ਹੈ ਅੱਜ ਮੌਸਮ ਭਾਵੇਂ ਠੰਡਾ ਹੈ ਪਰ ਸਾਡੇ ਅੰਦਰ ਠੰਡ ਪਵੇ ਇਹ ਬੜਾ ਲਾਜ਼ਮੀ ਹੈ ਬੜਾ ਜ਼ਰੂਰੀ ਹੈ ਤੇ ਅਸਲੀ ਠੰਡ ਕਿੱਥੇ ਹੈ ਨਹਿ ਸੀਤਲੰਗ ਚੰਦਰ ਦੇਵ ਹੈ ਨਹਿ ਸੀਤਲੰਗ ਬਾਵਨ ਚੰਦਨ ਹੈ ਨਹਿ ਸੀਤਲੰਗ ਸੀਤ ਰੁਤੇ ਅਸਲੀ ਸੀਤਲਤਾ ਕਿੱਥੇ ਹੈ ਜੀ ਨਾਨਕ ਸੀਤਲੰਗ ਸਾਧ ਸਵਚਨ ਸਾਧ ਸੰਗਤ ਵਿੱਚ ਆ ਕੇ ਸਾਡਾ ਬੌਧਿਕ ਵਿਕਾਸ ਹੁੰਦਾ ਹੈ ਤੇ ਬੌਧਿਕ ਵਿਕਾਸ ਵਾਲਾ ਬੰਦਾ ਜਿਹੜਾ ਉਹਦਾ ਹਰ ਫੈਸਲਾ ਸਹੀ ਹੈ ਸੰਗਤ ਵਿੱਚ ਆ ਕੇ ਸਾਨੂੰ ਗਿਆਨ ਮਿਲਦਾ ਇੱਥੇ ਆ ਕੇ ਅਸੀਂ ਵਿਵੇਕੀ ਬਣਦੇ ਹਾਂ ਸਮਝਦਾਰ ਬਣਦੇ ਹਾਂ ਅਕਲ ਵਾਲੇ ਬਣਦੇ ਹਾਂ ਗੁਰੂ ਸਾਹਿਬ ਤੋਂ ਅਕਲ ਲੈਂਦੇ ਹਾਂ ਜਦੋਂ ਅਸੀਂ ਸਿਆਣੇ ਹੋ ਜਾਂਦੇ ਹਾਂ ਤੇ ਸਿਆਣਿਆਂ ਦੇ ਫੈਸਲੇ ਸਦਾ ਬੜੇ ਵਧੀਆ ਹੁੰਦੇ ਆ ਜ਼ਿੰਦਗੀ ਦੇ ਹਰ ਪੱਖ ਤੇ ਉਹਨਾਂ ਦਾ ਫੈਸਲਾ ਬਾਕਮਾਲ ਹੁੰਦਾ ਹੈ ਚਾਹੇ ਉਹ ਜਿਉਣ ਦਾ ਫੈਸਲਾ ਹੋਵੇ ਚਾਹੇ ਉਹ ਮਰਨ ਦਾ ਫੈਸਲਾ ਉਹਨਾਂ ਦੇ ਫੈਸਲੇ ਬੜੇ ਵਧੀਆ ਹੁੰਦੇ ਆ ਕਿਉਂਕਿ ਸਿਆਣਿਆਂ ਦੇ ਫੈਸਲੇ ਚੰਗੇ ਹੋਣਗੇ ਮੂਰਖਾਂ ਨੇ ਫਿਰ ਤੁਹਾਨੂੰ ਪਤਾ ਹੀ ਹੈ ਕੀ ਕੁਛ ਕਰਨਾ ਹੁੰਦਾ ਇਸੇ ਕਰਕੇ ਅਸੀਂ ਗੁਰੂ ਸਾਹਿਬ ਤੋਂ ਮਤ ਲੈਂਦੇ ਹਾਂ ਅਕਲ ਲੈਂਦੇ ਹਾਂ ਤੇ ਅਕਲ ਲਈ ਦਾ ਪਤਾ ਕਿਵੇਂ ਲੱਗੇਗਾ ਤੇਰੇ ਫੈਸਲੇ ਕਿੱਦਾਂ ਦੇ ਜ਼ਿੰਦਗੀ ਵਿੱਚ ਤੇਰੇ ਫੈਸਲੇ ਕਿੱਦਾਂ ਦੇ ਹੁਣ ਵੇਖੋ ਜਦੋਂ ਗੁਰੂ ਸਾਹਿਬ ਦੀ ਬਾਣੀ ਦਾ ਗਿਆਨ ਹੋ ਗਿਆ ਫਿਰ ਬੰਦਾ ਦੱਸਿਓ ਜਰਾ ਸੋਚਿਓ ਸਮਝ ਕੇ ਦੱਸਿਓ ਅਕਲ ਆ ਗਈ ਫਿਰ ਦੱਸੋ ਵੀ ਦਿਨ ਰਾਤ ਮਿਹਨਤ ਕਰਨ ਵਾਲਾ ਫੈਸਲਾ ਲਏਗਾ ਕਿ ਸਾਰਾ ਦਿਨ ਸੌਣ ਵਾਲਾ ਫੈਸਲਾ ਲਏਗਾ ਦੱਸੋ ਮਿਹਨਤ ਕਰਨ ਵਾਲਾ ਅੱਛਾ ਫਿਜ਼ੀਕਲੀ ਸਰੀਰ ਵਾਸਤੇ ਦੱਸਿਓ ਐਕਸਰਸਾਈਜ਼ ਕਰਨ ਦਾ ਕਸਰਤ ਕਰਨ ਦਾ ਸੈਰ ਕਰਨ ਦਾ ਫੈਸਲਾ ਲਏਗਾ ਕਿ ਖਾ ਕੇ ਡਿੱਗਿਆ ਰਹੇਗਾ ਬੈੱਡ ਦੇ ਉੱਤੇ ਸੈਰ ਕਰਨ ਦਾ ਫੈਸਲਾ ਲਏਗਾ ਲੈ ਉਹਦੀ ਸਿਹਤ ਵੀ ਠੀਕ ਹੋ ਗਈ ਸਿਹਤ ਵੀ ਠੀਕ ਹੋ ਗਈ ਉਹਦੀ ਤੇ ਆਰਥਿਕ ਪੱਖ ਵੀ ਉਹਦਾ ਬੜਾ ਸੋਹਣਾ ਹੋ ਗਿਆ ਜੇਬ ਭਰੀ ਰਹਿੰਦੀ ਕਿਉਂਕਿ ਦਿਨ ਰਾਤ ਕੰਮ ਕਰਦਾ ਆਖੋ
ਸਤਨਾਮ
ਬੱਚਿਆਂ ਨੂੰ ਪੜ੍ਹਾਉਣ ਦਾ ਫੈਸਲਾ ਫੀਸਾਂ ਭਰਨ ਦਾ ਲਏਗਾ ਕਿ ਬੋਤਲ ਖਰੀਦਣ ਦਾ ਲਏਗਾ ਫੀਸਾਂ ਭਰਨ ਦਾ ਫੈਸਲਾ ਲਏਗਾ ਸੋ ਗੁਰਬਾਣੀ ਦੇ ਗਿਆਨ ਨਾਲ ਸਾਡੀ ਜ਼ਿੰਦਗੀ ਦੇ ਫੈਸਲੇ ਬਦਲਦੇ ਹੈ ਤੇ ਫੈਸਲਿਆਂ ਤੋਂ ਹੀ ਤੇਰੇ ਗੁਰੂ ਜੀ ਪ੍ਰਤੀ ਗੁਰੂ ਜੀ ਦੇ ਪ੍ਰਤੀ ਫਾਸਲਾ ਘਟਿਆ ਇਸ ਗੱਲ ਦਾ ਪਤਾ ਤੇਰੇ ਫੈਸਲਿਆਂ ਤੋਂ ਲੱਗਣਾ ਫਿਰ ਸੁਣੋ ਆ ਨੋਟ ਕਰੋ ਤੇ ਚੈੱਕ ਕਰੋ ਆਪਣੇ ਆਪ ਨੂੰ ਗੁਰਬਾਣੀ ਦੇ ਗਿਆਨ ਦੇ ਨੇੜੇ ਗਿਆ ਤੇਰਾ ਫਾਸਲਾ ਘਟਿਆ ਇਹਦਾ ਪਤਾ ਤੇਰੇ ਫੈਸਲਿਆਂ ਤੋਂ ਲੱਗੇਗਾ ਏਦਾਂ ਨਹੀਂ ਲੱਗਣਾ ਵੀ ਬੜਾ ਵਾਹ ਜਿਵੇਂ ਹੁਣ ਕਰਦੇ ਸੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਇਹ ਤੇ ਕਰ ਲਿਆ ਇਹ ਤੇ ਬੜਾ ਵਧੀਆ ਇਹ ਤੇ ਬੜਾ ਆਨੰਦ ਹੈ ਪਰ ਤੇਰੀ ਜ਼ਿੰਦਗੀ ਦੇ ਫੈਸਲੇ ਕਿੱਦਾਂ ਦੇ ਐ, ਤੇਰੇ ਫਾਸਲੇ ਘਟੇ ਦਾ ਪਤਾ ਉੱਥੋਂ ਲੱਗਣਾ ਹੈ, ਐਦਾਂ ਬੋਲ ਬੋਲ ਕੇ ਨਹੀਂ। ਇਹ ਤੇ ਆਪਾਂ ਨੂੰ ਕੱਖ ਵੀ ਨਹੀਂ ਕਰਨਾ ਆਉਂਦਾ, ਦੁਨੀਆ ਚੀਤਾਂ ਦੇ ਗਵਈਏ ਐ, ਜੇਕਰ ਹੀ ਬਹਿ ਜਾਣ ਅੱਠ ਅੱਠ ਘੰਟੇ ਨਵੇਂ ਤੋਂ ਨਵਾਂ ਬੜਾ ਕੁਝ ਕਰ ਲੈਂਦੇ ਆ, ਪਰ ਪਤਾ ਤੇ ਜ਼ਿੰਦਗੀ ਦੇ ਫੈਸਲਿਆਂ ਤੋਂ ਲੱਗਦਾ ਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਪਤਾ ਲੱਗਣਾ ਵੀ ਤੇਰੇ ਤੇਰਾ ਫਾਸਲਾ ਵੀ ਘਟਿਆ, ਕੀ ਤੇਰੀ ਮਨ ਕਰਕੇ ਨੇੜਤਾ ਹੋਈ ਹੈ, ਕੀ ਤੂੰ ਅਕਲ ਲਈ ਹੈ, ਇਹਨਾਂ ਤੋਂ ਕੁਛ ਸਿੱਖਿਆ ਕੀ ਹੈ? ਜ਼ਿੰਦਗੀ ਵਿੱਚ ਕੁਝ ਕ੍ਰਾਂਤੀ ਆਈ ਹੈ, ਜ਼ਿੰਦਗੀ ਵਿੱਚ ਕੁਝ ਚੇਂਜ ਆਈ ਹੈ, ਜਿਉਣ ਦਾ ਚੱਜ ਸਿੱਖਿਆ, ਪਰਿਵਾਰ ਪ੍ਰਤੀ ਕਿੰਨਾ ਕੁ ਅਵੇਅਰ ਹੋਇਆ, ਸਰੀਰ ਪ੍ਰਤੀ ਕਿੰਨਾ ਕੁ ਅਵੇਅਰ ਹੋਇਆ, ਸਮਾਜ ਪ੍ਰਤੀ ਕਿੰਨਾ ਕੁ ਅਵੇਅਰ ਹੋਇਆ, ਦੇਸ਼ ਪ੍ਰਤੀ ਕਿੰਨਾ ਕੁ ਅਵੇਅਰ ਹੋਇਆ, ਇੱਥੋਂ ਪਤਾ ਲੱਗਣਾ ਫਾਸਲੇ ਘਟ ਗਏ, ਕਿਉਂਕਿ ਫੈਸਲੇ ਬਹੁਤ ਸੋਹਣੇ ਲੈਣ ਲੱਗ ਪਿਆ। ਤੇ ਫੈਸਲੇ ਕਿਉਂ ਲੈਣ ਲੱਗ ਪਿਆ ਸੋਹਣੇ? ਕਿਉਂਕਿ ਗੁਰੂ ਜੀ ਨੇ ਇਹਨੂੰ ਸਿਆਣਾ ਕਰ ਦਿੱਤਾ, ਪਹਿਲਾਂ ਕਮਲ ਘੋਟਦਾ ਫਿਰਦਾ ਸੀ। ਤੇ ਜਿਹੜੇ ਬੰਦੇ ਦੇ ਫੈਸਲੇ ਬਦਲੇ ਨਹੀਂ, ਉਹ ਮਤ ਸੋਚੇ ਕਿ ਮੈਂ ਗੁਰੂ ਦੇ ਨੇੜੇ ਲੱਗ ਗਿਆ, ਕੱਖ ਨਹੀਂ ਲੱਗਿਆ, ਬਿਲਕੁਲ ਨੇੜੇ ਨਹੀਂ ਲੱਗਿਆ ਤੂੰ। ਤੇਰੇ ਫੈਸਲੇ ਵਿਵੇਕ ਬੁੱਧੀ ਚੋਂ ਨਹੀਂ ਆ ਰਹੇ, ਤੇਰੇ ਫੈਸਲੇ ਤੇ ਅਜੇ ਵੀ ਉੱਥੋਂ ਹੀ ਆ ਰਹੇ, ਮੂਰਖਾਂ ਵਾਲੀਆਂ ਗੱਲਾਂ ਕਰਦਾ। ਵਿਵੇਕ ਬੁੱਧੀ, ਵਿਵੇਕ ਵਿਚਾਰਵਾਨ ਬੁੱਧੀ ਹੋ ਗਈ। ਜਦੋਂ ਗੁਰੂ ਸਾਹਿਬ ਤੋਂ ਵਿਵੇਕ ਮਿਲ ਗਿਆ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿੰਗੂ ਸਾਧੇ ਪੰਚ ਜਨਾਂ ਸਿਓ ਸੰਗ ਨਾ ਛੁੱਟ ਕੇ ਉਦਕ ਅਹੰ ਬੁੱਧ ਬਲ ਦੇ, ਮੈਂ ਬੜਾ ਕੁਝ ਕਰਕੇ ਵੇਖਿਆ ਪਿਆਰੇ, ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਵਿਵੇਕ ਦੀ ਦਾਤ ਮੰਗਦਾ ਹੈ ਗੁਰੂ ਦਾ ਪਿਆਰਾ, ਤੇ ਉਹਦੀ ਜ਼ਿੰਦਗੀ ਬਹੁਤ ਸੋਹਣੀ ਬਣ ਜਾਂਦੀ ਹੈ, ਉਹਦੀ ਸਾਰੀ ਜ਼ਿੰਦਗੀ ਬੜੀ ਪਿਆਰੀ ਬਣ ਜਾਂਦੀ ਹੈ। ਹੁਣ ਆਮ ਹੀ ਸਾਡੇ ਅੱਜ ਕੱਲ੍ਹ ਇੱਦਾਂ ਦੀਆਂ ਗੱਲਾਂ ਆਮ ਹੀ ਨਹੀਂ ਕਰਦੇ, ਪਾਠ ਭਜਨ ਬਥੇਰਾ ਕਰਨੇ ਆ ਜੀ, ਨਾਮ ਬਥੇਰਾ ਜਪਨੇ ਆ, ਸ਼ਾਂਤੀ ਪਤਾ ਕਿਉਂ ਨਹੀਂ ਆਉਂਦੀ? ਦੁਖੀ ਅਸੀਂ ਫਿਰ ਵੀ ਰਹਿੰਦੇ ਹਾਂ, ਕਿਉਂ ਰਹਿੰਦੇ ਹਾਂ ਜੀ ਦੁਖੀ? ਧਿਆਨ ਨਾਲ ਸੁਣਿਓ, ਦੁਖੀ ਕਿਉਂ ਰਹਿੰਦੇ ਹਾਂ ਜੀ? ਅਸੀਂ ਆਨੰਦ 'ਚ ਕਿਉਂ ਨਹੀਂ ਰਹਿੰਦੇ? ਆਨੰਦ 'ਚ ਰਹਿਣਾ ਇੱਕ ਕਲਾ ਹੈ ਜੋ ਗੁਰੂ ਜੀ ਦਾ ਸੱਚਾ ਗਿਆਨ ਸਿਖਾ ਦਿੰਦਾ। ਆਨੰਦ 'ਚ ਰਹਿਣਾ ਇੱਕ ਕਲਾ ਹੈ ਜੋ ਗੁਰੂ ਜੀ ਦੇ ਸੱਚੇ ਗਿਆਨ ਦੁਆਰਾ ਆ ਜਾਂਦੀ ਹੈ। ਜਿਹਨੂੰ ਬੰਸਰੀ ਵਜਾਉਣੀ ਆ ਗਈ, ਉਹ ਭਾਵੇਂ ਛੱਪਰੀ 'ਚ ਬੈਠਾ ਹੋਵੇ ਉੱਥੇ ਵੀ ਵਜਾ ਦੇਗਾ, ਭਾਵੇਂ ਮਹਿਲ ਵਿੱਚ ਬੈਠਾ ਹੋਵੇ ਉੱਥੇ ਵੀ ਵਜਾ ਦੇਗਾ। ਇਹ ਕਹੇਗਾ ਜਿਹਨੂੰ ਵਜਾਉਣੀ ਆਉਂਦੀ ਹੈ ਬੰਸਰੀ, ਵੀ ਮਹਿਲ ਵਿੱਚ ਤੇ ਮੈਂ ਵਜਾ ਸਕਦਾ, ਮੈਂ ਛੱਪਰੀ 'ਚ ਨਹੀਂ ਵਜਾ ਸਕਦਾ। ਜਿਹਨੂੰ ਵਜਾਉਣੀ ਆ ਗਈ ਉਹਨੇ ਮਹਿਲ ਵਿੱਚ ਵੀ ਵਜਾ ਦੇਣੀ ਹੈ, ਛੱਪਰੀ ਵਿੱਚ ਵੀ ਵਜਾ ਦੇਣੀ ਹੈ। ਜਿਹਨੂੰ ਆਨੰਦ 'ਚ ਰਹਿਣਾ ਆ ਗਿਆ, ਉਹ ਮਹਿਲ ਵਿੱਚ ਵੀ ਆਨੰਦ 'ਚ ਹੀ ਹੈ ਤੇ ਛੱਪਰੀ ਵਿੱਚ ਵੀ ਆਨੰਦ 'ਚ ਹੀ ਹੈ। ਉਹ ਬੈੱਡ 'ਤੇ ਪਿਆ ਵੀ ਆਨੰਦ 'ਚ ਹੈ, ਉਹ ਕੰਡਿਆਂ 'ਤੇ ਪਿਆ ਵੀ ਆਨੰਦ 'ਚ ਹੈ। ਸਾਡੇ ਗੁਰੂ ਜੀ ਨੇ ਕਰਕੇ ਵਿਖਾਇਆ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਰਕੇ ਵਿਖਾਇਆ। ਜਿਹਨੂੰ ਕਲਾ ਹੈ, ਜਿਹਨੂੰ ਅਕਲ ਆ ਗਈ, ਤੇ ਜਿਹਨੂੰ ਬੰਸਰੀ ਨਹੀਂ ਵਜਾਉਣੀ ਆਈ, ਉਹਨੂੰ ਕਹੋ ਵੀ ਤੂੰ ਤੇ ਯਾਰ ਛੱਤਰੀ 'ਚ ਰਹਿੰਦਾ ਨਾ, ਤੈਨੂੰ ਤਾਂ ਨਹੀਂ ਵਜਾਉਣੀ ਆਈ, ਚੱਲ ਤੈਨੂੰ ਮਹਿਲ 'ਚ ਲੈ ਚੱਲਨੇ, ਇੱਥੇ ਤਾਂ ਵਜਾ। ਉਹ ਕਹੇਗਾ ਮਹਿਲ 'ਚ ਲੈ ਗਏ ਫਿਰ ਕੀ ਫਰਕ ਪੈ ਗਿਆ, ਵਜਾਉਣੀ ਆ ਗਈ? ਬੜਿਆਂ ਨੂੰ ਇੱਥੇ ਚੱਕ ਚੱਕ ਕੇ ਅਮਰੀਕਾ ਲੈ ਗਏ, ਦੁਨੀਆ ਵਜਾਉਣੀ ਆ ਗਈ ਉੱਥੇ ਜਾ ਕੇ? ਵੀ ਤੈਨੂੰ ਕਲਾ ਜਿਉਣ ਦੇ ਆਨੰਦ 'ਚ ਰਹਿਣਾ ਆ ਗਿਆ? ਦੱਸੋ, ਕੈਨੇਡਾ ਅਮਰੀਕਾ 'ਚ ਚਲੇ ਗਏ ਵੀ ਚੱਲ ਤੈਨੂੰ ਉੱਥੇ ਲੈ ਜਾਂਦੇ ਹਾਂ, ਉੱਥੇ ਆਨੰਦ ਕੱਢ ਲੇਗਾ ਆਪਣੇ ਅੰਦਰੋਂ? ਬੰਸਰੀ ਦੇ ਸੁਰ ਜੇ ਨਹੀਂ ਨਿਕਲਣੇ ਤੇ ਨਾ ਉਹ ਛੱਪਰੀ 'ਚ ਨਿਕਲੇ, ਤੇ ਨਾ ਉਹ ਮਹਿਲਾਂ 'ਚ ਨਿਕਲੇ, ਨਾ ਉਹ ਪੰਜਾਬ 'ਚ ਨਿਕਲੇ, ਨਿੱਕੇ ਜੇ ਪਿੰਡ 'ਚ ਵੀ ਨਹੀਂ ਨਿਕਲੇ, ਉਹ ਅਮਰੀਕਾ 'ਚ ਜਾ ਕੇ ਵੀ ਨਹੀਂ ਨਿਕਲੇ। ਤੇ ਜਿਹਨੂੰ ਜਿਉਣ ਦਾ ਚੱਜ ਆ ਗਿਆ ਨਾ, ਜਿਹੜਾ ਇਹ ਕਲਾ ਸਿੱਖ ਗਿਆ ਆਨੰਦ 'ਚ ਰਹਿਣ ਦੀ, ਖੁਸ਼ ਰਹਿਣ ਦੀ ਕਲਾ ਸਿੱਖ ਗਿਆ ਜਿਹੜਾ, ਉਹ ਛੱਪਰੀ 'ਚ ਵੀ ਸਿੱਖ ਗਿਆ, ਉਹ ਮਹਿਲ ਵਿੱਚ ਵੀ ਕੱਢ ਲਏਗਾ। ਜਿਹਨੂੰ ਨੱਚਣਾ ਆ ਗਿਆ, ਭਾਵੇਂ ਉਹਨੂੰ ਮਹਿਲ 'ਚ ਨਚਾ ਲਓ ਤੇ ਭਾਵੇਂ ਉਹਨੂੰ ਜੇਲ੍ਹ 'ਚ ਨਚਾ ਲਓ, ਉੱਥੇ ਵੀ ਨੱਚ ਲਏਗਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹਨੂੰ ਨੱਚਣਾ ਆ ਗਿਆ, ਉਹ ਤੇ ਜੇਲ੍ਹ 'ਚ ਵੀ ਨੱਚ ਲਏਗਾ। ਫੀਡ ਹੋ ਗਏ ਸਟੈਪ ਜੀ ਦੇ, ਜਿਹਨੂੰ ਬੰਸਰੀ ਵਜਾਉਣੀ, ਜਿਹਦੇ ਮਾਇੰਡ 'ਚ ਸੇਵ ਹੋ ਗਈ, ਉਹਨੂੰ ਕਹੋ ਜੇਲ੍ਹ 'ਚ ਵੀ ਵਜਾ ਦੇਗਾ। ਜਿਹਨੂੰ ਖੁਸ਼ ਰਹਿਣਾ ਆ ਗਿਆ, ਉਹ ਜੇਲ੍ਹ 'ਚ ਵੀ ਖੁਸ਼ ਹੈ, ਜਿਹਨੂੰ ਨਹੀਂ ਆਇਆ ਨਹੀਂ ਆਉਣਾ। ਇਹ ਕਲਾ ਹੈ, ਗੁਰੂ ਜੀ ਦਾ ਗਿਆਨ ਨਾਲ ਮਿਲਦੀ ਹੈ, ਸਮਝ ਆਉਂਦੀ ਹੈ। ਇਹਦੇ ਉਸਤਾਦ ਕੌਣ ਨੇ? ਬੰਸਰੀ ਦਾ ਕੋਈ ਉਸਤਾਦ ਹੋਣਾ ਹੈ, ਨੱਚਣ ਵਾਲੇ ਵੀ ਨਿਰਤ ਵੀ ਕੋਈ ਤੇ ਬੰਦਾ ਸਿੱਖਦਾ ਹੈ। ਸੁਰੰਦੇ ਸਿੱਖੇ ਜਾਂਦੇ ਨੇ, ਵਾਜੇ ਸਿੱਖੇ ਜਾਂਦੇ ਨੇ, ਢੋਲਕਾਂ ਮਰਦੰਗਾਂ ਸਿੱਖੀਆਂ ਜਾਂਦੀਆਂ ਨੇ। ਉਹ ਭਾਈ ਆਨੰਦ 'ਚ ਰਹਿਣ ਵਾਲੀ ਕਲਾ ਕਿਹੜਾ ਸਿਖਾਉਂਦਾ? ਉਸਤਾਦ ਕਿੱਥੇ ਹੈ ਦੱਸੋ, ਇਹ ਪੁੱਛਣ ਦੀ ਲੋੜ ਹੈ ਕਿਹੜਾ? ਦੱਸੋ, ਧੰਨ ਗੁਰੂ ਆਹ ਸਿਖਾਉਂਦਾ। ਇਹ ਉਸਤਾਦ ਨੇ ਆਨੰਦ 'ਚ ਰਹਿਣ ਦੀ ਕਲਾ ਦੱਸਣੀ, ਇੱਕ ਘਰੀ ਸਿੱਖ ਲਾ ਬਸ, ਫਿਰ ਤੇ ਆਨੰਦ 'ਚ ਰਹਿਣਾ। ਫਿਰ ਹੋਰ ਸੁਣ ਲਓ, ਫਿਰ ਜ਼ਿੰਦਗੀ ਬੋਝ ਨਹੀਂ ਜਾਪਦੀ, ਜ਼ਿੰਦਗੀ ਨਿਰਭਾਰ ਹੋ ਜਾਂਦੀ। ਨਿਰਭਾਰ ਕਿਵੇਂ? ਜਿਹੜੀ ਸਾਡੀ ਜ਼ਿੰਦਗੀ ਹੈ ਨਾ, ਅੱਜ ਬੋਝ ਬਣੀ ਪਈ ਹੈ ਸਾਡੇ ਤੇ। ਬੋਝ ਕਿਵੇਂ ਹੈ ਜੀ? ਔਖਾ ਲੱਗਦਾ ਹੈ, ਬੰਦਾ ਜ਼ਿੰਦਗੀ ਤੋਂ ਅੱਕਿਆ ਪਿਆ, ਆਪਣੇ ਆਪ ਤੋਂ ਅੱਕਿਆ ਪਿਆ, ਇਸ ਜੀਵਨ ਤੋਂ ਹੀ ਅੱਕਿਆ ਪਿਆ। ਲੈ ਕਮਾਲ ਹੋ ਗਈ, ਵੇਖੋ ਕਹਿੰਦੇ ਇੱਕ ਕੋਈ ਸਾਧੂ ਹੈ, ਕੋਈ ਉਹ ਚੜ੍ਹਾਈ ਚੜ੍ਹਿਆ ਜਾਂਦਾ, ਧਿਆਨ ਨਾਲ ਸੁਣਿਓ, ਇਕਾਗਰਤਾ ਨਾ ਭੰਗ ਕਰਿਓ, ਚੜ੍ਹਾਈ ਚੜ੍ਹਿਆ ਜਾਂਦਾ ਹੈ ਉੱਪਰ ਨੂੰ, ਤੇ ਚੜ੍ਹਦਾ ਉਹਨੇ ਨਾ ਥੋੜਾ ਜਿਹਾ ਸਮਾਨ ਚੁੱਕਿਆ ਹੋਇਆ, 12-15 ਕਿਲੋ ਦਾ ਨਾ ਬੋਝਾ ਜਿਹਾ ਸਿਰ ਦੇ ਉੱਤੇ ਵਜਨ ਚੁੱਕਿਆ, ਚੜ੍ਹਦਾ ਪਸੀਨੋ ਪਸੀਨੀ ਹੋਇਆ ਤਾਂ ਨੂੰ ਜਾਏ, ਤੇ ਅੱਗੇ ਇੱਕ ਪਹਾੜੀਆਂ ਦੀ ਲੜਕੀ, ਕੋਈ ਪਹਾੜਨ, ਉਹ ਵੀ ਉੱਪਰ ਚੜ੍ਹਾਈ ਚੜ੍ਹਦੀ। ਉਹ ਪਹਾੜੀਆਂ ਦੀ ਲੜਕੀ ਉੱਪਰ ਚੜ੍ਹਦੀ ਹੈ ਤੇ ਉਹਨੇ ਇੱਕ ਬੱਚਾ ਚੁੱਕਿਆ ਹੋਇਆ, ਲੜਕੀ ਨੇ ਬੱਚਾ ਚੁੱਕਿਆ, ਤੇ ਬੱਚਾ ਚੁੱਕ ਕੇ ਉਹ ਵੀ ਚੜ੍ਹੀ ਜਾਏ ਤੇ ਉਹ ਵੀ ਪਸੀਨੋ ਪਸੀਨੀ ਹੋਈ, ਉਹ ਵੀ ਚੜ੍ਹਦੀ। ਤੇ ਇਸ ਸਾਧ ਨੇ ਪੁੱਛਿਆ, ਵੈਸੇ ਹੀ ਹਮਦਰਦੀ ਵਜੋਂ ਹੀ ਇਹਨੇ ਕਿਹਾ ਵੀ ਬੀਬੀ ਉਹ ਕੁੜੀਏ ਕਿੰਨਾ ਭਾਰ ਚੁੱਕੀ ਲਿਜਾਂਦੀ ਹੈ, ਹਨਾ ਔਖਾ ਹੈ ਭਾਰ ਬਹੁਤ, ਕਿਉਂਕਿ ਆਪ ਵੀ ਔਖਾ ਹੀ ਸੀ, ਭਾਰ ਚੁੱਕੀ ਲਿਜਾਂਦਾ ਸੀ। ਇਹਨੇ ਆਪਣੇ ਹਿਸਾਬ ਨਾਲ ਉਹਨੂੰ ਕਹਿਤਾ ਵੀ ਭਾਰ ਚੁੱਕੀ ਲਿਜਾਨੀ ਹੈ, ਕਿੰਨਾ ਔਖਾ ਹੈ। ਤੇ ਲੜਕੀ ਪਤਾ ਕੀ ਕਹਿੰਦੀ? ਕਹਿੰਦੀ ਬਾਬਾ ਭਾਰ ਤੇ ਤੂੰ ਚੁੱਕਿਆ, ਮੈਂ ਆਪਣਾ ਵੀਰ ਚੁੱਕਿਆ, ਤੇ ਭਰਾ ਭਾਰਾ ਨਹੀਂ ਲੱਗਦਾ, ਭਾਰ ਤੂੰ ਚੁੱਕਿਆ। ਜੇ ਤੱਕੜੀ ਵਿੱਚ ਤੋਲੀਏ, ਤਰਾਜੂ ਵਿੱਚ ਤੋਲੀਏ, ਫਿਰ ਤੇ ਹੋ ਸਕਦਾ ਮੇਰਾ ਭਰਾ ਵੇਟ ਵਿੱਚ ਭਾਰਾ ਹੋਵੇ, ਪਰ ਅੰਦਰ ਵਾਲੀ ਤੱਕੜੀ ਤੇ ਤੋਲ ਕੇ ਵੇਖ, ਫਿਰ ਇਹਦਾ ਤਰਕ ਹੋਰ ਹੈ। ਆਖੋ ਸਤਨਾਮ
ਸ੍ਰੀ ਵਾਹ,
ਹਿਰਦੇ ਦੀ ਤੱਕੜੀ ਦਾ ਤਰਕ ਹੋਰ ਹੈ। ਜਦੋਂ ਮੈਂ ਅੰਦਰੋਂ ਵੇਖਦੀ ਹਾਂ ਮੇਰਾ ਭਰਾ ਹੈ, ਤੇ ਭਰਾ ਮੈਨੂੰ ਭਾਰਾ ਕਿੱਥੇ ਲੱਗਦਾ? ਹੁੰਦਾ ਨੀ ਜੀ, ਕਈ ਨਿਆਣੇ ਬੀਬੀਆਂ ਨੇ ਚੁੱਕੇ ਹੁੰਦੇ ਨੇ ਵਿਚਾਰੀਆਂ, ਕਈ ਵੇਖੋ ਦੁੱਧ ਪਿਆ ਪਿਆ ਕੇ ਮਾਂ ਦੀਆਂ ਅੱਖਾਂ ਦੀ ਚਮਕ ਘਟਦੀ ਜਾਂਦੀ ਹੈ ਤੇ ਬੱਚੇ ਦੀਆਂ ਅੱਖਾਂ ਦੀ ਚਮਕ ਵੱਧਦੀ ਜਾਂਦੀ ਜਦੋਂ ਦੁੱਧ ਪਿਉਂਦੀ ਹੁੰਦੀ ਹੈ। ਤੁਸੀਂ ਵੇਖਿਓ ਮਾਂ ਦੀਆਂ ਚਿਹਰੇ ਦੀ ਲਾਲੀ ਘਟਦੀ ਜਾਂਦੀ ਹੈ, ਨਿਆਣੇ ਦੀਆਂ ਗੱਲਾਂ ਲਾਲ ਹੁੰਦੀਆਂ ਜਾਂਦੀਆਂ, ਆਪ ਸੁੱਕਦੀ ਜਾਂਦੀ ਹੈ, ਨਿਆਣਾ ਫੁੱਲਦਾ ਜਾਂਦਾ। ਜਿਵੇਂ ਜਿਵੇਂ ਦੁੱਧ ਮਾਂ ਦਾ ਪੀਂਦਾ, ਮਾਂ ਆਪਣੀ ਜਵਾਨੀ ਘੋਲ ਘੋਲ ਕੇ ਨਿਆਣੇ ਨੂੰ ਪਿਆ ਦਿੰਦੀ ਹੈ, ਕਿਉਂਕਿ ਮੋਹ ਹੀ ਇੰਨਾ। ਆਪ ਕਮਜ਼ੋਰ ਹੁੰਦੀ ਜਾਏਗੀ ਮਾਂ, ਤੇ ਜਦ ਬੱਚਾ ਭਾਰਾ ਹੁੰਦਾ ਜਾਏ, ਸੁੱਕ ਜਾਂਦਾ, ਐ ਤੀਲਾ ਹੋ ਜਾਂਦੀ ਜਦੋਂ ਦੁੱਧ ਪਿਆਉਂਦੀ ਹੈ, ਤੇ ਨਿਆਣਾ ਫੁੱਲੀ ਜਾਂਦਾ, ਤੇ 18-18, 20-20 ਕਿਲੋ ਦੇ ਵੀ ਕਈ ਵਾਰੀ ਚੁੱਕੇ ਪੈਂਦੇ ਨੇ ਬੀਬੀਆਂ ਨੇ, ਨਿਆਣੇ ਅੜੀਅਲ ਵੀ ਅੱਜ ਕੱਲ੍ਹ ਤੇ ਬਹੁਤ ਨੇ, ਮੈਂ ਕੁਦਾੜੇ ਹੀ ਚੜ੍ਹਦਾ ਤੇ ਉਹ ਵੀ ਚੁੱਕ ਲੈਂਦੀਆਂ, ਵੀ ਕੀ ਗੱਲ, ਘੜੀਸੀ ਡਰੰਮ ਵਰਗਾ ਨਿਆਣਾ, ਓਨਾ ਹੀ ਚਮਚੌੜਾ ਓਨਾ ਹੀ ਲੰਮਾ, ਉਹ ਵੀ ਚੁੱਕਦੀਆਂ, ਫਿਰ ਚੁੱਕਣ ਪਿਆਰ ਆਉਂਦਾ ਬੰਦਾ, ਅੱਛਾ ਉਹਨੂੰ ਨੀ ਭਾਰਾ ਲੱਗਦਾ। ਪਿਆਰ ਵਿੱਚ ਜਿੱਥੇ ਪ੍ਰੇਮ ਹੋਵੇ ਨਾ, ਪ੍ਰੇਮ ਉੱਥੇ ਭਾਰ ਨਹੀਂ ਲੱਗਦਾ। ਜ਼ਿੰਦਗੀ ਵਿੱਚ ਪ੍ਰੇਮ ਲੈ ਆਓ, ਤੁਹਾਡੀ ਜ਼ਿੰਦਗੀ ਨਿਰਭਾਰ ਹੋ ਜਾਏਗੀ। ਜ਼ਿੰਦਗੀ ਬੋਝ ਕਿਉਂ ਹੈ? ਕਿਉਂਕਿ ਜ਼ਿੰਦਗੀ ਵਿੱਚ ਕਾਹਦਾ ਘਾਟਾ ਹੈ? ਬੋਲੋ ਹੁਣ ਬੋਲੋ, ਪ੍ਰੇਮ ਦਾ ਘਾਟਾ, ਤਾਂ ਭਾਰੀ ਲੱਗਦੀ ਹੈ ਤੈਨੂੰ ਜ਼ਿੰਦਗੀ, ਤੇਰੀ ਜ਼ਿੰਦਗੀ ਬੋਝ ਲੱਗਦੀ ਹੈ। ਕਦੇ ਕਿਤੇ ਕਦੇ ਕਿਤੇ ਮੂੰਹ ਮਾਰਦਾ ਫਿਰਦਾ ਵੀ ਮੇਰਾ ਮਨ ਸ਼ਾਂਤ ਹੋ ਜਾ, ਕਦੇ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਜ਼ਿੰਦਗੀ ਨੂੰ ਨਿਰਭਾਰ ਬਣਾਉਣਾ ਹੈ ਤੇ ਹੌਲੇ ਹੋ ਜਾਓ, ਕਿਤੇ ਪਿਆਰ ਕਰਨਾ ਸਿੱਖੋ, ਸਮਰਪਿਤ ਹੋਣਾ ਸਿੱਖੋ, ਉਹ ਸੈਦੇ ਵੱਡੇ ਦੇ ਸਾਹਮਣੇ ਸਰੈਂਡਰ ਕਰਦੇ ਆਪਣੇ ਆਪ ਪ੍ਰਵਾਨ ਹੋਦੇ ਅੱਗੇ ਉਸ ਐਡੇ ਵੱਡੇ ਨਾਲ ਜੇ ਕਿਤੇ ਤੇਰਾ ਕਨੈਕਸ਼ਨ ਜੁੜਦਾ ਹੈ ਪਿਆਰ ਪੈ ਜਾਏ ਫਿਰ ਤੇ ਹੌਲੀ ਬਣ ਜਾਏਗੀ ਜ਼ਿੰਦਗੀ ਫਿਰ ਤੈਨੂੰ ਨੱਚਣ ਦੀ ਕਲਾ ਆ ਗਈ ਤੇ ਜੇਲ੍ਹ ਵਿੱਚ ਵੀ ਨੱਚ ਸਕਦਾ ਹੈ ਤੈਨੂੰ ਖੁਸ਼ ਰਹਿਣ ਦੀ ਕਲਾ ਜੇ ਆ ਗਈ ਕੰਡਿਆਂ ਤੇ ਬਹਿ ਕੇ ਵੀ ਖੁਸ਼ ਰਹਿ ਸਕਦਾ ਹੈ ਤੇ ਸਾਨੂੰ ਤੇ ਇਹ ਇਹ ਆਹ ਗੱਲਾਂ ਮੈਂ ਜਿਹੜੀਆਂ ਕਰ ਰਿਹਾ ਮੈਨੂੰ ਦੱਸਣ ਦੀ ਲੋੜ ਹੈ ਕਲਗੀਆਂ ਮੈਂ ਤੇ ਦੱਸ ਰਿਹਾ ਤੁਹਾਨੂੰ ਕਲਗੀਆਂ ਵਾਲੇ ਕਰਕੇ ਵਿਖਾ ਕੇ ਗਏ ਕਿ ਨਹੀਂ ਦੱਸੋ ਕੰਡਿਆਂ ਦੇ ਸੇਜ ਤੇ ਪੈ ਕੇ ਹੱਸ ਕੇ ਵਿਖਾਇਆ ਕਿ ਨਹੀਂ ਵਿਖਾਇਆ ਖੁਸ਼ ਰਹਿ ਕੇ ਵਿਖਾਇਆ ਕਿ ਨਹੀਂ ਵਿਖਾਇਆ ਇਹ ਕਲਾ ਸਿਖਾਈ ਕਿ ਨਹੀਂ ਸਿਖਾਈ ਅਸੀਂ ਤੇ ਬੋਲਦੇ ਹਾਂ ਬਸ ਅਸੀਂ ਤੇ ਕਹਿ ਸਕਦੇ ਹਾਂ ਤੇ ਕੀ ਗੁਰੂ ਗੋਬਿੰਦ ਸਿੰਘ ਦੇ ਆ ਸਿੱਖਾਂ ਨੂੰ ਵੀ ਜਿਉਣਾ ਸਿਖਾਉਣਾ ਪਵੇਗਾ ਕੀ ਕਲਗੀਧਰ ਦੇ ਪੁੱਤਾਂ ਨੂੰ ਵੀ ਜਿਉਣਾ ਸਿਖਾਉਣਾ ਪਵੇਗਾ ਅਜੇ ਅਜੇ ਦੱਸਣਾ ਪਵੇਗਾ ਵੀ ਬੰਸਰੀ ਵੱਜਦੀ ਕਿੱਦਾਂ ਤੂੰ ਆਪਣੀ ਜ਼ਿੰਦਗੀ ਚੋਂ ਰੋਣਾ ਹੀ ਕੱਢਿਆ ਬਸ ਝੁਰਨਾ ਹੀ ਕੱਢਿਆ ਤੂੰ ਜਿੱਦਣ ਇੰਡੀਆ ਚ ਰਹਿੰਦਾ ਸੈਂ ਤੂੰ ਉਦਣ ਵੀ ਝੁਰਦਾ ਸੈਂ ਜਿੱਦਣ ਅਮਰੀਕਾ ਪਹੁੰਚ ਗਿਆ ਤੂੰ ਉਦਣ ਵੀ ਝੁਰਦਾ ਹੀ ਹੈ ਲੈ ਦੱਸ ਤੂੰ ਰੋਣਾ ਸਿੱਖਿਆ ਬਸ ਤੂੰ ਇਹਨਾਂ ਤੋਂ ਸਿੱਖਿਆ ਹੁੰਦਾ ਤੈਨੂੰ ਗਾਉਣ ਵਾਲਿਆਂ ਨੇ ਆਹੀ ਗੰਦ ਸਿਖਾਉਣਾ ਸੀ ਨਾ ਤੈਨੂੰ ਫਿਰ ਤੇਰੇ ਰੋਲ ਮਾਡਲ ਕੌਣ ਨੇ ਗਾਉਣ ਵਾਲੇ ਤੇਰੇ ਰੋਲ ਮਾਡਲ ਕੌਣ ਨੇ ਐਕਟਰ ਤੇਰੇ ਰੋਲ ਮਾਡਲ ਦੁੱਕੀ ਦੁੱਕੀ ਦੇ ਬੰਦੇ ਬਣਾਈ ਫਿਰਦਾ ਹੈ ਤੂੰ ਰੋਲ ਮਾਡਲ ਆ ਗੁਰੂ ਗ੍ਰੰਥ ਸਾਹਿਬ ਨੂੰ ਬਣਾਇਆ ਹੁੰਦਾ ਉਸਤਾਦ ਇਹਨਾਂ ਨੂੰ ਬਣਾਇਆ ਹੁੰਦਾ ਤੂੰ ਕੰਨਾਂ 'ਚ ਮੁਰਗੀਆਂ ਪਾਈ ਫਿਰਨਾ ਹੈ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣਦਾ ਤੈਨੂੰ ਜਿਉਣ ਦੀ ਕਲਾ ਸਿਖਾ ਦੇਣੀ ਸੀ ਫਿਰ ਰਹਿ ਜਿੱਥੇ ਮਰਜ਼ੀ ਭਾਵੇਂ ਇੰਡੀਆ 'ਚ ਰਹਿ ਭਾਵੇਂ ਅਮਰੀਕਾ 'ਚ ਰਹਿ ਭਾਵੇਂ ਛੱਪਰੀ 'ਚ ਰਹਿ ਭਾਵੇਂ ਮਹਿਲ 'ਚ ਰਹਿ ਸਦਾ ਆਨੰਦ ਰਹਿ ਦਿਨ ਰਾਤੀ ਕਿਉਂ ਜੀ ਕਿਉਂਕਿ ਗਾਉਣ ਦੀ ਕਲਾ ਆ ਗਈ ਸਮਝ ਆ ਗਈ ਅਕਲ ਇਹ ਸਮਝੋ ਬਸ ਉਹਦੇ ਹੁਕਮ 'ਚ ਚੱਲਣ ਦਾ ਪਤਾ ਲੱਗ ਜਾਏ ਨਾ ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਸੁਣਿਆ ਹੈ ਵੀ ਸੂਰਜ ਦੇ ਕਿਹੜਾ ਮੂੰਹ ਹੈ ਕਹਿੰਦੇ ਉਹ ਵੀ ਗਾਉਂਦਾ ਪਵਨ ਪਾਣੀ ਇਹ ਵੀ ਗਾਈ ਜਾਂਦੇ ਨੇ ਅੱਗ ਦੇ ਕਿਹੜਾ ਮੂੰਹ ਹੈ ਜੀ ਅੱਗ ਵੀ ਗਾਉਂਦੀ ਹੈ ਕਹਿੰਦੇ ਪਵਨ ਪਾਣੀ ਵੀ ਗਾਉਂਦਾ ਇਹਦਾ ਅਰਥ ਇਹ ਹੈ ਵੀ ਇਹ ਸਾਰਾ ਕੁਝ ਤੇਰੇ ਹੁਕਮ 'ਚ ਚੱਲਦਾ ਹੈ ਅਸੀਂ ਹੁਕਮ ਤੋਂ ਬਾਹਰ ਚੱਲਦੇ ਹਾਂ ਜਦੋਂ ਭਾਈ ਸਾਹਿਬ ਗੱਲ ਕਰਦੇ ਸੀ ਤੇ ਮੈਂ ਸੋਚਦਾ ਸੀ ਵੀ ਇਹੀ ਅਰਥ ਹੈ ਇਹਦਾ ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈਂ ਤੁਮ ਰੱਖਣ ਹਾਰੇ ਮਾਂ ਦੇ ਢਿੱਡ ਵਿੱਚ ਬੱਚਾ ਮਾਂ ਦੇ ਢਿੱਡ ਵਿੱਚ ਬੱਚਾ ਕਹਿੰਦੇ ਰੱਬ ਦਾ ਸਿਮਰਨ ਕਰਦਾ ਹੈ ਉਸ ਵੇਲੇ ਕਿਹੜਾ ਸਿਮਰਨ ਕਰਦਾ ਬਈ ਬੋਲਣਾ ਤੇ ਆਉਂਦਾ ਨਹੀਂ ਕੀ ਉਹ ਬੱਚਾ ਵਾਹਿਗੁਰੂ ਵਾਹਿਗੁਰੂ ਕਹਿੰਦਾ ਕਿ ਹਿੰਦੂ ਮਾਂ ਦੇ ਢਿੱਡ ਵਿੱਚ ਬੱਚਾ ਰਾਮ ਰਾਮ ਕਹਿੰਦਾ ਕਿ ਮੁਸਲਮਾਨ ਮਾਂ ਦੇ ਢਿੱਡ 'ਚ ਬੱਚਾ ਅੱਲਾ ਅੱਲਾ ਕਹਿੰਦਾ ਨਹੀਂ ਅਸਲ ਵਿੱਚ ਮਾਲਕ ਦੇ ਨਿਯਮਾਂ ਦੇ ਵਿੱਚ ਬੱਝਿਆ ਹੋਇਆ ਪਾਣੀ ਦੀ ਗੁਥਲੀ ਦੇ ਵਿੱਚ ਰਾਮ ਨਾਲ ਪਿਆ ਰਹਿੰਦਾ ਹੈ ਨਿਯਮਾਂ ਵਿੱਚ ਬੱਝੇ ਰਹਿਣਾ ਮਾਲਕ ਦਾ ਸਿਮਰਨ ਹੈ ਹੁਕਮ ਵਿੱਚ ਰਹਿਣਾ ਮਾਲਕ ਦਾ ਸਿਮਰਨ ਹੈ ਜਿਹੜੇ ਪੁੱਠੇ ਕੰਮ ਬਾਹਰ ਆ ਕੇ ਕਰਦਾ ਉੱਥੇ ਕਰ ਹੀ ਨਹੀਂ ਸਕਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹਦੇ ਕਰ ਹੀ ਨਹੀਂ ਸਕਦਾ ਪੁੱਠੇ ਕੰਮ ਉੱਥੇ ਉਹਦੇ ਪੁੱਠੇ ਕੰਮ ਨਾ ਕਰਨਾ ਮਾਲਕ ਦੀ ਰਜ਼ਾ ਵਿੱਚ ਚੱਲਣਾ ਹੀ ਸਿਮਰਨ ਹੈ ਤੇ ਆਪਾਂ ਜਦੋਂ ਬਾਹਰ ਆ ਗਏ ਵੱਡੇ ਹੋ ਗਏ ਮਾਲਕ ਦੀ ਰਜ਼ਾ ਵਿੱਚ ਚੱਲਣਾ ਹੁਕਮ ਵਿੱਚ ਚੱਲਣਾ ਹੀ ਤੇਰਾ ਸਿਮਰਨ ਹੈ ਜਿਵੇਂ ਮਾਂ ਦੇ ਢਿੱਡ ਵਿੱਚ ਸੀ ਉੱਥੇ ਫਿਰ ਉੱਥੇ ਕੀ ਕਰਦਾ ਸੀ ਨਿਯਮਾਂ ਦੇ ਵਿੱਚ ਬਸ ਬੱਝਿਆ ਹੋਇਆ ਸੀ ਬਸ ਉਹਦੇ ਨਿਯਮਾਂ ਨੂੰ ਸਮਝ ਕੇ ਉਹਦੇ ਮੁਤਾਬਕ ਤੁਰਿਆ ਚੱਲ ਪਰਮਾਤਮਾ ਦੇ ਗੁਣਾਂ ਨੂੰ ਜਿਉਣਾ ਹੀ ਮਾਲਕ ਦੇ ਗੁਣ ਗਾਉਣਾ ਹੁੰਦਾ ਹੈ ਪਿਆਰ ਨਾਲ ਰੱਜ ਜੋ ਪਿਆਰਿਓ ਸੱਚ ਨਾਲ ਰੱਜੋ ਇਹਨੂੰ ਇਹਨੂੰ ਤ੍ਰਿਪਤੀ ਸੱਚ ਨਾਲ ਹੋਏਗੀ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ
ਸਭ
ਤਮਾਮ ਭੁੱਖਾਂ ਮਿਟ ਜਾਂਦੀਆਂ ਜੀ ਤਮਾਮ ਭੁੱਖਾਂ ਉਹਨਾਂ ਦੀਆਂ ਮਿਟ ਜਾਣੀਆਂ ਨੇ ਜਿਹੜਾ ਦਾ ਸੱਚ ਨਾਲ ਕਨੈਕਸ਼ਨ ਹੋ ਗਿਆ ਜਿਹੜੇ ਸੱਚ ਨਾਲ ਜੁੜ ਗਏ ਪਰ ਸੱਚ ਤੋਂ ਬਿਨਾਂ ਤ੍ਰਿਪਤ ਨਹੀਂ ਹੁੰਦੇ ਇਸੇ ਕਰਕੇ ਬੰਦੇ ਬਾਹਰ ਬੜਾ ਕੁਝ ਲੱਭਦੇ ਫਿਰਦੇ ਐ ਵੇਖੋ ਧਿਆਨ ਨਾਲ ਸੁਣਿਓ ਜਦੋਂ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਨਾ ਹੋਰ ਇਹਦੇ 'ਚ ਇੱਕ ਐਗਜ਼ੈਂਪਲ ਲਈਏ ਜਦੋਂ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਤੇ ਦੁੱਧ ਦੇ ਨਾਲ ਨਾਲ ਬੱਚੇ ਦੇ ਸਿਰ ਤੇ ਹੱਥ ਫੇਰਦੀ ਹੈ, ਉਹਨੂੰ ਪਿਆਰ ਕਰਦੀ ਹੈ, ਉਹਦੇ ਵੱਲ ਟਿਕ ਟਿਕੀ ਲਗਾ ਕੇ ਵੇਖਦੀ ਰਹਿੰਦੀ ਹੈ, ਉਹਦੇ ਵਾਲ ਸਵਾਰਦੀ ਰਹਿੰਦੀ ਹੈ, ਬਹੁਤ ਪਿਆਰ ਨਾਲ ਜਦੋਂ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਤੇ ਬੱਚਾ ਦੁੱਧ ਥੋੜਾ ਪੀਂਦਾ ਹੈ ਕਿਉਂਕਿ ਉਹ ਪਿਆਰ ਨਾਲ ਰੱਜ ਜਾਂਦਾ ਹੈ, ਪਿਆਰ ਨਾਲ ਰੱਜ ਜਾਂਦਾ ਹੈ ਤੇ ਜਦੋਂ ਨਵੇੜਾ ਕਰਦੀ ਹੈ ਬੱਚੇ 5 7 10 ਹੋ ਗਏ ਫਟਾਫਟ 10 10 ਨਿਆਣੇ ਵੀ ਮਾਫ ਕਰਨਾ ਗਰੀਬ ਘਰਾਂ ਦੇ ਹੋਣਗੇ ਤੇ ਜਦੋਂ ਉਹ ਨਿਆਣਾ ਕਈ ਜਗ੍ਹਾ ਇਦਾਂ ਵੀ ਹੋਇਆ ਨਿਆਣਾ ਦੁੱਧ ਛੱਡਦਾ ਨਹੀਂ ਤੇ ਤੁਸੀਂ ਮਾਫ ਕਰਨਾ ਬਹੁਤ ਗਰੀਬ ਬੱਚਿਆਂ ਨੂੰ ਵੇਖਿਓ ਸਰੀਰ ਪਤਲੇ ਪਤਲੇ ਹੁੰਦੇ ਨੇ ਢਿੱਡ ਭਾਰੇ ਭਾਰੇ ਹੋ ਜਾਂਦੇ ਨੇ ਢਿੱਡ ਵੱਡਾ ਸਾਰਾ ਹੋ ਜਾਂਦਾ ਗਰੀਬ ਬੱਚੇ ਦਾ ਕਿਉਂਕਿ ਉਹਨੂੰ ਇਹ ਹੁੰਦਾ ਵੀ ਇੱਕ ਵਾਰੀ ਜਿੰਨਾ ਭਰ ਸਕਦਾ ਭਰ ਲੈ ਮੁੜ ਕੇ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਢਿੱਡ ਵੱਡਾ ਕਰ ਲੈਂਦਾ ਅਸੀਂ ਵੀ ਸਾਰੇ ਨਾ ਜੀ ਮਾਫ ਕਰਨਾ ਅਸੀਂ ਤ੍ਰਿਪਤ ਨਹੀਂ ਆ ਤਾਂ ਲੱਭਦੇ ਫਿਰਦੇ ਹਾਂ ਕੁਛ ਨਾ ਕੁਛ ਜੇ ਪਿਆਰ ਵਾਲੇ ਪਾਸਿਓਂ ਤ੍ਰਿਪਤ ਹੋਈਏ ਪਰਮਾਤਮਾ ਦਾ ਪਿਆਰ ਸਾਨੂੰ ਮਿਲ ਰਿਹਾ ਹੋਵੇ ਉਹਦੇ ਸੱਚ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਸੱਚ ਨੂੰ ਲਿਆਈਏ ਨਾ ਜੇ ਤੇ ਫਿਰ ਆ ਨਿੱਕੀਆਂ ਨਿੱਕੀਆਂ ਭੁੱਖਾਂ ਨਹੀਂ ਰਹਿੰਦੀਆਂ ਇੱਛਾ ਨਹੀਂ ਰਹਿੰਦੀ ਫਿਰ ਕੋਈ ਡਿਮਾਂਡ ਨਹੀਂ ਉਹਦੇ ਤੋਂ ਬਿਨਾਂ ਫਿਰ ਕੁਛ ਵੀ ਨਹੀਂ ਮੰਗਦੇ ਪਰ ਤ੍ਰਿਪਤੀ ਹੋਣੀ ਚਾਹੀਦੀ ਹੈ ਜਿੱਥੇ ਹੈ ਜੋ ਹੈ ਇਹਦੇ ਵਿੱਚ ਖੁਸ਼ ਰਹਿਣਾ ਸਿੱਖ ਜੋ ਤੇਰੇ ਕੋਲ ਹੈ ਨਾ ਪ੍ਰੈਜੈਂਟ ਵਿੱਚ ਰਹਿਣ ਦਾ ਮਤਲਬ ਕੀ ਹੈ ਪ੍ਰੈਜੈਂਟ ਵਿੱਚ ਰਹਿਣ ਦਾ ਮਤਲਬ ਹੈ ਪ੍ਰੈਜੈਂਟ ਵਿੱਚ ਰਹਿਣਾ ਹਾਜ਼ਰ ਰਹਿਣਾ ਵਰਤਮਾਨ ਵਿੱਚ ਰਹਿਣਾ ਤੇ ਪੋਜ਼ਿਟਿਵ ਸੋਚਣਾ ਮਤਲਬ ਗੁਣ ਵੇਖਣੇ ਪੋਜ਼ਿਟਿਵ ਸੋਚਣਾ ਪ੍ਰੈਜੈਂਟ ਵਿੱਚ ਰਹਿ ਕੇ ਪੋਜ਼ਿਟਿਵ ਸੋਚਣਾ ਭਾਵ ਗੁਣ ਵੇਖਣੇ ਗੁਣ ਸਾਂਝ ਕਰੀਜੈ ਗੁਣਾ ਕੇ ਗੁਣਾਂ ਦੀ ਸਾਂਝ ਕਰ ਹਰ ਇੱਕ ਬੰਦੇ ਵਿੱਚ ਗੁਣ ਵੇਖ ਔਰ ਪੋਜ਼ਿਟਿਵ ਰਹਿਣਾ ਸਿੱਖ ਸੇਧ ਲੈਣੀ ਸਿੱਖ ਸਿੱਖ ਤੇ ਸਾਰੀ ਜ਼ਿੰਦਗੀ ਸਿੱਖਦਾ ਹੀ ਰਹਿੰਦਾ ਜੀ ਸਿੱਖਦਾ ਹੀ ਰਹਿੰਦਾ ਸਿੱਖਦਾ ਹੀ ਰਹਿੰਦਾ ਪਰ ਜੋ ਤੇਰੇ ਕੋਲ ਹੈ ਉਹਨੂੰ ਮਾਣ ਪਰ ਸਾਡਾ ਹਾਲ ਕੀ ਹੈ ਜੀ ਹੁਣ ਵੇਖਿਓ ਧਿਆਨ ਨਾਲ ਸੁਣਿਓ ਤੁਹਾਨੂੰ ਚੇਤਾ ਹੋਣਾ ਹੈ ਕਿ ਮੈਂ ਇੱਕ ਵਾਰ ਇੱਥੇ ਹੀ ਦੀਵਾਨ ਵਿੱਚ ਗੱਲ ਕੀਤੀ ਸੀ ਧਿਆਨ ਨਾਲ ਸੁਣੋ ਹੁਣ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਹੈ ਨਾ ਕਦੇ ਆਪਾਂ ਮਿਲਦੇ ਰਹੀਦਾ ਸ਼ਹਿਰਾਂ 'ਚ ਜਾਈਦਾ ਉਹ ਪਤਾ ਕੀ ਕਹਿਣਗੇ ਯਾਰ ਜ਼ਿੰਦਗੀ ਤੇ ਪਿੰਡਾਂ ਵਾਲਿਆਂ ਦੀ ਹੈ ਜ਼ਿੰਦਗੀ ਪਿੰਡਾਂ ਵਾਲਿਆਂ ਦੀ ਹੈ ਜੀ ਕਿਉਂ ਬਈ ਕਹਿੰਦੇ ਘਰ ਦਾ ਦੁੱਧ ਘਰ ਦੀਆਂ ਸਬਜ਼ੀਆਂ ਖੁੱਲ੍ਹਾ ਖੁੱਲ੍ਹਾ ਮਾਹੌਲ ਆਕਸੀਜਨ ਮਿਲਦੀ ਹੈ ਖੁੱਲ੍ਹੀ ਸ਼ਹਿਰਾਂ ਵਾਲੇ ਇੱਦਾਂ ਕਹਿੰਦੇ ਤੇ ਜੇ ਤੁਸੀਂ ਪਿੰਡਾਂ ਵਾਲਿਆਂ ਨੂੰ ਪੁੱਛੋਗੇ ਪਿੰਡਾਂ 'ਚ ਜਾ ਕੇ ਪੁੱਛੋ ਹਾਂਜੀ ਕਹਿਣਗੇ ਨਜ਼ਾਰੇ ਤੇ ਸ਼ਹਿਰਾਂ ਵਾਲੇ ਲੈਂਦੇ ਆ ਰੋਜ਼ ਬਾਜ਼ਾਰ ਘੁੰਮਣ ਜਾਂਦੇ ਆ ਸਿਨੇਮਾ ਵੇਖਣ ਜਾਂਦੇ ਆ ਉਹ ਆਪਣਾ ਨਹੀਂ ਵੇਖਦਾ ਵੀ ਮੇਰੇ ਕੋਲ ਜੋ ਹੈ ਮੈਂ ਉਹਨੂੰ ਵੇਖਾਂ ਪ੍ਰੈਜੈਂਟ 'ਚ ਰਹਿ ਕੇ ਪੋਜ਼ਿਟਿਵ ਸੋਚਾਂ ਤੇ ਜਿਹੜੇ ਸ਼ਹਿਰਾਂ ਵਾਲੇ ਆ ਉਹ ਅੱਡ ਦੁਖੀ ਹੋਈ ਜਾਂਦੇ ਵੇਖ ਵੇਖ ਕੇ ਅਮਰੀਕਾ 'ਚ ਜਦੋਂ ਇੱਥੋਂ ਇੱਥੇ ਇੱਥੋਂ ਬਾਹਰ ਨੂੰ ਜਾਂਦੇ ਆ ਨਾ ਕਈ ਵਾਰੀ ਤੇ ਇੱਥੇ ਲੋਕ ਕਹਿਣਗੇ ਸਾਡਾ ਵੀ ਕਦੇ ਬਣ ਜੇ ਬਾਹਰ ਦਾ ਭਾਵੇਂ 30 ਲੱਖ ਲੱਗ ਜੇ ਇੱਥੇ ਵਾਲੇ ਇਦਾਂ ਰੋਣਗੇ ਉੱਥੋਂ ਜਦੋਂ ਇੱਧਰ ਨੂੰ ਤੁਰੀਦਾ ਤੇ ਉੱਥੇ ਜਿਹੜੇ ਇੰਡੀਆ ਨਹੀਂ ਆ ਸਕਦੇ ਉਹ ਕਹਿਣਗੇ ਸਾਡੇ ਲਈ ਕੋਈ ਅਰਦਾਸ ਕਰ ਦਿਓ ਸਾਡਾ ਕੋਈ ਪੰਜਾਬ ਦਾ ਬਣ ਜੇ ਨਾ ਇੰਡੀਆ ਵਾਲੇ ਖੁਸ਼ ਨੇ ਨਾ ਅਮਰੀਕਾ ਵਾਲੇ ਖੁਸ਼ ਨੇ ਉੱਥੋਂ ਵਾਲੇ ਇੱਧਰ ਨੂੰ ਵੇਖੀ ਜਾਂਦੇ ਆ ਇੱਧਰ ਵਾਲੇ ਉੱਧਰ ਨੂੰ ਵੇਖੀ ਜਾਂਦੇ ਆ ਪਰ ਜੋ ਤੁਹਾਡੇ ਕੋਲ ਹੈ ਉਹਨੂੰ ਵੇਖੋ ਉਹਦੇ 'ਚ ਖੁਸ਼ ਰਹਿਣਾ ਸਿੱਖੋ ਮੈਂ ਤੁਹਾਨੂੰ ਚੇਤਾ ਕਰਾ ਰਿਹਾ ਮੈਂ ਤੁਹਾਨੂੰ ਇੱਕ ਵਾਰ ਇਸੇ ਸਟੇਜ ਤੇ ਗੱਲ ਸੁਣਾਈ ਸੀ ਵੀ ਇੱਕ ਅਮੀਰ ਬੰਦਾ ਬਹੁਤ ਵੱਡੀ ਗੱਡੀ ਕਹਿ ਲਓ ਉਹਦੇ ਵਿੱਚ ਬੈਠਾ ਹੈ ਵੱਡੀ ਗੱਡੀ 'ਚ ਬੈਠਾ ਤੇ ਸੂਟਕੇਸ ਕੋਲ ਰੱਖਿਆ ਹੈ ਡਰਾਈਵਰ ਗੱਡੀ ਚਲਾਉਂਦਾ ਹੈ ਤਾਕੀ ਖੋਲ੍ਹ ਕੇ ਉਹਨੂੰ ਬਿਠਾਉਂਦਾ ਹੈ ਅਗਲੀ ਸੀਟ ਤੇ ਡਰਾਈਵਰ ਬੈਠਦਾ ਪਿੱਛੇ ਬੈਠ ਕੇ ਆਰਾਮ ਨਾਲ ਟੌਰ ਨਾਲ ਜਾਂਦਾ ਹੈ ਤੇ ਉਹ ਐਡਾ ਵੱਡਾ ਉਹਦਾ ਢਿੱਡ ਹੈ ਵੱਡਾ ਢਿੱਡ ਹੈ ਸਾਹ ਲੈਣਾ ਔਖਾ ਹੋਇਆ ਪਿਆ ਸਾਹ ਲੈਣਾ ਔਖਾ ਹੋਇਆ ਪਿਆ ਤੇ ਪਿੱਛੇ ਬੈਠਾ ਹੈ ਐਦਾਂ ਇੱਕ ਨੌਜਵਾਨ ਬੱਸ ਦੀ ਵੇਟ ਵਿੱਚ ਖੜਾ ਹੈ ਨੌਕਰੀ ਲੈਣ ਵਾਸਤੇ ਗਿਆ ਸੀ ਜਵਾਬ ਮਿਲ ਗਿਆ ਉਹ ਬੱਸ ਦੀ ਵੇਟ 'ਚ ਐਦਾਂ ਖੜਾ ਹੈ ਉਹ ਐ ਪਤਲਾ ਫਿੱਟ ਫਿੱਟ ਸਰੀਰ ਹੈ ਆਰਮੀ ਦੇ ਟੈਸਟ ਦਿੱਤੇ ਭੱਜ ਭੱਜ ਕੇ ਉਹਨੇ ਸਰੀਰ ਬਣਾਇਆ ਦਿਨ ਰਾਤ ਭੱਜਦਾ ਹੈ ਐਕਸਰਸਾਈਜ਼ ਕਰਦਾ ਹੈ ਪਤਲਾ ਜਿਹਾ ਉਹ ਨੌਕਰੀ ਦੀ ਭਾਲ ਵਿੱਚ ਪੂਰਾ ਫਿੱਟ ਪੂਰਾ ਫਿੱਟ ਹੈ ਉਹ ਐ ਖੜਾ ਹੈ ਫੁੱਟਪਾਥ ਤੇ ਖੜਾ ਹੈ ਬੱਤੀ ਹੋ ਗਈ ਅਮੀਰ ਬੰਦੇ ਦੀ ਗੱਡੀ ਰੁਕ ਗਈ ਅਮੀਰ ਬੰਦੇ ਦੀ ਗੱਡੀ ਰੁਕ ਗਈ ਐਦਾਂ ਨਾ ਜਿਹੜਾ ਉਹ ਅਮੀਰ ਬੰਦਾ ਗੱਡੀ 'ਚ ਬੈਠਾ ਜਿਹਦਾ ਐਡਾ ਢਿੱਡ ਹੈ ਉਹ ਸੁੱਕੇ ਜੇ ਵੱਲ ਵੇਖ ਕੇ ਪਤਾ ਕੀ ਕਹਿੰਦਾ ਯਾਰ ਕਮਾਲ ਹੋ ਗਿਆ ਕਿਤੇ ਐਦਾਂ ਸੋਚਦਾ ਕਾਸ਼ ਕਿਤੇ ਇਹਦੀ ਥਾਂ ਤੇ ਮੈਂ ਹੁੰਦਾ ਅਖੇ ਕਿਉਂ ਕਹਿੰਦਾ ਐ ਫਿੱਟ ਸਰੀਰ ਮੈਂ 35 ਗੋਲੀਆਂ ਖਾਂਦਾ ਕੋਲੈਸਟ੍ਰੋਲ ਮੇਰਾ ਵੱਧਦਾ ਹੈ ਟੀਜੀ ਮੇਰਾ ਵੱਧਦਾ ਹੈ ਸ਼ੂਗਰ ਮੈਨੂੰ ਹੋਈ ਪਈ ਹੈ ਠੀਕ ਹੈ ਉਹ ਕਦੇ ਆਪਣੇ ਟਕਲੇ ਸਿਰ ਦੇ ਉੱਤੇ ਹੱਥ ਮਾਰ ਕੇ ਕਹਿੰਦਾ ਕਾਸ਼ ਮੇਰੇ ਸਿਰ ਤੇ ਵੀ ਕਿਤੇ ਇਦਾਂ ਦੇ ਵਾਲ ਹੁੰਦੇ ਉਹ ਵਾਲ ਨਹੀਂ ਤੇ ਉਹ ਜਿਹੜਾ ਬਾਹਰ ਖੜਾ ਪਤਾ ਕੀ ਸੋਚਦਾ ਹੈ ਯਾਰ ਐਸ਼ ਤੇ ਆਹ ਕਰਦਾ ਬੰਦਾ ਫੁੱਟਪਾਥ ਤੇ ਖੜਾ ਬੰਦਾ ਪਤਾ ਕੀ ਕਹਿੰਦਾ ਲੈ ਡਰਾਈਵਰ ਅੱਗੇ ਗੱਡੀ 'ਚ ਲਾਉਂਦਾ ਐਡੀ ਵੱਡੀ ਗੱਡੀ ਤੇ ਪਿੱਛੇ ਟੌਰ ਨਾਲ ਪੈਂਟ ਕੋਟ ਟਾਈ ਲਾਈ ਹੈ ਤੇ ਇਹ ਵੇਖੋ ਕਿੰਨੇ ਨਜ਼ਾਰੇ ਨਾਲ ਬੈਠਾ ਹੈ ਉਹਦੇ ਮਨ 'ਚ ਇਹ ਚੱਲੀ ਜਾਂਦਾ ਹੈ ਵੀ ਇਹ ਸੁਖੀ ਹੈ ਤੇ ਉਹਦੇ ਮਨ 'ਚ ਕੀ ਚੱਲੀ ਜਾਂਦਾ ਹੈ ਇਹ ਸੁਖੀ ਹੈ ਹੁਣ ਦੋਨਾਂ 'ਚੋਂ ਸੁਖੀ ਕੌਣ ਹੈ ਕੋਈ ਵੀ ਸੁਖੀ ਕੋਈ ਵੀ ਨਹੀਂ ਕਿਉਂਕਿ ਜੋ ਜਿਹਦੇ ਕੋਲ ਹੁੰਦਾ ਹੈ ਨਾ ਅਗਲਾ ਉਹਨੂੰ ਮਾਣਦਾ ਨਹੀਂ ਦੂਜੇ ਤੇ ਨਜ਼ਰ ਜਾਂਦੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੀ ਦੂਜੇ ਕੋਲ ਆ ਹੈ ਉਹਦੇ ਕੋਲ ਆ ਹੈ ਉਹ ਬੜਾ ਸੁਖੀ ਹੈ ਉਹ ਚੇਤਾ ਰੱਖੋ ਅਮੀਰ ਬੰਦੇ ਵੱਡੇ ਵੱਡੇ ਨਾ ਚੀਕਾਂ ਮਾਰਦੇ ਆ ਚੀਕਾਂ ਹਾਏ ਓਏ ਰੱਬਾ ਇੰਨਾ ਕੁਝ ਮੈਨੂੰ ਸਾਂਭਣਾ ਪੈਂਦਾ ਇੰਨੀਆਂ ਬਿੱਲ ਬੱਤੀਆਂ ਭਰਨੀਆਂ ਪੈਂਦੀਆਂ ਕਾਸ਼ ਜੇ ਕਿਤੇ ਮੈਂ ਵੀ ਸਾਧ ਬਣਿਆ ਹੁੰਦਾ ਕਿਸੇ ਛੱਪਰੀ 'ਚ ਪਏ ਹੁੰਦੇ ਐ ਪਏ ਰਹਿੰਦੇ ਕੋਈ ਟੈਨਸ਼ਨ ਨਾ ਹੁੰਦੀ ਉਹ ਇੱਦਾਂ ਸੋਚਦੇ ਐ ਆ ਜਿਨ੍ਹਾਂ ਦੀ ਕਿਸਮਤ ਕੱਲ੍ਹ ਦੀ ਸੰਦੂਕੜੀਆਂ 'ਚ ਬੰਦ ਹੋ ਗਈ ਹੈ ਲੈ ਹੁਣ ਦੱਸੋ ਤੁਸੀਂ ਉਹ ਤੁਹਾਡੇ ਵਾਲੀ ਨੀਂਦ ਸੌਂ ਸਕਦੇ ਆ ਮੈਂ ਕਹਿੰਦਾ ਉੱਠ ਉੱਠ ਕੇ ਰਾਤ ਨੂੰ ਆਪਾਂ ਸੋਚ ਵੀ ਨਹੀਂ ਸਕਦੇ ਜੋ ਉਹਨਾਂ ਤੇ ਬੀਤਦੀ ਹੋਏ ਨਹੀਂ ਉਹ ਸਟ੍ਰੈਸ ਟੈਨਸ਼ਨ ਬਾਹਰ ਚੱਲੇ ਆ ਵੇਖੋ ਉਹਨਾਂ ਦਾ ਕੀ ਬਣਦਾ ਹੋਏਗਾ ਕਿਵੇਂ ਉੱਠ ਉੱਠ ਕੇ ਕਿਸ ਤਰ੍ਹਾਂ ਦੀ ਲਾਈਫ ਜਿਉਂ ਰਹੇ ਨੇ ਲੋਕ ਇਸੇ ਕਰਕੇ ਗੁਰੂ ਜੀ ਕਹਿੰਦੇ ਵੱਡੇ ਵੱਡੇ ਜੋ
ਦੀਸਾ ਲੋ
ਦੀਸਾ ਹੈ ਤਿੰਨ ਕੋ ਵਿਆਪੈ ਕੌਣ ਵੱਡਾ ਮਾਇਆ ਵੱਡਿਆ ਤੈਨੂੰ ਲੱਗਦਾ ਹੈ ਵੀ ਬੰਦਾ ਇਹਦੇ ਨਾਲ ਵੱਡਾ ਹੋ ਜਾਂਦਾ ਸੋ ਵੱਡਾ ਜਿਨ ਰਾਮ ਲਿਵੈ ਪੈਸੇ ਦੀ ਖੁਸ਼ਹਾਲੀ ਮਾੜੀ ਨਹੀਂ ਪੈਸੇ ਵੱਲੋਂ ਬੰਦਾ ਅਮੀਰ ਹੋਵੇ ਅਹੁਦਾ ਵੱਡਾ ਲੈ ਲਵੇ ਪਰ ਰੱਬ ਨਾਲ ਲਿਵ ਲਾਈ ਤੇ ਹੋਵੇ ਨਾ ਪਰਮਾਤਮਾ ਨਾਲ ਤੇ ਲਿਵ ਲਾਵੇ ਪਰਮਾਤਮਾ ਨਾਲ ਜੁੜ ਕੇ ਸ਼ਾਂਤ ਹੋਣਾ ਹੈ ਜੀ ਜੁੜਿਆ ਸ਼ਾਂਤ ਹੈ ਰੱਬ ਨਾਲ ਜੁੜਿਆ ਸ਼ਾਂਤ ਹੈ ਉਹਦੇ ਨਾਲ ਜੁੜਿਆ ਹੋਇਆ ਜਿੱਥੇ ਵੀ ਰਹੇਗਾ ਸ਼ਾਂਤ ਰਹੇਗਾ ਇਸੇ ਕਰਕੇ ਸਾਡੇ ਵਰਗੇ ਰੱਬ ਰੱਬ ਕਰਨ ਵਾਲੇ ਵੀ ਰਹਿ ਜਾਂਦੇ ਕਈ ਬੰਦਿਆਂ ਦੇ ਮਨ 'ਚ ਇੱਦਾਂ ਆਉਂਦਾ ਜੀ ਤੁਹਾਡੇ 'ਚ ਕਈਆਂ ਨੇ ਅੰਮ੍ਰਿਤ ਛਕ ਲਿਆ ਤੇ ਮੈਂ ਤੁਹਾਨੂੰ ਹੱਸਦਾ ਹੁੰਦਾ ਨਾ ਵੀ ਪੈਲਸ ਵਿੱਚ ਬੰਦਾ ਗਿਆ ਤੇ ਉਹ ਕਹਿੰਦਾ ਯਾਰ ਕੀ ਹਾਲ ਹੈ ਉਹ ਅੰਮ੍ਰਿਤਧਾਰੀ ਮੂੰਗੀ ਦੀ ਦਾਲ ਅੱਗੇ ਰੱਖ ਕੇ ਬੈਠਾ ਅੰਮ੍ਰਿਤਧਾਰੀ ਤੇ ਮੁਰਗੇ ਖਾਣ ਵਾਲਿਆਂ ਵੱਲ ਮੂੰਹ ਅੱਡ ਅੱਡ ਕੇ ਵੇਖੇ ਉਹਨੂੰ ਪੁੱਛਦਾ ਭਾਈਆ ਤੇਰਾ ਕੀ ਹਾਲ ਹੈ ਕਹਿੰਦਾ ਸਾਡਾ ਸੂਫੀਆਂ ਦਾ ਕਾਹਦਾ ਹਾਲ ਹੈ ਜਿਹੋ ਜਿਹੀ ਮੂੰਗੀ ਮਸਰੀ ਸਾਡੇ ਕਰਮਾਂ 'ਚ ਲਿਖੀ ਹੈ ਖਾਈ ਜਾਂਦੇ ਹਾਂ ਸਾਡਾ ਲੈ ਇਹ ਉਹਨਾਂ ਵੱਲ ਨਹੀਂ ਵੇਖੀ ਜਾਂਦਾ ਤੇ ਜਿਹੜੇ ਖਾਂਦੇ ਹੁੰਦੇ ਨੇ ਉਹਨਾਂ ਨੂੰ ਪਤਾ ਕੀ ਹੁੰਦਾ ਹੈ ਕਈ ਅਸੀਂ ਤੇ ਯਾਰ ਪਾਪੀ ਬੰਦੇ ਰਹਿ ਗਏ ਲਾਹੇ ਤੇ ਆ ਬਹਿ ਗਏ ਕਈ ਏਦਾਂ ਵੀ ਸੋਚਦੇ ਉਹ ਸਾਡੇ ਵੱਲ ਵੇਖੀ ਜਾਂਦੇ ਵੀ ਬੰਦਾ ਨਾਮ ਤੇ ਇਹ ਜਪਦਾ ਇਹ ਤੇ ਪਾਪੀ ਲੈ ਪਾਪੀ ਸਮਝਦੇ ਜੀ ਵੇਸ਼ਵਾ ਇੱਕ ਵੇਸ਼ਵਾ ਦਾ ਤੇ ਫਕੀਰ ਦਾ ਝੋਪੜਾ ਨਾ ਸਾਹਮਣੇ ਸਾਹਮਣੇ ਸੀ ਤੇ ਵੇਸ਼ਵਾ ਤੇ ਰਹਿੰਦੀ ਸੀ ਚਵਾਰੇ 'ਚ ਉਹਦੀ ਢੋਲਕੀ ਵੱਜਦੀ ਰਹਿਣੀ ਨੱਚਦੀ ਰਿਹਾ ਕਰਿਓ ਉਹ ਜਿਹੜਾ ਬਾਬਾ ਉਹ ਸਾਹਮਣੇ ਰਹਿੰਦਾ ਸੀ ਤੇ ਬਾਬਾ ਵੀ ਟੱਲੀਆਂ ਉਹਨੂੰ ਵੇਖ ਵੇਖ ਕੇ ਵਜਾਇਆ ਕਰੇ ਕਦੇ ਕੋਈ ਮੂਰਤੀ ਲੈ ਕੇ ਅੱਗੇ ਲੈ ਕੇ ਬਹਿ ਜਾ ਕਰੇ, ਕਦੇ ਕੋਈ ਜੋਤ ਜਗਾਇਆ ਕਰੇ, ਕਦੇ ਟੱਲੀਆਂ ਹੋਰ ਖੜਕਾਇਆ ਕਰੇ, ਉਹ ਵੇਖਿਆ ਕਰੇ। ਹੁਣ ਇਹ ਬਾਬਾ ਇੱਧਰ ਬੈਠਾ ਸੋਚੀ ਜਾਇਆ ਕਰੇ ਬਈ ਇਹ ਜਦੋਂ ਸ਼ੁਰੂ ਹੋਣੀ ਢੋਲਕੀ ਵੱਜਣੀ ਉਹਦੀ ਉਹਦੇ ਮਨ ਚ ਆਇਆ ਕਰੇ ਵੀ ਇੱਥੇ ਤੇ ਲੋਕ ਐਸ਼ ਕਰਦੇ ਨੇ, ਇੱਧਰ ਵਾਲਾ ਇਹ ਸੋਚੀ ਜਾਏ ਵੀ ਐਸ਼ ਕਰਦੇ ਨੇ, ਕਿੰਨੇ ਬੰਦੇ ਆਉਂਦੇ ਐ, ਨੱਚਦੀ ਹੋਣੀ ਐ, ਇੱਦਾਂ ਵੇਖਿਆ ਕਰੇ। ਤੇ ਉਹ ਜਦੋਂ ਉਹਦੀਆਂ ਟੱਲੀਆਂ ਵੱਜਦੀਆਂ ਵੇਖਿਆ ਕਰੇ, ਉਹ ਇੱਦਾਂ ਸੋਚਿਆ ਕਰੇ ਮੈਂ ਪਾਪਣ ਰਹਿ ਗਈ, ਆਹ ਨਾਮ ਤੇ ਮੈਂ ਜਪ ਹੀ ਨਹੀਂ ਸਕੀ, ਮੈਂ ਪਾਪਣ ਰਹਿ ਗਈ। ਕਹਿੰਦੇ ਮਰ ਗਏ ਦੋਵੇਂ ਇਕੱਠੇ ਹੀ, ਇਕੱਠੇ ਹੀ ਮਰ ਗਏ। ਇਹ ਐਗਜ਼ੈਂਪਲ ਹੈ, ਸੱਚ ਨਾ ਮੰਨਿਓ ਵੀ ਇੱਦਾਂ ਹੀ ਉੱਤੇ ਲੈ ਕੇ ਜਾਂਦੇ ਨਰਕ ਸਵਰਗ ਚ, ਇਹ ਗੱਲ ਨਹੀਂ, ਗੁਰਮਤ ਦੀ ਗੱਲ ਨਹੀਂ, ਪਰ ਇਹ ਕਹਾਣੀ ਹੈ। ਕਹਾਣੀ ਦਾ ਅਰਥ ਹੀ ਹੁੰਦਾ ਕਹਾਣੀ, ਸਮਝ ਲਿਓ, ਪਰ ਕਹਾਣੀ ਵੀ ਇਹਨੂੰ ਇੰਨਾ ਸੱਚ ਨਾ ਮੰਨਿਓ, ਐਗਜ਼ੈਂਪਲ ਹੁੰਦੀ ਹੈ ਸਿਰਫ ਐਗਜ਼ੈਂਪਲ। ਉਹ ਜਦੋਂ ਲੈ ਕੇ ਜਾ ਰਹੇ ਹੈ ਤੋ ਇੱਕ ਬੀਬੀ ਨੂੰ ਕਹਿੰਦੇ ਇਹਨੂੰ ਸਵਰਗਾਂ ਨੂੰ ਲੈ ਚੱਲੋ, ਸਾਧ ਨੂੰ ਕਹਿੰਦੇ ਨਰਕਾਂ ਚ ਲੈ ਚੱਲੋ। ਉਹ ਕਹਿੰਦਾ ਤੁਹਾਨੂੰ ਭੁਲੇਖਾ ਪੈ ਗਿਆ ਭਾਈ, ਤੁਹਾਡੇ ਦਫ਼ਤਰ ਚੋਂ ਪੁੱਛੋ, ਮੈਨੂੰ ਇੱਧਰ ਲਿਜਾਣਾ ਹੈ, ਇਹਨੂੰ ਉੱਧਰ ਲੈ ਕੇ ਜਾਓ। ਉਹ ਕਹਿੰਦੇ ਬਾਬਾ ਸਾਨੂੰ ਵੀ ਲੱਗਾ ਸੀ ਵੀ ਸ਼ਾਇਦ ਸਾਨੂੰ ਭੁਲੇਖਾ ਪੈ ਗਿਆ, ਪਰ ਪਤਾ ਲੱਗ ਗਿਆ ਅਸੀਂ ਪੁੱਛ ਕੇ ਆਏ ਹਾਂ ਚੰਗੀ ਤਰ੍ਹਾਂ, ਰੱਬ ਜੀ ਕਹਿੰਦੇ ਆ ਵੀ ਬੀਬੀ ਨੂੰ ਉੱਧਰ ਲਿਆਇਓ, ਇਹਨੂੰ ਉੱਧਰ ਭੇਜਿਓ। ਕਹਿੰਦੇ ਕਿਉਂ? ਕਹਿੰਦੇ ਤੇਰਾ ਧਿਆਨ ਮਾੜੇ ਕੰਮਾਂ 'ਚ ਰਿਹਾ ਹੈ ਤੇ ਉਹਦਾ ਧਿਆਨ ਪੂਜਾ ਪਾਠ 'ਚ ਰਿਹਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇਰੇ ਤਨ ਦੀ ਗੱਲ ਨਹੀਂ, ਤੇਰੇ ਮਨ 'ਚ ਕੀ ਚੱਲਦਾ ਸੀ, ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਅੰਮ੍ਰਿਤਧਾਰੀਓ ਕਿਤੇ ਐਵੇਂ ਹੀ ਨਾ ਗੈਰ ਹਾਜ਼ਰ ਰਹਿ ਜਿਓ, ਅੰਮ੍ਰਿਤਧਾਰੀਓ ਪੀਂਦਿਆਂ ਤੇ ਖਾਂਦਿਆਂ ਵੱਲ ਵੇਖ ਕੇ ਐ ਨਾ ਚੱਲੀ ਜਾਵੇ ਵੀ ਯਾਰ ਪਹਿਲਾਂ ਹੀ ਬਾਬੇ ਜੇ ਬਣ ਗਏ, ਅਜੇ ਤੇ ਗਿਆਨੀ ਜੇ ਬਣ ਗਏ, ਪਹਿਲੇ ਫਿਰ ਤੁਹਾਡੀ ਗੈਰ ਹਾਜ਼ਰੀ ਲੱਗ ਜਾਣੀ ਹੈ ਕਿਉਂਕਿ ਸੁਰਤ ਤੇਰੀ ਉੱਧਰ ਫਿਰਦੀ ਹੈ। ਇਹ ਚੇਤਾ ਰੱਖਿਓ, ਲੱਗੀਏ ਤੇ ਮਨੋ ਲੱਗੀਏ, ਦਿਲੋਂ ਦਿਲ ਹੋ ਮੁਹੱਬਤ ਜਿਨ, ਬਸ ਇਹ ਚੇਤਾ ਰੱਖਿਓ, ਦਿਲੋਂ ਜਿਹੜਾ ਲੱਗਦਾ ਉਹ ਅਸਲ ਗੱਲ ਹੀ ਫਿਰ ਬਣਦੀ ਹੈ ਭਾਈ। ਅੰਦਰੋਂ ਪਿਆਰ ਕਰੋ, ਅੰਦਰੋਂ ਪਿਆਰ ਕਰੋ। ਇਸ ਕਰਕੇ ਪਰਮਾਤਮਾ ਨਾਲ, ਮਾਲਕ ਨਾਲ ਜੁੜਿਆ ਜੋ ਕਰਦਾ ਹੈ ਉਹਦੇ ਚ ਖੁਸ਼ ਰਹਿੰਦਾ ਹੈ। ਖੁਸ਼ ਰਹਿਣ ਦੀ ਕਲਾ ਸਿੱਖੋ, ਵਾਹਿਗੁਰੂ ਜੀ ਨਾਲ ਪਿਆਰ ਪਵੇ ਤੇ ਇਹ ਦਾਤ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ, ਦੁੱਖ ਦੇਹ ਨਾਮ
ਸੰਤੋਖੀਆ
ਉਤਰੈ, ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ, ਨਾਮ ਤੋਂ ਬਿਨਾ ਹੋਰ ਕੀ ਮੰਗਣਾ,
ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ, ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ, ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ, ਤੇਰੇ ਨਾਮ ਤੋਂ ਬਿਨਾ ਹੋਰ ਕੀ ਮੰਗਣਾ,
ਹੋਰ ਕੀ ਮੰਗਣਾ, ਕੀ ਮੰਗਣਾ, ਕੀ ਮੰਗਣਾ, ਕੀ ਮੰਗਣਾ ਜੀ,
ਕੀ ਮੰਗਣਾ, ਹੋਰ ਕੀ ਮੰਗਣਾ, ਕੀ ਮੰਗਣਾ, ਹੋਰ ਕੀ ਮੰਗਣਾ,
ਹੋਰ ਕੀ ਮੰਗਣਾ,
ਹੋਰ ਕੀ ਮੰਗਣਾ, ਕੀ ਮੰਗਣਾ, ਹੋਰ ਕੀ ਮੰਗਣਾ,
ਕੀ ਮੰਗਣਾ, ਹੋਰ ਕੀ ਮੰਗਣਾ, ਕੀ ਮੰਗਣਾ, ਹੋਰ ਕੀ ਮੰਗਣਾ,
ਕੀ ਮੰਗਣਾ, ਹੋਰ ਕੀ ਮੰਗਣਾ, ਕੀ ਮੰਗਣਾ, ਹੋਰ ਕੀ ਮੰਗਣਾ।
ਗੱਜ ਕੇ ਗੱਜ ਕੇ
ਹੋਰ ਕੀ ਮੰਗਣਾ,
ਹੋਰ ਕੀ,
ਹੋਰ ਕੀ ਮੰਗਣਾ,
ਹੋਰ ਕੀ ਮੰਗਣਾ,
ਹੋਰ ਕੀ ਮੰਗਣਾ, ਹੋਰ ਕੀ ਮੰਗਣਾ, ਹੋਰ ਕੀ ਮੰਗਣਾ। ਮੰਗਣਾ ਜੀ ਹੋਰ ਕੀ ਨਾਮ ਤੋਂ ਬਿਨਾ, ਨਾਮ ਤੋਂ ਬਿਨਾ ਹੋਰ ਕੀ ਮੰਗਣਾ,
ਨਾਮ ਤੋਂ ਬਿਨਾ ਹੋਰ ਕੀ ਮੰਗਣਾ, ਨਾਮ ਤੋਂ ਬਿਨਾ
ਤੇਰੇ ਨਾਮ ਤੋਂ ਹੋਰ ਕੀ
ਰੱਜ ਕੇ
ਭੈਣਾ ਫੜੋ ਇੱਕ ਵਾਰ
ਤੇਰੇ ਨਾਮ
ਸਿਰ ਦੁਖੰਕ ਦੁੱਖ ਦੁੱਖ ਇਹ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ ਬਾ ਮਨ ਦੀ ਭੁੱਖ ਖਤਮ ਹੋਵੇ ਮੇਰੇ ਮਨ ਨੂੰ ਤੇਰੇ ਨਾਮ ਦਾ ਸੱਚ ਦਾ ਨਸ਼ਾ ਚੜਿਆ ਰਵੇ ਇਸੇ ਕਰਕੇ ਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਪੜੋ ਬੋਲ ਕੇ ਇਕਾਗਰਤਾ ਰੱਖਿਓ ਬਈ ਮਨ ਜੋੜ ਕੇ ਰੱਖਿਓ ਪਰਮਾਤਮਾ ਨਾਲ ਕਨੈਕਸ਼ਨ ਬਣੇ ਗੁਰੂ ਜੀ ਇਹ ਤਰੀਕਾ ਦੱਸ ਰਿਹਾ ਸਾਨੂੰ
ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ
ਲੋਕੀ ਭੰਗ ਪੀਂਦੇ ਆ ਜੀ ਭੰਗੀ 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 ਬੜੇ ਹੁੰਦੇ ਭੰਗੀ ਭੰਗ ਪੀਂਦੇ ਆ ਭੰਗ ਪੀਣੀ ਸੁੱਖਾ ਪੀਂਦੇ ਨਾ ਕਈ ਨਸ਼ਾ ਕਰਦੇ ਆ ਤੇ ਸਾਡੇ ਗੁਰੂ ਜੀ ਕਹਿੰਦੇ ਆ ਕਿ ਮੈਂ ਨਸ਼ਾ ਕਰਦਾ ਤੇਰੇ ਨਾਮ ਦਾ ਤੇਰਾ ਭੈ ਮੇਰੇ ਲਈ ਭੰਗ ਹੈ ਭੈ ਮਤਲਬ ਭਉ ਨੂੰ ਵੀ ਸਮਝਿਓ ਅਸਲ ਵਿੱਚ ਇੱਕ ਭਉ ਹੁੰਦਾ ਦੁਸ਼ਮਣ ਦਾ ਇੱਕ ਤੇ ਡਰ ਹੁੰਦਾ ਦੁਸ਼ਮਣ ਦਾ ਇੱਕ ਦੁਸ਼ਮਣ ਦਾ ਡਰ ਹੁੰਦਾ ਹੈ ਇੱਕ ਮਾਂ ਪਿਓ ਦਾ ਡਰ ਹੁੰਦਾ ਜਿਹੜਾ ਮਾਤਾ ਪਿਤਾ ਦਾ ਡਰ ਹੈ ਇਹਨੂੰ ਨਿਰਮਲ ਭਉ ਕਹਿੰਦੇ ਆ ਵੀ ਡਰ ਵੀ ਹੈ ਪਰ ਮਿੱਠਾ ਮਿੱਠਾ ਡਰ ਹੈ ਹੁਣ ਡਰ ਤੇ ਮਾਂ ਪਿਓ ਤੋਂ ਵੀ ਲੱਗਦਾ ਹੁੰਦਾ ਬੰਦੇ ਨੂੰ ਤੇ ਡਰ ਦੁਸ਼ਮਣ ਤੋਂ ਵੀ ਲੱਗਦਾ ਹੈ ਪਰ ਮਾਂ ਪਿਓ ਦੇ ਡਰ ਵਿੱਚ ਦੁਸ਼ਮਣ ਵਾਲਾ ਡਰ ਨਹੀਂ ਦੁਸ਼ਮਣ ਵਾਲਾ ਡਰ ਹੋਰ ਹੈ ਤੇ ਮਾਂ ਪਿਓ ਦਾ ਡਰ ਹੋਰ ਹੈ ਮਾਂ ਪਿਓ ਦਾ ਬੰਦਾ ਡਰਦਾ ਵੀ ਹੈ ਤੇ ਉਹਦੇ ਵਿੱਚ ਸਾਡਾ ਭਲਾ ਵੀ ਹੈ ਇਹਨੂੰ ਨਿਰਮਲ ਭਉ ਕਹਿੰਦੇ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਪਰਮਾਤਮਾ ਮੈਨੂੰ ਵੇਖਦਾ ਹੈ ਜਿਹੜਾ ਬੰਦਾ ਇਹ ਸੋਚਦਾ ਕਿ ਰੱਬ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ ਤੇ ਸਾਨੂੰ ਸਾਰਿਆਂ ਨੂੰ ਹਰ ਜਗ੍ਹਾ ਵੇਖਦਾ ਹੈ ਉਹਨੂੰ ਨਿਰਮਲ ਭਉ ਮਿਲ ਗਿਆ ਸਮਝ ਲਓ ਧਿਆਨ ਨਾਲ ਸੁਣਿਓ ਜਿਹਨੂੰ ਨਿਰਮਲ ਭਉ ਮਿਲ ਗਿਆ ਜਿਹਦਾ ਜਿਹਦੇ ਮਨ ਵਿੱਚ ਰੱਬ ਦਾ ਡਰ ਪੈਦਾ ਹੋ ਗਿਆ ਸਮਝ ਲਓ ਰੱਬ ਵਾਲੇ ਪਾਸੇ ਤੁਰ ਪਿਆ ਕਿਉਂਕਿ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਧਿਆਨ ਨਾਲ ਸਮਝਣਾ ਭੈ ਕੇ ਚਰਨ ਜਿਹੜਾ ਬੰਦਾ ਪਰਮਾਤਮਾ ਦੇ ਭਉ ਦੀ ਭੰਗ ਪੀਣ ਲੱਗ ਪਿਆ ਸਮਝ ਲਓ ਉਹਨੂੰ ਰੱਬ ਵਾਲੇ ਪਾਸੇ ਧਰਮ ਵਾਲੇ ਪਾਸੇ ਤੁਰਨ ਵਾਲੇ ਪੈਰ ਮਿਲ ਗਏ ਪੈਰ ਚਾਹੀਦੇ ਨੇ ਨਾ ਰੱਬ ਵਾਲੇ ਪਾਸੇ ਤੁਰਨ ਲਈ ਪਰਮਾਤਮਾ ਵਾਲੇ ਪਾਸੇ ਤੁਰਨ ਲਈ ਪੈਰ ਚਾਹੀਦੇ ਨੇ ਤੇ ਪਰਮਾਤਮਾ ਦਾ ਭਉ ਰੱਖਣਾ ਮਨ ਵਿੱਚ ਵੀ ਰੱਬ ਹਰ ਥਾਂ ਹਾਜ਼ਰ ਹੈ ਹਰ ਜਗ੍ਹਾ ਮੈਨੂੰ ਵੇਖਦਾ ਹੈ ਜਿਹਦੇ ਸੁਰਤ ਵਿੱਚ ਇਹ ਭਾਵ ਟਿਕ ਗਿਆ ਸਮਝ ਲਓ ਉਹਨੂੰ ਰੱਬ ਵਾਲੇ ਪਾਸੇ ਤੁਰਨ ਵਾਲੇ ਪੈਰ ਮਿਲ ਗਏ ਪੈਰ ਚਾਹੀਦੇ ਸੀ ਇਸ ਪਾਸੇ ਤੁਰਨ ਲਈ ਤੇ ਸਭ ਤੋਂ ਪਹਿਲਾਂ ਜੇ ਤੁਰਨਾ ਚਾਹੁੰਦਾ ਹੈ ਤੇ ਰੱਬ ਦਾ ਡਰ ਅੰਦਰ ਰੱਖ ਤੇ ਜਿਹੜਾ ਬੰਦਾ ਨਿਰਮਲ ਭਉ ਵਿੱਚ ਜਿਉਂਦਾ ਹੈ ਉਹ ਬੰਦਾ ਗਲਤੀ ਕਰਦਾ ਹੀ ਨਹੀਂ ਅੱਗੇ ਬੜੀ ਵਾਰੀ ਗੱਲ ਹੋਈ ਹੈ ਨਿਕਟ ਵਸੈ ਨਿਕਟ ਬੁਝੈ ਸੋ ਬੁਰਾ ਨਾ ਕਰੈ ਜਿਹੜਾ ਰੱਬ ਨੂੰ ਨੇੜੇ ਬੁੱਝਦਾ ਸਮਝਦਾ ਹੈ ਵੀ ਰੱਬ ਨੇੜੇ ਹੈ ਪਰਮਾਤਮਾ ਦਾ ਕੈਮਰਾ ਮੇਰੇ ਤੇ ਫਿੱਟ ਹੈ ਉਹ ਗਲਤੀ ਕਰਦਾ ਹੀ ਨਹੀਂ ਜੀ ਇੱਕ ਗਲਤੀ ਨਹੀਂ ਵੀ ਰੱਬ ਦੇ ਡਰ ਵਿੱਚ ਚੇਤਾ ਰੱਖਿਓ ਜੀ ਪਰਮਾਤਮਾ ਦਾ ਡਰ ਜਿਹਦੇ ਮਨ ਵਿੱਚ ਪੱਕਾ ਬੈਠ ਜਾਂਦਾ ਹੈ ਨਾ ਉਹਤੇ ਕੋਈ ਵੀ ਗਲਤੀ ਨਹੀਂ ਜੇ ਛੜਕ ਤੇ ਜਾਂਦਾ ਹੋਏਗਾ ਰੋਡ ਤੇ ਜਾਂਦਾ ਹੈ ਉਹਤੇ ਲਾਲ ਬੱਤੀ ਕ੍ਰੋਸ ਨਹੀਂ ਕਰਦਾ ਤੁਸੀਂ ਕਹੋਗੇ ਵੀ ਲਾਲ ਬੱਤੀ ਵਾਲਾ ਡਰ ਤੇ ਉਹ ਡਰ ਕਿਉਂ ਇਹ ਗੱਲ ਦਾ ਕੀ ਅਰਥ ਹੈ ਅਸਲ ਵਿੱਚ ਵੇਖਿਓ ਧਿਆਨ ਨਾਲ ਸੁਣਿਓ ਇਹ ਡਰ ਜਦੋਂ ਪਰਮਾਤਮਾ ਦਾ ਡਰ ਗਹਿਰੇ ਤਲ ਦੇ ਉੱਤੇ ਬੰਦੇ ਦੇ ਅੰਦਰ ਬੈਠ ਜਾਏਗਾ ਉਹਨੇ ਫਿਰ ਕੋਈ ਵੀ ਬੱਤੀ ਕ੍ਰੋਸ ਨਹੀਂ ਕਰਨੀ ਸਾਡੀ ਮਰਿਆਦਾ ਦੀ ਬੱਤੀ ਵੀ ਤੇ ਹੈ ਹੀ ਹੈ ਉਹ ਵੀ ਨਹੀਂ ਕ੍ਰੋਸ ਕਰੇਗਾ ਇੰਨਾ ਕੁ ਆਨੰਦ ਵਿੱਚ ਰਹਿਣ ਲੱਗ ਜਾਂਦਾ ਹੈ ਇੰਨਾ ਕੁ ਨਿਰਮਲ ਭਾਉ ਵਿੱਚ ਜਿਉਂਦਾ ਹੈ ਉਹ ਫਿਰ ਜੋ ਕਾਨੂੰਨ ਸਮਾਜ ਲਈ ਘਰ ਲਈ ਬਣਾਏ ਹੈ ਘਰ ਵਿੱਚ ਜੋ ਕਾਨੂੰਨ ਬਣਿਆ ਹੈ ਉਹਦੀ ਵੀ ਲਾਲ ਬੱਤੀ ਨਹੀਂ ਕ੍ਰੋਸ ਕਰਦਾ ਪਰਿਵਾਰ ਦੀ ਜਿਹੜੀ ਲਿਮਿਟ ਬਣੀ ਹੈ ਉਹਦੀ ਵੀ ਲਾਲ ਬੱਤੀ ਕ੍ਰੋਸ ਨਹੀਂ ਕਰਦਾ ਤੇ ਸਮਾਜ ਦਾ ਜਿਹੜਾ ਕਾਨੂੰਨ ਬਣਿਆ ਵੀ ਰੋਡ ਸਹੀ ਚੱਲਣ ਸਾਰੀ ਦੁਨੀਆ ਸੁਖੀ ਬਸੇ ਐਕਸੀਡੈਂਟ ਨਾ ਹੋਣ ਉਹ ਬੱਤੀ ਵੀ ਕ੍ਰੋਸ ਨਹੀਂ ਕਰਦਾ ਇਹ ਅਟੈਚ ਹੈ ਸਾਰਾ ਕੁਛ ਜਿਹੜਾ ਬੰਦਾ ਲਾਲ ਬੱਤੀ ਵਾਲੀ ਛੜਕ ਤੇ ਜਾਂਦਾ ਲਾਲ ਬੱਤੀ ਦੇ ਵਿੱਚ ਵੀ ਗੱਡੀ ਲੰਘਾ ਕੇ ਕ੍ਰੋਸ ਕਰ ਸਕਦਾ ਹੈ ਉਹ ਇੱਕ ਨਾ ਇੱਕ ਦਿਨ ਮਰਿਆਦਾ ਵਾਲੀ ਬੱਤੀ ਵੀ ਕ੍ਰੋਸ ਕਰੇਗਾ ਉਹਦੇ 'ਚ ਲੱਛਣ ਨੇ ਜੇ ਉਹ ਨਿੱਕੀ ਜੀ ਗੱਲ ਇਹ ਨਿੱਕੀ ਜੀ ਗੱਲ ਨਹੀਂ ਹੁਣ ਜਦੋਂ ਆਪਾਂ ਖਾਣਾ ਖਾਂਦੇ ਹਾਂ ਨਾ ਅੰਦਰੋਂ ਇੱਕ ਵਾਰੀ ਆ ਜਾਂਦੀ ਹੈ ਵੀ ਰੱਜ ਗਿਆ ਤੂੰ ਰੋਟੀਆਂ ਤਿੰਨ ਖਾ ਲਈਆਂ ਹੁਣ ਬਸ ਕਰ ਪ੍ਰਸ਼ਾਦੇ ਚਾਰ ਛਕ ਲਏ ਬੱਤੀ ਤੇ ਆ ਹੀ ਜਾਂਦੀ ਹੈ ਇਸ਼ਾਰਾ ਹੋ ਜਾਂਦਾ ਅੰਦਰੋਂ ਪਰ ਆਪਣੇ ਵਰਗਾ ਕਹਿੰਦਾ ਯਾਰ ਸਬਜ਼ੀ ਸਵਾਦ ਬੜੀ ਹੈ ਹੋਰ ਦੋ ਲਿਆ ਉਹ ਫਿਰ ਬੱਤੀ ਉਹ ਲੰਘਦੀ ਹੈ ਜੀ ਏਦਾਂ ਹੀ ਚੱਲਦਾ ਹੈ ਹੁਣ ਇੱਕ ਲਿਮਿਟ ਹੈ ਘਰ ਵਾਲੀ ਹੈ ਪਰਿਵਾਰ ਹੈ ਆਪਣਾ ਠੀਕ ਹੈ ਘਰ ਵਾਲੀ ਵਾਸਤੇ ਘਰ ਵਾਲਾ ਹੈ ਪਰ ਫਿਰ ਵੀ ਬੜੀ ਦੁਨੀਆ ਬੱਤੀ ਕ੍ਰੋਸ ਕਰ ਜਾਂਦੇ ਕਰਦੇ ਨੇ ਗਲਤੀਆਂ ਫਿਰ ਤਾਂ ਹੀ ਐਕਸੀਡੈਂਟ ਹੁੰਦੇ ਹੈ ਜ਼ਿੰਦਗੀ ਭਾਵ ਕਿ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਸਮਝੋ ਪਰਮਾਤਮਾ ਦਾ ਭਾਉ ਮੰਨਣ ਵਾਲਾ ਕੋਈ ਗਲਤੀ ਨਹੀਂ ਕਰਦਾ ਆਪਣੀ ਜ਼ਿੰਦਗੀ ਵਿੱਚ ਤੇ ਜਿਹੜਾ ਪਰਮਾਤਮਾ ਦੇ ਡਰ ਵਿੱਚ ਰਹਿੰਦਾ ਹੈ ਕਿ ਮੈਂ ਰੱਬੀ ਕੈਮਰੇ ਦੇ ਵਿੱਚ ਹਾਂ ਪਰਮਾਤਮਾ ਮੈਨੂੰ ਹਰ ਜਗ੍ਹਾ ਹਰ ਥਾਂ ਵੇਖਦਾ ਹੈ ਮੇਰਾ ਮਾਲਕ ਹਾਜ਼ਰ ਨਾਜ਼ਰ ਹੈ ਉਹ ਗਲਤੀ ਨਹੀਂ ਕਰਦਾ ਭਾਈ ਉਹ ਮਾੜੇ ਕੰਮ ਛੱਡ ਦਿੰਦਾ ਹੈ ਮਾੜੇ ਕੰਮ ਕਰ ਹੀ ਨਹੀਂ ਸਕਦਾ ਗਲਤ ਕੰਮ ਕਰਦਾ ਹੀ ਉਹ ਹੈ ਜਿਹੜਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦਾ ਆ ਤੁਹਾਡੇ ਜੇਬ ਜਿਹੜੇ ਜੇਬ ਕਤਰੇ ਕਈ ਜੇਬਾਂ 'ਚ ਹੱਥ ਪਾ ਕੇ ਪਰਸ ਕੱਢ ਕੇ ਲੈ ਜਾਂਦੇ ਹੈ ਫੋਨ ਕੱਢ ਕੇ ਲੈ ਜਾਂਦੇ ਹੈ ਉਹ ਰੱਬ ਨੂੰ ਹਾਜ਼ਰ ਨਾਜ਼ਰ ਨਹੀਂ ਸਮਝਦੇ ਆਪਾਂ ਸਦਾ ਹਾਜ਼ਰ ਨਾਜ਼ਰ ਸਮਝਾਂਗੇ ਤੇ ਗਲਤੀ ਕਰਾਂਗੇ ਹੀ ਨਹੀਂ ਸੁਣੋ ਸਤਿਗੁਰੂ ਕਹਿੰਦੇ ਨੇ ਕਿ ਰੱਬ ਦਾ ਹਾਜ਼ਰ ਨਾਜ਼ਰ ਸਮਝਣਾ ਤੇਰਾ ਭਾਉ ਜਦੋਂ ਮੈਨੂੰ ਮਿਲ ਗਿਆ ਤੇ ਭੰਗ ਮਿਲ ਗਈ ਅੱਜ ਕਈ ਦੂਜੀ ਭੰਗ ਪੀ ਵੀ ਜਾਂਦੇ ਨੇ ਉਹ ਰਗੜੀ ਜਾਂਦੇ ਨੇ ਸਾਰਾ ਸਾਰਾ ਨਸ਼ਾ ਤੇ ਨਸ਼ਾ ਹੀ ਹੈ ਜੇ ਕਾਲੀ ਦੇਵੀ ਦੇ ਸ਼ਰਾਬ ਚੜ੍ਹਦੀ ਹੈ ਨਸ਼ਾ ਮਾੜਾ ਹੈ ਧਰਮ ਸਥਾਨ ਤੇ ਨਸ਼ਾ ਮਾੜਾ ਹੈ ਤੇ ਸਾਡੇ ਗੁਰ ਅਸਥਾਨਾਂ ਤੇ ਹੋਲਿਆਂ ਮਹੱਲਾਂ ਤੇ ਵੀ ਜੇ ਭੰਗਾਂ ਚੱਲਦੀਆਂ ਨੇ ਤੇ ਤਾਂ ਵੀ ਮਾੜੀਆਂ ਨੇ ਗਲਤ ਤੇ ਗੱਲ ਗਲਤ ਹੈ ਇੱਥੇ ਭਾਉ ਤੇਰਾ ਭਾਂਗ ਹੈ ਤੇ ਉਹਦਾ ਨਾਮ ਕੀ ਰੱਖਿਆ ਜੀ ਜਿਹੜਾ ਭੰਗ ਨੂੰ ਇਹਨੇ ਕਹਿੰਦੇ ਕੀ ਹੈ ਭਲਾ ਸੁਖ ਨਿਦਾਨ ਸੁਖ ਨਿਦਾਨ ਤੇ ਗੁਰੂ ਗ੍ਰੰਥ ਸਾਹਿਬ ਚ ਪਤਾ ਕੀ ਲਿਖਿਆ ਹੈ ਸੁਖ ਨਿਦਾਨ ਪ੍ਰਭ ਏਕ ਹੈ ਅਵਨਾਸੀ ਸੁਣਿਆ ਸੁਖ ਨਿਦਾਨ ਕੀ ਹੈ ਪਰਮਾਤਮਾ ਸੁਖ ਦੇਣ ਵਾਲਾ ਸੁਖ ਨਿਦਾਨ ਤੇ ਇੱਕੋ ਹੀ ਹੈ ਇੱਥੇ ਇਹ ਸਾਡੇ ਵਾਲੇ ਕਹਿੰਦੇ ਆ ਬੂਟੀ ਵੀ ਸੁਖ ਨਿਦਾਨ ਹੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੂਟੀ ਵੀ ਸੁਖ ਨਿਦਾਨ ਹੀ ਹੈ ਪਰ ਸੁਖ ਨਿਦਾਨ ਕੀ ਹੈ ਪਰਮਾਤਮਾ ਤੇ ਸਾਡੇ ਵਾਲੇ ਸੁਖ ਨਿਦਾਨ ਇਕੱਲੇ ਆਪ ਹੀ ਨਹੀਂ ਛਕਦੇ ਸਾਡੇ ਵਾਲੇ ਕਹਿੰਦੇ ਗੁਰੂ ਸਾਹਿਬ ਨੂੰ ਵੀ ਸੁਖ ਨਿਦਾਨ ਦਾ ਭੋਗ ਲੱਗਦਾ ਕਹਿੰਦੇ ਭੋਗ ਲਵਾਓ ਸੁਖੇ ਦਾ ਭੋਗ ਲਵਾਉਂਦੇ ਸੁਖੇ ਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੁਖ ਨਿਦਾਨ ਪ੍ਰਭ ਏਕ ਹੈ ਪਰਮਾਤਮਾ ਦਾ ਨਾਮ ਹੀ ਸੁਖ ਨਿਦਾਨ ਹੈ ਇਹ ਕਹਿੰਦੇ ਆ ਬੂਟੀ ਸੁਖ ਨਿਦਾਨ ਹੈ ਕਿੱਥੇ ਰੱਬ ਤੇ ਕਿੱਥੇ ਨਿੱਕੀ ਜੀ ਬੂਟੀ ਆਖੋ ਸਤਨਾਮ
ਸ੍ਰੀ ਵਾਹ
ਤੇ ਉਹਦੇ ਕੋਲ ਜਾਇਓ ਜਾ ਕੇ ਪੰਗਾ ਨਾ ਲੈ ਲਿਓ ਨੌਜਵਾਨ ਕਈ ਰੀਤ ਕਰ ਲੈਂਦੇ ਸਟੇਜ ਤੇ ਸੁਣ ਕੇ ਫਿਰ ਤੈਨੂੰ ਪਤਾ ਹੈ ਸੁਖ ਨਿਦਾਨ ਪ੍ਰਭ ਏਕ ਹੈ ਸਲੋਤਰ ਤੇਰੇ ਸਿਰ 'ਚ ਮਾਰਨਾ ਉਹਨੇ ਉਹ ਰੱਜੇ ਨੂੰ ਕੀ ਪਤਾ ਲੱਗਦਾ ਜਿਹੜਾ ਰੱਜਿਆ ਪਿਆ ਉਹਨੂੰ ਕੀ ਪਤਾ ਲੱਗਣਾ ਭਾਈ ਹੱਸਦੇ ਨੇ ਤੇ ਫਿਰ ਹੱਸੀ ਜਾਂਦੇ ਨੇ ਰੋਂਦੇ ਨੇ ਫਿਰ ਰੋਈ ਜਾਂਦੇ ਨੇ ਇਹਤੇ ਬੌਲਾ ਬਣ ਜਾਂਦਾ ਜੀ ਬੰਦਾ ਬੌਲਾ ਇਹ ਨਸ਼ੇ ਜਿਹੜੇ ਨੇ ਬੰਦੇ ਨੂੰ ਪਾਗਲ ਕਰ ਦਿੰਦੇ ਐ ਇਹ ਕਮਲ ਝੱਲ ਫੁੱਟ ਝੱਲ ਖਲਾਰਨ ਲੱਗ ਪੈਂਦਾ ਐ ਪਰ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਬੰਦਾ ਸਹਿਜ ਵਿੱਚ ਆ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਟਿਕਾ ਆ ਜਾਂਦਾ ਉਹਦੀ ਜ਼ਿੰਦਗੀ ਵਿੱਚ ਇੱਕ ਮਸਤੀ 'ਚ ਰਹਿਣ ਲੱਗ ਪੈਂਦਾ ਗੁਰੂ ਜੀ ਕਹਿੰਦੇ ਤੇਰੇ ਭਉ ਦੀ ਮੈਂ ਭੰਗ ਪੀਤੀ ਹੈ ਭਉ ਤੇਰਾ ਭਾਂਗ ਖਲੜੀ ਮੇਰਾ ਉਹ ਜਿਹੜੀ ਜਿਹੜੇ ਗੁਥਲੀ 'ਚ ਜਿਹੜੀ 'ਚ ਰੱਖਦੇ ਨੇ ਖਲੜੀ ਮੈਂ ਆਪਣੇ ਚਿੱਤ ਨੂੰ ਖਲੜੀ ਬਣਾਇਆ ਹੈ ਮੇਰੇ ਅੰਦਰ ਤੇਰਾ ਡਰ ਬੈਠਾ ਹੈ ਇੱਥੇ ਮੇਰੇ ਅੰਦਰ ਡਰ ਹੈ ਤੇਰਾ ਵੀ ਰੱਬਾ ਤੂੰ ਮੈਨੂੰ ਵੇਖਦਾ ਹੈ ਮੈਂ ਕੋਈ ਗਲਤੀ ਨਾ ਕਰਾਂ ਮੇਰੇ ਮਾਲਕ ਜੀ ਮੇਰੇ ਰੱਬ ਜੀ ਤੁਸੀਂ ਹਾਜ਼ਰ ਨਾਜ਼ਰ ਹੋ ਮੈਂ ਗਲਤੀ ਨਾ ਕਰਾਂ ਮੈਨੂੰ ਤੁਸੀਂ ਹਰ ਜਗ੍ਹਾ ਵੇਖਦੇ ਹੋ ਤੁਸੀਂ ਹਰ ਜਗ੍ਹਾ ਮੈਨੂੰ ਵੇਖਦੇ ਹੋ ਮੈਂ ਦੀਵਾਨਾ ਭਇਆ ਅਤੀਤ ਬਸ ਮੈਨੂੰ ਐਸੀ ਦੀਵਾਨਗੀ ਨਿਰਲੇਪਤਾ ਆ ਗਈ ਮੇਰੀ ਸੁਰਤ ਵਿੱਚ ਰਹਿਣਾ ਪਰਿਵਾਰ ਚਾਂ ਬੱਚਿਆਂ ਵਿੱਚਾਂ ਪਰ ਅੰਦਰੋਂ ਮੈਂ ਨਿਰਲੇਪ ਹੋ ਗਿਆ ਮਸਤ ਰਹਿਣਾ ਹੁਣ ਹਰ ਵੇਲੇ ਖੁਸ਼ ਖੁਸ਼ ਰਹਿੰਦਾ ਜੀ ਖੁਸ਼ ਖੁਸ਼ ਮਸਤ ਰਹਿੰਦੇ ਆ ਜੀ ਆਪਣੀ ਮਸਤੀ ਦੇ ਵਿੱਚ ਭਾਵੇਂ ਤਵੀਆਂ ਤੇ ਬਹਾ ਦੇ ਕੋਈ ਤਾਂ ਵੀ ਮਸਤ ਦੇਗਾਂ 'ਚ ਉਬਾਲ ਦੇ ਤਾਂ ਵੀ ਮਸਤ ਕੰਡਿਆਂ ਤੇ ਸੌਂ ਜਾਈਏ ਤਾਂ ਵੀ ਮਸਤ ਕਿਉਂਕਿ ਤੇਰੇ ਨਾਮ ਦੀ ਭੰਗ ਪੀ ਲਈ ਆਖੋ ਸਤਨਾਮ
ਸ੍ਰੀ ਵਾਹ
ਵੇਖੋ ਕਿੱਡਾ ਪਿਆਰਾ ਬਚਨ ਹੈ ਗੁਰੂ ਸਾਹਿਬ ਦਾ ਨਸ਼ਾ ਕਰਨਾ ਬੰਦਾ ਆਹ ਨਸ਼ਾ ਕਰੇ ਆਹ ਨਸ਼ੇ ਸਾਨੂੰ ਦੱਸੇ ਹੀ ਨਹੀਂ ਪਤਾ ਹੀ ਨਹੀਂ ਲੱਗਿਆ ਜਿਹੜਾ ਬੰਦਾ ਇਹ ਨਸ਼ੇ 'ਚ ਰਹੇਗਾ ਹਰ ਵੇਲੇ ਆਨੰਦ 'ਚ ਰਹੇਗਾ ਹਰ ਵੇਲੇ ਖੇੜੇ ਵਿੱਚ ਰਹੇਗਾ ਸਦਾ ਚੜ੍ਹਦੀ ਕਲਾ 'ਚ ਰਹੇਗਾ ਹਾਂਜੀ ਹੁਣ ਅੱਗੇ ਸੁਣੋ
ਕਰ ਕਾ ਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ
ਮੈਂ ਹੱਥਾਂ ਦਾ ਕਾਸਾ ਬਣਾ ਲਿਆ ਇੱਦਾਂ ਕਰ ਕਾਸਾ ਦਰਸ਼ਨ ਕੀ ਭੂਖ ਹੱਥਾਂ ਦਾ ਕਾਸਾ ਬਣਾ ਲਿਆ ਮੈਂ ਹੁਣ ਤੈਨੂੰ ਮੰਗਦਾ ਆਹ ਕੀ ਹੈ ਜੀ ਇਹਦਾ ਅਰਥ ਫਿਰ ਕੀ ਬਣਿਆ ਇਹਦਾ ਅਰਥ ਇਹ ਹੈ ਵੀ ਮੈਂ ਹੁਣ ਆਹ ਮੇਰੇ ਹੱਥ ਹੋਰ ਕੁਝ ਮੰਗਣ ਲਈ ਦੁਨੀਆਂ ਵਿੱਚ ਉੱਠਣਗੇ ਨਹੀਂ ਕਿਸੇ ਹੋਰ ਅੱਗੇ ਮੈਂ ਹੱਥ ਨਹੀਂ ਅੱਡਦਾ ਫਿਰਾਂਗਾ ਮੈਨੂੰ ਤੇ ਤੇਰੇ ਦਰਸ਼ਨਾਂ ਦੀ ਭੁੱਖ ਲੱਗ ਗਈ ਆਖੋ ਸਤਨਾਮ ਇਹ ਗੱਲ ਸਮਝ 'ਚ ਆ ਸਕਦੀ ਕਿਤੇ ਇਹ ਤੇ ਸਾਡੇ ਵੱਡੇ ਵੱਡੇ ਜਥੇਦਾਰਾਂ ਨੂੰ ਸਾਡੇ ਵੱਡੇ ਵੱਡੇ ਗਾਤਰੇ ਕਿਰਪਾਨਾਂ ਪਾਉਣ ਵਾਲਿਆਂ ਨੂੰ ਦਾੜੀਆਂ ਵਾਲਿਆਂ ਨੂੰ ਸ਼ਰਮ ਨਹੀਂ ਆ ਰਹੀ ਇਹ ਸਮਝ ਨਹੀਂ ਗੱਲ ਆ ਰਹੀ ਇਹ ਤੇ ਸਰਸੇ ਵਾਲੇ ਦੇ ਦਰ ਤੇ ਵੋਟਾਂ ਮੰਗਦੇ ਫਿਰਦੇ ਐ ਅਕਾਲ ਤਖ਼ਤ ਨੂੰ ਪਿੱਠ ਦੇ ਕੇ ਅਕਾਲ ਤਖ਼ਤ ਤੋਂ ਬੇਮੁੱਖ ਹੋ ਕੇ ਵੋਟਾਂ ਮੰਗਦੇ ਫਿਰਦੇ ਆ ਜਾ ਕੇ ਏਦਾਂ ਹੱਥ ਅੱਡਦੇ ਫਿਰਦੇ ਬਾਬਾ ਸਾਡੀ ਬੇੜੀ ਬੰਨੇ ਲਾ ਦੇ ਉਹ ਡੁੱਬੇ ਕੀ ਤਾਰਨਗੇ ਤੈਨੂੰ ਅਗਲਾ ਤੇ ਆਪ ਹੀ ਡੁੱਬਦਾ ਜਾਂਦਾ ਆਪ ਹੀ ਅਗਲਾ ਡੁੱਬਦਾ ਜਾਂਦਾ ਇਹ ਕੀ ਤਾਰ ਦੇਣਗੇ ਤੈਨੂੰ ਇਹਦਾ ਅਰਥ ਇਹ ਹੈ ਵੀ ਮੈਂ ਮੇਰੇ ਹੱਥ ਜਿਹੜੇ ਆ ਹੁਣ ਹੋਰ ਨਹੀਂ ਅੱਡ ਸਕਦਾ ਮੈਂ ਕਿਸੇ ਅੱਗੇ ਮੈਂ ਹੱਥਾਂ ਦਾ ਕਾਸਾ ਬਣਾ ਲਿਆ ਭਾਵ ਕਿ ਤੇਰੇ ਅੱਗੇ ਹੀ ਅੱਡਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਦੇ ਵੇਖੋ ਸੁਣੋ ਸੱਚਾ ਰਾਜ ਹੋਵੇ ਇਹ ਹਰ ਸਿੱਖ ਚਾਹੁੰਦਾ ਪਰ ਮੈਂ ਹੀ ਰਾਜ ਕਰਾਂ ਇਹ ਨਹੀਂ ਮੈਂ ਚਾਹੁੰਦਾ ਰਾਜ ਚੰਗਾ ਹੋਵੇ ਇਹ ਤੇ ਚਾਹੁੰਦੇ ਆ ਵੀ ਰਾਜ ਚੰਗਾ ਹੋਵੇ ਹੱਕ ਸੱਚ ਇਨਸਾਫ ਸਭ ਨੂੰ ਮਿਲਣਾ ਚਾਹੀਦਾ ਹੈ ਜ਼ਰੂਰੀ ਲੋੜਾਂ ਸਾਰੇ ਲੋਕਾਂ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜ਼ਰੂਰੀ ਲੋੜਾਂ ਹਰੇਕ ਦੀ ਜ਼ਰੂਰੀ ਲੋੜ ਪੂਰੀ ਹੋਣੀ ਚਾਹੀਦੀ ਹੈ ਇਨਸਾਫ ਮਿਲਣਾ ਚਾਹੀਦਾ ਇਹ ਤੇ ਆਪਾਂ ਸਾਰੇ ਹੀ ਕਹਿੰਦੇ ਹਾਂ ਚੰਗਾ ਰਾਜ ਮੰਗਦੇ ਹਾਂ ਪਰ ਮੈਂ ਰਾਜਾ ਬਣਾ ਮੈਂ ਇਹ ਨਹੀਂ ਮੰਗਦਾ ਵੀ ਡਿਕਟੇਟਰਸ਼ਿਪ ਹੋਵੇ ਵੀ ਮੇਰੀ ਚੱਲੇ ਇਹ ਨਹੀਂ ਮੰਗਦਾ ਮੈਂ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮੈਂ ਇਕੱਲਾ ਇਹ ਨਹੀਂ ਕਹਿੰਦਾ ਵੀ ਮੈਨੂੰ ਮੁਕਤੀ ਕਰ ਦੇ ਮੈਂ ਸਾਰਿਆਂ ਦੀ ਮੁਕਤੀ ਮੰਗਦਾ ਵੀ ਬੰਧਨਾਂ ਤੋਂ ਮੁਕਤ ਕਰ ਦੇ ਸਿਰਫ ਮੈਨੂੰ ਇਕੱਲੇ ਨੂੰ ਮੇਰੀ ਪਰਸਨਲ ਨਹੀਂ ਵੀ ਮੈਨੂੰ ਮੇਰਾ ਮੈਂ ਮੁਕਤ ਹੋ ਜਾਂ ਮੈਂ ਹੋ ਜਾਂ ਮੈਨੂੰ ਹੋਰਾਂ ਨਾਲ ਕੀ ਏਦਾਂ ਹੀ ਕਰਦੇ ਨੇ ਜੀ ਜਿਹੜੇ ਬੰਦੇ ਇਕੱਲੇ ਅੰਦਰ ਭੋਰਿਆਂ 'ਚ ਵੜ ਕੇ ਦਸ ਦਸ ਸਾਲ ਪੰਦਰਾਂ ਪੰਦਰਾਂ ਸਾਲ ਬੈਠੇ ਰਹਿੰਦੇ ਆ ਬਾਬਾ ਜੀ ਦੇ ਅੰਦਰ ਹੀ ਵੜੇ ਆ ਬਾਹਰ ਜਾਂਦੇ ਹੀ ਨਹੀਂ ਇਹਦਾ ਮਤਲਬ ਇਹ ਹੈ ਵੀ ਉਹ ਆਪਣੀ ਹੀ ਮੁਕਤੀ ਚਾਹੁੰਦਾ ਕਿਸੇ ਨਾਲ ਕੀ ਆਖੋ ਸਤਨਾਮ ਉਹਨੂੰ ਦੁਨੀਆਂ ਨਾਲ ਕੀ ਉਹਨੂੰ ਦੁਨੀਆਂ ਨਾਲ ਕੀ ਵੀ ਲੋਕੀ ਮਰਦੇ ਨੇ ਮਰਨ ਜੋ ਹੁੰਦਾ ਹੋਈ ਜਾਵੇ ਮੇਰੀ ਮੁਕਤੀ ਹੋਵੇ ਪਰ ਜਿਹੜੇ ਰੱਬ ਦੇ ਪਿਆਰੇ ਐ ਉਹ ਮੁਕਤੀ ਚਾਹੁੰਦੇ ਐ ਪਰ ਸਾਰਿਆਂ ਦੀ ਮੁਕਤੀ ਬੰਧਨਾਂ ਜਿਹੜੇ ਬੰਧਨ ਪਾਏ ਹੋਏ ਐ ਉਹਨਾਂ ਬੰਧਨਾਂ ਚੋਂ ਅਸੀਂ ਮੁਕਤ ਹੋਈਏ ਉਹ ਮੁਕਤੀ ਹਮੇਸ਼ਾ ਗੁਰੂ ਦਾ ਪਿਆਰਾ ਮੰਗਦਾ ਆ ਰਾਜ ਨਹੀਂ ਵੀ ਮੇਰਾ ਹੀ ਰਾਜ ਹੋਵੇ ਤੇ ਇੱਥੇ ਤੇ ਆਪਾਂ ਵੇਖਿਆ ਹੀ ਐ ਆ ਗੱਲਾਂ ਕਹਿਣ ਦੀਆਂ ਨੇ ਕਰ ਕਾਸਾ ਇਹ ਤੇ ਸਤਿਗੁਰੂ ਕਹਿ ਸਕਦੇ ਐ ਕੋਈ ਗੁਰੂ ਦਾ ਪਿਆਰਾ ਕਹੇਗਾ ਆਪਾਂ ਤੇ ਇਦਾਂ ਦੇ ਵੀ ਲੋਕ ਇੱਥੇ ਵੇਖੇ ਐ ਜੀ ਰਾਜ ਦੀ ਗੱਲ ਕਰਦੇ ਐ ਤੇ ਪ੍ਰਬੰਧਕੀਆਂ ਪ੍ਰਧਾਨਗੀਆਂ ਦੇ ਪਿੱਛੇ ਲੋਕੀ ਮਰਦੇ ਫਿਰਦੇ ਐ ਪ੍ਰਧਾਨਗੀ ਤੋਂ ਲਾਭ ਤਾਂ ਮੁੜ ਕੇ ਗੁਰਦੁਆਰੇ ਨਹੀਂ ਆਇਆ 2 ਸਾਲ ਹੋ ਗਏ ਪ੍ਰਧਾਨਗੀ ਹਟਾਈ ਤੋਂ ਮੁੜ ਕੇ ਗੁਰਦੁਆਰੇ ਮੱਥਾ ਟੇਕ ਨਹੀਂ ਵੜਿਆ ਕਿਉਂ ਕਿਉਂਕਿ ਉਹ ਗੁਰੂ ਨਾਲ ਨਹੀਂ ਸੀ ਜੁੜਿਆ ਉਹ ਆਪਣੀ ਪ੍ਰਧਾਨਗੀ ਨਾਲ ਜੁੜਿਆ ਹੋਇਆ ਸੀ ਉਹਦੇ ਨਾਲ ਜੁੜੇ ਹੋਏ ਐ ਬੰਦੇ ਅੱਗੇ ਜਾਂਦਾ ਸੀ ਪ੍ਰਧਾਨ ਜੀ ਹੁੰਦੀ ਸੀ ਬੱਲੇ ਬੱਲੇ ਹੁੰਦੀ ਸੀ ਹੁਣ ਜਾਏਗਾ ਕਿਸੇ ਨੇ ਪੁੱਛਣਾ ਨਹੀਂ ਹੁਣ ਅਗਲਾ ਗੁਰਦੁਆਰੇ ਜਾਣਾ ਹੀ ਛੱਡ ਗਿਆ ਕਹਿੰਦਾ ਹੁਣ ਤੇ ਉੱਥੇ ਕੋਈ ਮੈਨੂੰ ਪੁੱਛਦਾ ਨਹੀਂ ਮੈਂ ਕਿਹੜਾ ਪ੍ਰਧਾਨ ਆ ਮੈਂ ਕਿਉਂ ਜਾਵਾਂ ਇਹ ਹਾਲ ਹੋਇਆ ਪਿਆ ਨਿੱਕੇ ਨਿੱਕੇ ਅਹੁਦਿਆਂ ਦੇ ਨਾਲ ਲੋਕ ਚਿੰਬੜੇ ਹੋਏ ਆ ਪਿਆਰਿਓ ਨਿੱਕੇ ਨਿੱਕੇ ਅਹੁਦਿਆਂ ਨਾਲ ਅਸੀਂ ਫਸੇ ਹੋਏ ਆ ਸਾਡਾ ਤੇ ਇਹ ਹਾਲ ਹੈ ਵੀ ਅਸੀਂ ਤੇ ਜੇ 300 ਦਾ ਪੱਖਾ ਵੀ 500 ਦਾ ਭੇਟ ਕਰਦੇ ਆ ਨਾ ਤੇ ਸਾਰੇ ਟੱਬਰ ਦਾ ਨਾਂ ਉਹਦੇ ਤੇ ਲਿਖਾਉਂਦੇ ਆ ਤੇ ਮੈਂ ਅਮਰੀਕਾ ਵੇਖਿਆ ਇੱਕ ਗੁਰਦੁਆਰੇ ਗਏ ਸੀ ਉਹਦੇ ਮੈਨੂੰ ਲੱਗਦਾ 8 ਫਰ ਸੀ ਪੱਖੇ ਦੇ 8 ਫਰਾਂ ਵਾਲਾ ਪੱਖਾ ਉਹ ਮੈਂ ਵੇਖ ਕੇ ਹੱਸ ਪਿਆ ਮੈਂ ਕਿਹਾ ਮੈਂ ਦੁਆਨ 'ਚ ਵੀ ਇਹ ਗੱਲ ਕਹੀ ਮੈਂ ਕਿਹਾ ਸਾਡੇ ਨਹੀਂ ਆਇਆ ਅਜੇ ਤੇ ਮੈਂ ਕਿਹਾ ਜੇ ਆ ਜਾਏਗਾ ਨਾ ਤੇ ਕਈਆਂ ਨੂੰ ਬੜਾ ਫਾਇਦਾ ਹੋਣਾ ਹੈ ਕਹਿੰਦੇ ਕੀ ਮੈਂ ਕਿਹਾ 3 ਫਰਾਂ ਉੱਤੇ ਤੇ ਆਪਣੇ ਤੇ ਬੇਬੇ ਬਾਪੂ ਦਾ ਨਾਮ ਹੀ ਲਿਖਿਆ ਜਾਂਦਾ ਨਾ ਤੇ ਜੇ 8 ਫਰਾਂ ਵਾਲਾ ਮਿਲ ਗਿਆ ਇਹਨਾਂ ਨੇ ਤੇ ਸਾਰੀ ਪੀੜ੍ਹੀ ਦਾ ਨਾਮ ਲਿਖ ਦੇਣਾ ਨਿੱਕੇ ਨਿੱਕੇ ਨਿਆਣਿਆਂ ਦਾ ਵੀ ਲਿਖ ਦੇ ਵੀ 8 ਫਰ ਲਿਖ ਦਿਓ ਹੁਣ ਇਹਦਾ ਵੀ ਨਾਮ ਲਿਖ ਦਿਓ ਇਹਦਾ ਵੀ ਲਿਖ ਦਿਓ ਆਹ ਹਾਲ ਹੈ ਸਾਡਾ ਇੰਨੀ ਭੁੱਖ ਹੈ ਸਾਡੇ ਅੰਦਰ ਆਪਣੇ ਨਾਮ ਦੀ ਮੇਰਾ ਨਾਮ ਚਮਕੇ ਭੁੱਖ ਤੇ ਸਾਨੂੰ ਆਪਣੇ ਨਾਮ ਦੀ ਹੋਈ ਹੈ ਇੱਥੇ ਵੀ ਸਾਨੂੰ ਭੁੱਖ ਇਸੇ ਗੱਲ ਦੀ ਹੈ ਕੋਈ ਕੋਈ ਮੇਰਾ ਵੀਰ ਆਉਂਦਾ ਹੈ ਆਰਾਮ ਨਾਲ ਬੈਠਾ ਪ੍ਰੋਗਰਾਮ ਸੁਣਿਆ ਤੇ ਕਈ ਦੇਦਾਂ ਦੇ ਵੇਖੇ ਨੇ ਮੈਨੂੰ ਪੁੱਛਿਆ ਨਹੀਂ ਜੀ ਮੈਂ ਆਇਆ ਸੀ ਮੇਰੇ ਨਾਲ ਗੱਲ ਨਹੀਂ ਕੀਤੀ ਜੀ ਮੈਂ ਨਹੀਂ ਜੀ ਮੁੜ ਕੇ ਆਉਣਾ ਮੈਨੂੰ ਮੇਰੇ ਤੋਂ ਕੋਈ ਉੱਥੇ ਪੁੱਛਿਆ ਹੀ ਨਹੀਂ ਮੈਨੂੰ ਲੈ ਦੱਸ ਇੱਦਾਂ ਦੇ ਹੁੰਦੇ ਜੀ ਕਈ ਭੁੱਖ ਹੈ ਸਾਡੇ ਅੰਦਰ ਅਸੀਂ ਇੱਥੇ ਆਪਣੇ ਆਪ ਨੂੰ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹਾਂ ਗੁਰਦੁਆਰੇ ਜਾ ਕੇ ਵੀ ਸਾਡਾ ਹੰਕਾਰ ਖੁਰਾਕ ਖਾ ਰਿਹਾ ਇਸ ਕਰਕੇ ਪਿਆਰਿਓ ਸਤਿਗੁਰ ਦੇ ਦਰ ਦੇ ਉੱਤੇ ਆਈਏ ਤੇ ਸਤਿਗੁਰ ਜੀ ਨੇ ਸਾਨੂੰ ਸਿਖਾਇਆ ਕਹਿੰਦੇ ਮੰਗ ਆਹ ਮੰਗ ਮੰਗਿਆ ਕਰ ਕਿ ਜੇ ਮੰਗਣਾ ਹੈ ਤੇ ਆਹ ਕਿਆ ਕਰ ਫਿਰ ਪੜੋ ਪੰਕਤੀ ਕਾ ਗਾਤਾ
ਕਰ ਕਾ ਸਾ ਦਰਸ਼ਨ ਕੀ ਭੁੱਖ ਮੈਂ ਦਰ ਮੰਗੋ ਨੀਤਾ ਨੀਤ
ਤੇਰੇ ਮੈਨੂੰ ਦਰਸ਼ਨ ਹੋਣ ਤੇ ਇੱਕ ਗੱਲ ਹੋਰ ਸੁਣ ਲਓ ਦਰਸ਼ਨਾਂ ਦਾ ਮਤਲਬ ਇਹ ਹੈ ਕਿ ਰੱਬ ਜੀ ਬੰਦਾ ਬਣ ਕੇ ਸਾਡੇ ਸਾਹਮਣੇ ਖੜਨਗੇ ਦਰਸ਼ਨਾਂ ਦਾ ਮਤਲਬ ਕੀ ਹੈ ਵੀ ਮੇਰਿਆ ਮਾਲਕਾ ਮੇਰਾ ਦਿਮਾਗ ਜਾਂ ਸੁਰਤ ਮੇਰੀ ਸਿੱਧੀ ਕਰ ਦੇ ਹਵਾਵਾਂ ਵਿੱਚ ਵੀ ਤੂੰ ਦਰਿਆਵਾਂ ਵਿੱਚ ਵੀ ਤੂੰ ਸਮੁੰਦਰਾਂ ਵਿੱਚ ਵੀ ਤੂੰ ਸੂਰਜ ਦੀਆਂ ਕਿਰਨਾਂ ਵਿੱਚ ਵੀ ਤੂੰ ਚੰਦਰਮਾ ਵਿੱਚ ਵੀ ਤੂੰ ਆ ਦਰਖਤਾਂ ਵਿੱਚ ਵੀ ਤੂੰ ਮੇਰੇ ਨਿਆਣਿਆਂ ਵਿੱਚ ਵੀ ਤੂੰ ਹਰੇਕ ਦੇ ਦਿਲ ਵਿੱਚ ਧੜਕਦਾ ਤੂੰ ਮੈਨੂੰ ਫੀਲ ਹੋਣ ਲੱਗ ਜਾਵੇ ਇਹ ਫੀਲ ਹੋਣਾ ਹੀ ਦਰਸ਼ਨ ਹੋਣਾ ਹੈ ਆਖੋ
ਸਤਨਾਮ
ਤੂੰ ਹੀ ਤੂੰ ਤੂੰ ਹੀ ਤੂੰ ਬਸ ਮੈਨੂੰ ਹਰ ਪਾਸੇ ਗੁਰ ਹੈ ਦਿਖਾਇਓ ਪੜੋ ਗੁਰ ਹੈ ਦਿਖਾਇਓ ਲੋਇਣਾ ਇੱਤ ਹੈ ਉੱਤ ਹੈ ਘੱਟ 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 ਤੂੰ ਹੀ ਮੋਹਿਣਾ ਪੜਿਓ ਇਕਾਗਰਤਾ ਬਣਾ ਕੇ ਰੱਖਿਓ ਬਈ ਹਾਜ਼ਰ ਹੋ ਕੇ ਸੁਣਿਓ ਹਾਂਜੀ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ
ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾਨਾ ਹੂੰ ਜਬ ਆਪਾਂ ਪਰ ਕਾ ਮਿਟ ਗਿਆ जब देखो तब चन्न सूरज तारे धरती बिच वसदा है हर पंछी दे हर बंदे दे अंदर वसदा है
आचेता रखियो भी इतना दर्शन होता है मालिक दा वसते रहे ही है साड़ी सुरत गैर हाजर है मैं अगे भी बहुत बार बेनती की है भी मच्छी पानी दे विच रहिंदी है आले दुआले पानी है मच्छी कमली पानी कहिंदी मैनू पानी दे दर्शन कराओ आपां कहांगे मच्छी ये पानी ते तेरे आले दुआले है ही है तू ही गैर हाजर है रब नहीं किते गया रब नहीं गवाचिया मच्छी ये तेरी सुरत गवाची है इसे तरह गुरु ग्रंथ साहब सच्चे पातशाह जी का ज्ञान ਸਾਡੀ ਸਾਡੀ ਸੁਰਤ ਨੂੰ ਟੁੰਬਦਾ ਹੈ ਜਗਾਉਂਦਾ ਹੈ ਹਰ ਪਾਸੇ ਹੈ ਉਹਨੂੰ ਮਹਿਸੂਸ ਕਰਨਾ ਹੀ ਰੱਬ ਦੇ ਦਰਸ਼ਨ ਨੇ ਰੱਬ ਨੇ ਕੋਈ ਬੰਦਾ ਬਣ ਕੇ ਤੇਰੇ ਸਾਹਮਣੇ ਐ ਨਹੀਂ ਖੜਨਾ ਵੀ ਦਰਸ਼ਨ ਹੋ ਗਏ ਪਰਮਾਤਮਾ ਦੇ ਦਰਸ਼ਨ ਹੋ ਗਏ ਹਰ ਪਾਸੇ ਦਰਸ਼ਨ ਹੋ ਹੀ ਰਹੇ ਨੇ ਅਸੀਂ ਗੈਰ ਹਾਜ਼ਰ ਹਾਂ ਸਾਰਿਆਂ ਦੇ ਵਿੱਚ ਪਰਮਾਤਮਾ ਏਦਾਂ ਦਰਸ਼ਨ ਕਰੀਦੇ ਆ ਹਾਂਜੀ
ਚੰਨ ਸੂਰਜ ਤਾਰੇ ਧਰਤੀ ਵਿੱਚ ਉਹ ਵਸਦਾ ਏ ਹਰ ਪੰਛੀ ਦੇ ਹਰ ਬੰਦੇ ਦੇ ਅੰਦਰ ਵਸਦਾ ਏ ਸਭ ਤੇਰੀ ਕੁਦਰਤ ਵਸਦੀ ਰੱਬਾ ਕੁਦਰਤ ਵਸਦੀ ਰੱਬਾ ਕੁਦਰਤ ਦੇ ਵਿੱਚ ਤੂੰ ਤੂੰ ਹੀ ਤੂੰ ਹੀ ਤੂੰ ਤੂੰ ਹੀ ਤੂੰ
ਬੋਲੋ
ਤੂੰ ਹੀ ਤੂੰ
ਪੜੋ ਜੀ
ਹੈ ਤੇਰੇ ਵਿੱਚ ਚੱਲਦੇ ਨੇ ਸਾਬੂਰੇ ਨਾਂ ਵਿੱਚ ਹਵਾਵਾਂ ਦੇ ਪਿਓ ਬਣ ਕੇ ਤੂੰ ਦਿਨ ਖੜਾਵੇ ਮਾਂ ਬਣਦੇ ਵਿੱਚ ਰਾਤਾਂ ਦੇ
ਪਿਓ ਬਣ ਕੇ ਤੂੰ ਦਿਨੇ ਖੜਾਉਣਾ ਹੈ ਮਾਂ ਬਣਨਾ ਵਿੱਚ ਰਾਤਾਂ ਦੇ ਇਹਨੂੰ ਕਹਿੰਦੇ ਜੀ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਦਿਨ ਖਡਾਉਂਦਾ ਹੈ ਤੋਰੀ ਫਿਰਦਾ ਸਾਨੂੰ ਸਾਰਿਆਂ ਨੂੰ ਜਦੋਂ ਹੀ ਰਾਤ ਪੈਣੀ ਹੈ ਉੱਥੇ ਬਸ ਅੱਖਾਂ ਜੀਆਂ ਬੰਦ ਹੋਣ ਲੱਗ ਜਾਂਦੀਆਂ ਨੇ ਦਾਈ ਜਿਵੇਂ ਸਵਾ ਦਿੰਦੀ ਹੈ ਨਾ ਥਾਪੜ ਕੇ ਇਦਾਂ ਹੀ ਰਾਤ ਸਾਨੂੰ ਸਵਾਉਂਦੀ ਹੈ ਮਾਲਕ ਜੀ ਨੇ ਦਿਨ ਸਾਡੇ ਖਡਾਉਣ ਲਈ ਬਣਾਇਆ ਹੋਇਆ ਹੈ ਖਡਾਵਾ ਹੈ ਤੋਰੀ ਫਿਰਦਾ ਸਾਨੂੰ ਤੇ ਰਾਤ ਸੌਣ ਲਈ ਬਣਾਈ ਹੈ ਇੱਥੇ ਕਹਿੰਦੇ ਇਹ ਗੁਰੂ ਜੀ ਦੇ ਸਿਧਾਂਤ ਤੋਂ ਹੀ ਕਲੀਅਰ ਕੀਤਾ ਇੱਥੇ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਹੁਣ ਖੇਡਣਾ ਕੀ ਹੈ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਵੀ ਸਹੀ ਖੇਡਾਂ ਖੇਡ ਭਾਈ ਖੇਡਾਂ ਸੋਹਣੀਆਂ ਖੇਡੀ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਖੇਡਾਂ ਸੋਹਣੀਆਂ ਖੇਡੀ ਜੇ ਤੈਨੂੰ ਮੌਕਾ ਮਿਲਿਆ ਹਾਂਜੀ
ਪਿਓ ਬਣ ਕੇ ਤੂੰ ਦਿਨ ਖੜਾਵੇਂ ਮਾਂ ਬਣਦੇ ਵਿੱਚ ਰਾਤਾਂ ਦੇ ਤੇਰਾ ਭੇਦ ਨਾ ਪਾ ਸਕਦਾ ਤੇਰਾ ਭੇਦ ਨਾ ਪਾ ਸਕਦਾ ਤੂੰ ਵਸਦਾ ਏ ਹਰ ਚੇਤੇ ਕੋਈ ਕਰੇ ਅੱਲਾ ਸਭ ਤੇਰੇ ਗੁਣ ਗਾਉਂਦੇ ਨੇ ਜੀ ਬਸ ਵੱਖਰੇ ਸਭਨਾ ਤੇਰਾ ਸੰਗਤ ਨਾ ਬੁਲੈਂਦੀ ਇਹ ਤੇਰਾ ਸੰਗਤ ਨਾਮ ਲੈਂਦੀ ਇਹ ਤੇਰਾ ਸਤਨਾਮ ਹੈ ਤੂੰ ਹੀ ਧੜਕਣ ਹੈ ਤੂੰ ਵਸਦਾ ਹੈ ਵਿੱਚ ਸਾਹਾਂਦੇ ਜੀਉ ਪਿੰਡ ਦੇ ਸਾਜ ਦਿੱਤਾ ਤੇਰਾ ਕਿਵੇਂ ਕਰਜ ਚੁਕਾਵਾਂਗੇ ਸਭ ਦੇ ਦਿਲ ਦੀ ਧੜਕਣ ਹੈ ਤੂੰ ਵਸਦਾ ਹੈ ਵਿੱਚ ਸਾਹਾਂਦੇ ਜੀਉ ਪਿੰਡ ਦੇ ਸਾਜ ਦਿੱਤਾ ਤੇਰਾ ਕਿਵੇਂ ਕਰਜ ਚੁਕਾਵਾਂਗੇ ਮੇਰਾ ਇੱਥੇ ਕੁਛ ਨਹੀਂ
ਸੰਗੋ ਨਾ ਭਾਈ ਗੱਜ ਕੇ ਤੂੰ ਹੀ ਤੂੰ ਬੋਲੋ 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 ਫੇਰ ਕਹੋ ਤੂੰ ਹੀ ਤੂੰ ਹੀ ਫੇਰ ਕਹੋ ਗੁਰੂ ਸਾਹਿਬ ਇਹ ਮਿਹਰ ਕਰਨ ਹਰ ਪਾਸੇ ਵਸਣ ਵਾਲਾ ਸਾਨੂੰ ਫੀਲ ਹੋਣ ਲੱਗ ਜਾਏ ਹਾਜ਼ਰ ਤੇ ਉਹ ਹੈ ਹੀ ਹੈ ਭਾਈ ਇੰਨਾ ਸੋਹਣਾ ਜਿਵੇਂ ਆ ਕਹਿਣਾ ਵੀ ਤੇਰਾ ਕਿਵੇਂ ਕਰਜ ਉਤਾਰਾਂਗੇ ਇੰਨੀ ਸੋਹਣੀ ਜ਼ਿੰਦਗੀ ਤੇ ਸਾਨੂੰ ਇੱਥੇ ਨਕਲੀ ਧਰਮੀਆਂ ਨੇ ਨਕਲੀ ਧਰਮ ਬਣਾਉਣ ਵਾਲਿਆਂ ਨੇ ਇੱਦਾਂ ਵੀ ਕਹਿ ਦਿੱਤਾ ਕਿ ਤੇਰੇ ਪਿਛਲੇ ਜਨਮ ਦੇ ਪਾਪ ਨੇ ਤਾਂ ਤੈਨੂੰ ਆ ਇੱਦਾਂ ਮਿਲਿਆ ਜਨਮ ਇਦਾਂ ਦੀ ਸੋਚ ਵੀ ਹੈ ਕਈ ਲੋਕਾਂ ਦੀ ਕਿ ਫਲਾਣੇ ਬੰਦੇ ਨੇ ਪਿਛਲੇ ਜਨਮਾਂ 'ਚ ਪਾਪ ਕੀਤਾ ਹੋਣਾ ਤਾਂ ਫਲਾਣੀ ਬਰਾਦਰੀ ਵਿੱਚ ਜੰਮਿਆ ਹੈ ਇਹਨੇ ਕੋਈ ਪਾਪ ਕੀਤਾ ਹੋਣਾ ਤਾਂ ਇਹਦਾ ਇਦਾਂ ਦਾ ਜੀਵਨ ਹੈ ਇਹਨਾਂ ਚੀਜ਼ਾਂ ਨੂੰ ਵੀ ਲੋਕਾਂ ਨੇ ਪਾਪ ਪੁੰਨ ਨਾਲ ਜੋੜਿਆ ਤੇ ਕਿੱਥੇ ਇੰਨਾ ਸੋਹਣਾ ਮਾਲਕ ਨੇ ਸਰੀਰ ਦਿੱਤਾ ਸੀ ਕਿਵੇਂ ਦਿਮਾਗ ਕੰਮ ਕਰਦਾ ਕਿਵੇਂ ਸਾਰਾ ਕੁਛ ਪਰਮਾਤਮਾ ਨੇ ਕਿਰਪਾ ਕੀਤੀ ਸੀ ਪਰ ਪਹਿਲਾਂ ਹੀ ਪਾਪ ਹੁਣ ਵੇਖੋ ਨਾ ਜੀ ਸੋਚ ਹੀ ਇੱਦਾਂ ਦੀ ਬਣਾਈ ਹੈ ਜਿਹੜੇ ਬੰਦੇ ਨੂੰ ਇੱਦਾਂ ਦੀ ਸੋਚ ਬਣਾ ਦਿੱਤੀ ਕਈ ਵਾਰੀ ਕਈ ਬੰਦੇ ਇੱਦਾਂ ਵੀ ਆਉਣਗੇ ਕਈ ਇੱਦਾਂ ਕਹਿਣਗੇ ਬਾਬਾ ਜੀ ਅਸੀਂ ਨਾ ਇੱਦਾਂ ਸੋਚਦੇ ਹਾਂ ਵੀ ਬਸ ਕਦੇ ਨਾ ਕਦੇ ਇੱਦਾਂ ਦਾ ਮੌਕਾ ਆਵੇ ਸਾਰਾ ਕੁਝ ਛੱਡ ਛਡਾ ਕੇ ਨਾ ਤੁਹਾਡੇ ਕੋਲ ਆ ਜਾਈਏ ਇਹ ਤੇ ਗੱਲ ਚਲੋ ਸਾਡੇ ਵਾਲਾ ਸਿਸਟਮ ਤੇ ਪਤਾ ਹੀ ਹੈ ਪਰ ਕਈ ਸਾਧਾਂ ਦੇ ਡੇਰਿਆਂ ਤੇ ਕੋਈ ਹਰਿਦੁਆਰ ਕੋਈ ਕਿਤੇ ਸਾਰਾ ਕੰਮ ਪਰਿਵਾਰ ਛੱਡਣ ਕੇ ਜਾਣ ਨੂੰ ਫਿਰਦਾ ਹੈ ਉਹਦੇ ਦਿਮਾਗ 'ਚ ਇਹ ਭਰਿਆ ਵੀ ਇਹ ਪਾਪ ਹੈ ਸਾਰਾ ਕੁਝ ਤੇਰੇ ਘਰ ਦਾ ਸਾਰਾ ਸਿਸਟਮ ਜੋ ਹੈ ਇਹ ਪਾਪ ਹੈ ਰੱਬ ਵਾਲੇ ਪਾਸੇ ਲੱਗ ਭਗਤੀ ਕਰ ਜਨਮ ਸਫਲਾ ਕਰ ਵੱਧ ਤੋਂ ਵੱਧ ਤੂੰ ਇੱਦਾਂ ਆਪਣਾ ਸਭ ਕੁਝ ਛੱਡ ਦੇ ਇੱਦਾਂ ਦੀ ਸੋਚ ਸਾਡੇ ਦਿਮਾਗ ਵਿੱਚ ਭਰੀ ਗਈ ਹੈ ਤੇ ਜਿਹੜੇ ਬੰਦੇ ਦੇ ਵਾਸਤੇ ਉਹਦੀ ਜ਼ਿੰਦਗੀ ਪਾਪ ਹੈ ਉਹ ਖੁਸ਼ ਕਿਵੇਂ ਹੋ ਸਕਦਾ ਜਿਹਨੂੰ ਦੱਸਿਆ ਹੀ ਇਹ ਗਿਆ ਸਾਨੂੰ ਇਹ ਦੱਸਿਆ ਜਾਂਦਾ ਵੀ ਖੇਤੀ ਕਰਨੀ ਧਰਮ ਹੈ ਬੱਚੇ ਪਾਲਣੇ ਧਰਮ ਹੈ ਪਰਿਵਾਰ 'ਚ ਰਹਿਣਾ ਖੁਸ਼ ਰਹਿਣਾ ਧਰਮ ਹੈ ਨੌਕਰੀ ਕਰਨੀ ਧਰਮ ਹੈ ਧਰਮ ਕੋਈ ਵੱਖਰਾ ਨਹੀਂ ਧਰਮ ਤੇਰੀ ਜ਼ਿੰਦਗੀ ਸੀ ਤੇਰਾ ਜਿਉਣਾ ਹੀ ਤੇਰਾ ਧਰਮ ਬਣੇ
ਇਹ ਨਾਮ ਕਹੇ ਤੇ ਲੋਚਨਾ ਮੁਖ ਤੇਰਾਮ ਸਮਾ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ
ਇਹ ਗੁਰੂ ਜੀ ਨੇ ਸਾਨੂੰ ਸਿਧਾਂਤ ਦਿੱਤਾ ਵੀ ਹੱਥਾਂ ਪੈਰਾਂ ਨਾਲ ਕੰਮ ਕਰੋ ਚਿੱਤ ਮਾਲਕ ਨਾਲ ਜੋੜ ਕੇ ਰੱਖੋ ਖੁਸ਼ ਰਹੋ ਜ਼ਿੰਦਗੀ ਨੂੰ ਬੋਝ ਨਾ ਬਣਾਓ ਤੁਹਾਡੇ ਵਰਗੇ ਬਹੁਤਿਆਂ ਦੇ ਮਨ ਵਿੱਚ ਇਹ ਆਉਂਦਾ ਸਾਨੂੰ ਵੇਖ ਕੇ ਵੀ ਇਦਾਂ ਜਿਹੜਾ ਗੁਰਦੁਆਰੇ ਰਹੀਏ ਪਾਠ ਕਰੀਏ ਬਸ ਸਵੇਰੇ ਵੀ ਨਿਤਨੇਮ ਸ਼ਾਮ ਨੂੰ ਵੀ ਨਿਤਨੇਮ ਆ ਜੰਜਾਲ ਨਾ ਆ ਜੰਜਾਲ ਕਦੋਂ ਛੱਡੀਏ ਕਦੋਂ ਵਿਹਲੇ ਹੋਈਏ ਕਦੋਂ ਜੰਜਾਲ ਛੱਡੀਏ ਅਸਲ ਵਿੱਚ ਤੇਰੇ ਜੰਜਾਲਾਂ ਦਾ ਜਿਹੜਾ ਤੇਰੇ ਦਿਮਾਗ 'ਚ ਭਾਤਾ ਨਾ ਵੀ ਇਹ ਜੰਜਾਲ ਨੇ ਇਹ ਜੰਜਾਲ ਨਹੀਂ ਇਹਦੇ ਵਿੱਚੋਂ ਵੀ ਬੜਾ ਆਨੰਦ ਲਿਆ ਜਾ ਸਕਦਾ ਇਹਦੇ 'ਚੋਂ ਵੀ ਰਸ ਲਿਆ ਜਾ ਸਕਦਾ ਹੈ ਪਰ ਜੇ ਸਹੀ ਤੁਰਿਆ ਚੱਲੇ ਸਹੀ ਤੁਰਿਆ ਚੱਲੇ ਪੰਜ ਪਿਆਰਿਆਂ ਨੇ ਸਟੇਜ 'ਤੇ ਆਉਣਾ ਹੈ ਸੰਗਤ ਨੂੰ ਬੇਨਤੀ ਹੈ ਬਈ ਅੱਗੇ ਵਾਲੀ ਜਗ੍ਹਾ ਖਾਲੀ ਰੱਖਿਓ ਜਿਹੜਾ ਥਾਂ ਖਾਲੀ ਪਿਆ ਜਿਹੜੇ ਅੰਮ੍ਰਿਤ ਛੱਕ ਕੇ ਆਉਣਗੇ ਇੱਥੇ ਬਹਿਣਗੇ ਮੇਰੀਆਂ ਜਿਹੜੀਆਂ ਭੈਣਾਂ ਨੇ ਅੱਗੇ ਅੱਗੇ ਉੱਠ ਕੇ ਨਾ ਹੁਣ ਹੋ ਜਾਓ ਇੱਕਦਮ ਚੇਤਾ ਰੱਖਿਓ ਆ ਜਗ੍ਹਾ ਇੰਨੀ ਕੁ ਰੱਖ ਲਿਓ ਬਾਕੀ ਥੋੜ੍ਹਾ ਥੋੜ੍ਹਾ ਜਗ੍ਹਾ ਰਸਤਾ ਬਣਾ ਲਓ ਵੀਰੋ ਥੋੜ੍ਹਾ ਥੋੜ੍ਹਾ ਵੀਰਾਂ ਵਾਲੇ ਪਾਸੇ ਖਿਸਕ ਜਾਓ ਤਾਂ ਜੋ ਪੰਜ ਪਿਆਰੇ ਫਿਰ ਲੰਘ ਸਕਣਗੇ ਜਿਹੜੀ ਸੰਗਤ ਅੰਮ੍ਰਿਤ ਛੱਕ ਕੇ ਆਏਗੀ ਉਹ ਸਾਰੇ ਇੱਥੇ ਬਹਿ ਸਕਣਗੇ ਥੋੜ੍ਹਾ ਥੋੜ੍ਹਾ ਥਾਂ ਬਣਾ ਲਓ ਜੀ ਆਇਆਂ ਨੂੰ ਕਹੀਏ ਜਿਹੜੇ ਅੱਜ ਗੁਰੂ ਵਾਲੇ ਬਣੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸਤਿਗੁਰ ਜੀ ਨੇ ਜਿਨ੍ਹਾਂ ਨੂੰ ਆਪਣੇ ਬਣਾਇਆ ਭਾਗਾਂ ਵਾਲੇ ਐ ਸਤਿਗੁਰ ਜੀ ਦੇ ਬਣ ਕੇ ਆ ਰਹੇ ਨੇ ਜਿਹੜੇ ਆਓ ਸਾਰਿਆਂ ਨੂੰ ਜੀ ਆਇਆਂ ਨੂੰ ਕਹੀਏ
ਲੇਖੇ ਵਿੱਚ ਲਾਇਓ ਜੀ ਜਨਮ ਤੋਂ ਬਾਰੇ ਲੇਖੇ ਵਿੱਚ ਲਾਇਓ ਜੀ ਜਨਮ ਤੁਹਾਰੇ 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 ਲੇਖੇ ਜਨਮ ਤੁਹਾਰੇ ਜਨਮ ਤੁਮਾਰੇ ਲਿਖੇ ਜਨਮ ਤੁਮਾਰੇ ਲਿਖੇ ਜਨਮ ਤੁਮਾਰੇ ਜਨਮ ਤੁਮਾਰੇ ਲਿਖੇ ਜਨਮ ਤੁਮਾਰੇ ਲਿਖੇ ਲਿਖੇ ਵਿੱਚ ਆਇਓ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ 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 ਨੂੰ ਜੀ ਆਇਆ ਨੂੰ ਜੀ ਆਇਆ ਮੇਰੇ ਕਰਕੀ ਘਰ ਤੇ ਜਾਇਆ ਨੂੰ ਮਾਤਾ ਸਾਹਿਬ ਬਾਰ ਤੇ ਜਾਇਆ ਨੂੰ ਆਇਆ ਨੂੰ ਜੀ ਜੀ ਆਇਆ ਨੂੰ ਜੀ ਆਇਆ ਕਰਕੀ ਘਰ ਤੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ
ਸਹਿਜੋ ਭਾਈ ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਕਿ ਸੱਜ ਜਾਓ ਬਹਿ ਜਾਓ ਜਿੱਥੇ ਜਿੱਥੇ ਜਗ੍ਹਾ ਮਿਲੇ ਕਿਰਪਾ ਕਰਕੇ ਸੱਜ ਜਾਓ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ ਭਾਗਾਂ ਵਾਲੇ ਹੈ ਜਿਹੜੇ ਸਤਿਗੁਰ ਦੇ ਲੜ ਲੱਗੇ ਹੈ ਪੜ੍ਹਦੇ ਹਾਂ ਨਾ ਅੱਗੇ ਵੀ ਵਾ 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 ਪੱਲੇ ਨਾਲ ਲਾਈ ਰੱਖਿਓ 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 ਵਾ 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 ਲਾੜ ਲੱਗੇ ਗੁਰੂ ਜੀ ਤੇਰੇ ਲਾੜ ਲੱਗੇ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਉਹ ਲਾੜ ਲੱਗੇ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਓ ਆਓ ਗੁਰੂ ਸਾਹਿਬ ਜੀ ਦੀ ਮਿਹਰ ਨਾਲ 435 ਪ੍ਰਾਨੀ ਗੁਰੂ ਵਾਲੇ ਬਣੇ ਜਿਨ੍ਹਾਂ ਨੂੰ ਚਾਹ ਬਾਹਾਂ ਖੜੀਆਂ ਹੀ ਰੱਖਿਓ ਵੋਟਾਂ ਵੋਟਾਂ ਵਾਲਿਆਂ ਦੀਆਂ ਬਾਹਾਂ ਤੇ ਥੱਕ ਗਈਆਂ ਜਿੰਨਾ ਚਿਰ ਆਪਾਂ ਜਿਉਂਦੇ ਹਾਂ ਨਾ ਗੁਰਮੁਖੋ ਆਪਣੀਆਂ ਨਹੀਂ ਥੱਕਣੀਆਂ ਚਾਹੀਦੀਆਂ ਆਪਾਂ ਹਰ ਮਹੀਨੇ ਕਰੀ ਜਾਣਾ ਇਹਨਾਂ ਦਾ ਤੇ ਮਹੀਨਾ ਕੀ ਰੌਲਾ ਹੁੰਦਾ ਬੋਲੇ ਸੋ ਰਾਜ ਕਰੇਗਾ ਧੂਲ ਤੇ ਨਿਸ਼ਾਨ ਰਹਿਣ ਸਜਦੇ ਦੀਵਾਨ ਰਹਿਣ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਰਾਜ ਕਰੇਗਾ ਲਓ ਬਈ ਬੇਨਤੀ ਹੈ ਗੁਰਮੁਖੋ ਵੈਸੇ ਹੀ ਅੱਜ ਬੱਦਲਾਂ ਕਰਕੇ ਨਾ ਮੌਸਮ ਠੰਡਾ ਹੈ ਅਜੇ ਕਵੇਲਾ ਨਹੀਂ ਬਹੁਤਾ ਹੋਇਆ ਚੇਤਾ ਰੱਖਿਓ ਹੁਣੇ ਹੀ ਮੈਂ ਤਾਂ ਕਹਿ ਰਿਹਾ ਨਾ ਵੀ ਹੁਣ ਜਦੋਂ ਪੰਜ ਪਿਆਰੇ ਆ ਗਏ ਕਈਆਂ ਨੂੰ ਕਾਹਲ ਪੈ ਜਾਂਦੀ ਹੈ ਪੌਣੇ ਚਾਰ ਵਜੇ ਆਪਾਂ ਚਾਰ ਕੁ ਵਜੇ ਭੋਗ ਪਾ ਦੇਣਾ ਏਦੂ ਲੇਟ ਨਹੀਂ ਕਰਦੇ ਚਾਰ ਵਜੇ ਸਮਾਪਤੀ ਹੋਏਗੀ ਟਿਕ ਕੇ ਬੈਠੇ ਰਹੋ ਕਈ ਵੈਸੇ ਵੀ ਤੰਗ ਵਿੱਚ ਜ਼ਿਆਦਾ ਕਈ ਹੋ ਜਾਂਦੇ ਆ ਕੇ ਚਾਹ ਪੀ ਲੈਂਦੇ ਦੋ ਚਾਰ ਗਲਾਸ ਭਰ ਕੇ ਨਾ ਉੱਤੋਂ ਤੱਕ ਔਖੇ ਬੜੇ ਹੁੰਦੇ ਕਦੇ ਇੱਧਰ ਨੂੰ ਕਦੇ ਪਤਾ ਲੱਗ ਜਾਂਦਾ ਇਸ ਕਰਕੇ ਪਿਆਰਿਓ ਜਦੋਂ ਦੀਵਾਨ ਚ ਬਹਿਣਾ ਹੋਵੇ ਨਾ ਇੱਕ ਅੱਧਾ ਫੁਲਕਾ ਛਕ ਆਇਆ ਕਰੋ, ਫੁਲਕਾ ਇੱਕ ਛਕ ਕੇ ਬਹਿ ਜਾਇਆ ਕਰੋ, ਜਾਣ ਲੱਗੇ ਭਰ ਲਿਆ ਕਰੋ ਢਿੱਡ, ਕੋਈ ਗੱਲ ਨਹੀਂ, ਆਉਂਦਿਆਂ ਇੱਕ ਹੀ ਛਕਿਆ ਕਰੋ। ਜੇ ਚਾਰ ਪ੍ਰਸ਼ਾਦੇ ਛਕ ਕੇ ਇੱਥੇ ਬੈਠੇਗਾ ਤੇ ਤੇਰਾ ਸੰਗ ਦਿਸਣਾ ਮੈਨੂੰ ਇੱਥੋਂ, ਐਡਾ ਮੂੰਹ ਵੱਡੇਗਾ ਤੂੰ, ਉਹ ਕਿੱਥੇ ਤੱਕ ਦਿਸਦਾ ਫਿਰ ਤੇਰਾ ਮੂੰਹ ਮੈਨੂੰ ਇੱਥੋਂ, ਕਈ ਵੇਖਿਆ ਨਾ ਤਾਂ ਮੂੰਹ ਕਰ ਕਰਕੇ। ਇਸ ਕਰਕੇ ਵਾਸੀਆਂ ਲੈਣਗੇ, ਨੀਂਦ ਚੜ੍ਹ ਜਾਂਦੀ ਹੈ। ਕੋਈ ਚਾਰ ਫੁਲਕੇ ਡੰਗਰ ਵਾਲੇ, ਤੁਹਾਨੂੰ ਪਤਾ ਹੀ ਹੈ ਫਿਰ ਡੰਗਰ ਵਾਲੇ ਕਿੱਦਾਂ ਦੇ ਹੁੰਦੇ। ਇਸ ਕਰਕੇ ਹੁਣ ਥੋੜਾ ਜਿਹਾ ਆਉਣ ਲੱਗਿਆਂ ਇਹ ਚ ਪੱਕਾ ਹੀ ਚਾਹੀਦਾ ਸਤਸੰਗੀ ਲਈ, ਵੀ ਜੇ ਬਹਿਣਾ ਹੈ ਨਾ ਵੀ ਆਪਾਂ ਦੀਵਾਨ ਚ ਬਹਿਣਾ ਹੈ ਵੀ ਇੱਕ ਪ੍ਰਸ਼ਾਦਾ ਛੱਕ ਕੇ ਬਹਿ ਜਾਓ ਬਸ, ਵੀ ਓਨਾ ਕੁ ਛਕੀਏ ਜਿੰਨਾ ਕੁ ਸੌਖੇ ਰਹੀਏ, ਤੰਗ ਨਾ ਹੋਈਏ, ਫਿਰ ਉਦਾਂ ਦਾ ਛੱਕ ਲਿਆ। ਸੋ ਬਹੁਤ ਬਹੁਤ ਵਧਾਈਆਂ 435 ਪ੍ਰਾਨੀ ਜਿਹੜੇ ਗੁਰੂ ਵਾਲੇ ਬਣੇ ਆ। ਤੇ ਮੈਂ ਜਿਹੜੀ ਗੱਲ ਕਹੀ ਆ ਵੀ ਰਾਜਨੇਤਾ ਜਿਹੜੇ ਆ ਨਾ ਅੱਜ, ਜੇ ਇਹਨਾਂ ਨੂੰ ਪਿਆਂ ਨੂੰ ਵੇਖ ਲਓ, ਪਤਾ ਨਹੀਂ ਕੋਈ ਲਮਕ ਹੀ ਪਿਆ ਹੋਣਾ, ਕੋਈ ਬੈੱਡ ਤੋਂ ਇੱਧਰ ਨੂੰ ਲਮਕ ਰਿਹਾ, ਕੋਈ ਇੰਨੇ ਥੱਕੇ ਪਏ ਆ। ਪਰ ਅਰਦਾਸ ਕਰੋ ਕਿ ਆਪਾਂ ਜ਼ਿੰਦਾਬਾਦ ਜਿਹੜੀ ਆਹ ਚੜ੍ਹਦੀ ਕਲਾ ਕਰਦੇ ਹਾਂ ਨਾ, ਵੀ ਸਾਡੇ ਗੁਰੂ ਜੀ ਜ਼ਿੰਦਾ ਨੇ ਤੇ ਜ਼ਿੰਦਾ ਹੀ ਰਹਿਣਗੇ, ਇਹ ਅਸਲੀ ਜ਼ਿੰਦਾਬਾਦ ਹੈ। ਬੰਦੇ ਨੇ ਕਿੱਥੇ ਜ਼ਿੰਦਾਬਾਦ ਰਹਿਣਾ ਜੀ, ਸਦਾ ਗੁਰੂ ਸਦਾ ਹੀ ਜਿਉਂਦਾ ਹੈ। ਸੋ ਇਸ ਕਰਕੇ ਸਾਹਿਬ ਮੇਰਾ ਨੀਤ ਨਵਾਂ ਤੇ ਅਸੀਂ ਨਿੱਤ ਨਵੇਂ ਰਹੀਏ, ਆਪਾਂ ਥੱਕੀਏ ਨਾ, ਆਪਾਂ ਕਦੇ ਅਕੀਏ ਨਾ, ਜਿੰਨਾ ਚਿਰ ਜਿਉਂਦੇ ਹਾਂ ਆ ਚੜ੍ਹਦੀ ਕਲਾ ਨਾਲ ਅੰਮ੍ਰਿਤ ਸੰਚਾਰ ਹੁੰਦੇ ਰਹਿਣ, ਏਦਾਂ ਹੀ ਜਕਾਰੇ ਗੱਜਦੇ ਰਹਿਣ।
ਸਤਿ ਸ੍ਰੀ ਅਕਾਲ।
ਹਰ ਬੰਦਾ ਬੜਾ ਯਤਨ ਕਰਦਾ ਪਰ ਅੱਜ ਤੱਕ ਤੁਰੇ ਹਾਂ ਤੇ ਤੁਰੇ ਰਹੀਏ, ਡਰਾਇਆ ਬੜਾ ਲੋਕਾਂ ਨੇ। ਇਹ ਗੋਲੀਆਂ ਮਾਰਨ ਦਾ ਕਾਰਨ ਵੀ ਇਹ ਸੀ ਵੀ ਇਹ ਡਰਨਗੇ, ਇਹ ਡਰ ਜਾਣਗੇ, ਪਰ ਇਹਨਾਂ ਨੂੰ ਪਤਾ ਨਹੀਂ ਫਰਕ ਹੁੰਦਾ ਬਹੁਤ, ਉਹ ਹੋਰ ਹੁੰਦੇ ਨੇ ਜਿਹੜੇ ਡਰ ਜਾਣਗੇ, ਉਹ ਹੋਰ ਹੋਣਗੇ ਡਰ ਜਾਣਗੇ ਜਿਹੜੇ। ਮੈਂ ਸਰਕਾਰੀ ਸੰਤ ਧੁੰਮੇ ਨੂੰ ਕਿਹਾ ਸੀ, ਦੱਸੋ ਭਲਾ ਐਤਕੀ ਅਖਬਾਰਾਂ ਵਿੱਚ ਪੜ੍ਹਦੇ ਆ ਨਾ ਵੀ ਵੋਟਾਂ ਪਾਓ, ਦੱਸੋ ਫਿਰ ਸੱਚ ਕਿਹਾ ਸੀ ਕਿ ਝੂਠ ਕਿਹਾ ਸੀ, ਬੋਲੋ, ਵਿਖਾਤਾ ਅਗਲੇ ਨੇ, ਦੱਸਤਾ ਵੀ ਹਾਂ ਮੈਂ ਸੱਚ ਕਿਹਾ ਸੀ, ਝੂਠ ਤੇ ਕਿਹਾ ਨਹੀਂ, ਕਿਹਾ ਸੱਚ ਹੈ। ਪਰ ਕਰੀਏ ਕੀ, ਕਈਆਂ ਨੂੰ ਥੋੜਾ ਥੋੜਾ ਚੁੱਭਦਾ ਹੈ, ਕਈਆਂ ਨੂੰ ਜ਼ਿਆਦਾ ਚੁੱਭਦਾ ਹੈ, ਕਈਆਂ ਨੂੰ ਜ਼ਿਆਦਾ ਚੁੱਭਦਾ ਹੈ, ਤੇ ਕਈ ਤੇ ਇਦਾਂ ਬਸ ਆਪ ਹੀ ਕਚੀਚੀਆਂ ਜੀਆਂ ਵੱਟ ਕੇ ਚੁੱਪ ਕਰ ਜਾਂਦੇ ਆ, ਤੇ ਜਿਨ੍ਹਾਂ ਕੋਲ ਤਾਕਤ ਹੋਵੇ ਵੱਡੀ ਫਿਰ ਅਗਲਾ ਗੋਲੀਆਂ ਮਾਰਨ ਤੱਕ ਜਾਂਦਾ, ਕਿਉਂਕਿ ਫਿਰ ਗੁੱਸਾ ਤੇ ਚੜ੍ਹਦਾ ਹੈ। ਪਰ ਸੱਚ ਹਰ ਬੰਦਾ ਹਜ਼ਮ ਨਹੀਂ ਕਰ ਸਕਦਾ, ਕਿਉਂਕਿ ਈਗੋ ਦਾ ਅੰਦਰਲੀ ਹਉਮੈ ਦਾ ਤੇ ਪਰਮਾਤਮਾ ਦੇ ਨਾਮ ਦਾ ਸੱਚ ਦਾ ਵਿਰੋਧ ਹੈ, ਹਉਮੈ ਨਾਵੈ ਨਾਲ ਵਿਰੋਧ ਹੈ। ਬੰਦੇ ਦਾ ਹੀ ਹਉਮੈ ਸੱਚ ਸੁਣ ਨਹੀਂ ਸਕਦੀ, ਅੰਦਰਲੀ ਹਉਮੈ ਦਾ ਤੇ ਸੱਚ ਦਾ ਵਿਰੋਧ ਹੈ, ਤੇ ਜਦੋਂ ਸੱਚ ਬੋਲਿਆ ਜਾਏਗਾ ਉਹ ਹਉਮੈ ਹੈ ਜਿਹੜੀ, ਉਹਨੂੰ ਚੋਟ ਵੱਜਦੀ ਹੈ, ਗੁੱਸਾ ਚੜ੍ਹਦਾ, ਫਿਰ ਗੁੱਸੇ ਵਿੱਚ ਬੰਦਾ ਪਾਗਲ ਹੋ ਜਾਂਦਾ। ਪਰ ਕਿਹਾ ਸੱਚ ਸੀ ਤੇ ਸਬੂਤ ਤੁਹਾਡੇ ਸਾਹਮਣੇ ਹੈ, ਸਾਰੀ ਦੁਨੀਆ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ। ਮੈਨੂੰ ਐਤਕੀ ਕਈ ਕਹਿੰਦੇ ਸੀ ਤੁਹਾਡੇ ਨਾਲ ਧੱਕਾ ਬੜਾ ਕੀਤਾ ਹੈ, ਤੁਸੀਂ ਸਿੱਧੇ ਕਿਸੇ ਰਾਜਨੀਤਿਕ ਪਾਰਟੀ ਨਾਲ ਤੁਰ ਪਓ। ਮੈਂ ਕਿਹਾ ਪਿਆਰਿਓ, ਜਿਹੜੀ ਮਰਜ਼ੀ ਪਾਰਟੀ ਆ ਜਾਏ, ਪਹਿਲੀ ਗੱਲ ਇਹ ਹੈ ਵੀ ਅਸੀਂ ਕਿਸੇ ਤੋਂ ਗਰੰਟਾਂ ਨਹੀਂ ਲੈਣੀਆਂ, ਅਸੀਂ ਕਿਸੇ ਤੋਂ ਕੰਮ ਨਹੀਂ ਕਢਾਉਣੇ, ਅਸੀਂ ਕੋਈ SSP ਇੰਸਪੈਕਟਰ ਆਪਣਾ ਨਹੀਂ ਲਵਾਉਣਾ, ਸਾਨੂੰ ਇਹਨਾਂ ਗੱਲਾਂ ਦੀ ਲੋੜ ਨਹੀਂ। ਅਗਲਾ ਪੁਆਇੰਟ ਇਹ ਹੈ, ਆ ਜੇ ਪਾਰਟੀ ਜਿਹੜੀ ਮਰਜ਼ੀ ਆ ਜੇ, ਇਹਨੂੰ ਇਦਾਂ ਰੱਖਿਆ ਕਰੋ, ਨੋਰਮਲ ਰਹਿਣਾ ਸਿੱਖੋ, ਜ਼ਿੰਦਗੀ 'ਚ ਨੋਰਮਲ ਰਹਿਣਾ ਸਿੱਖੋ, ਸੌਖਾ ਵੀ ਚਲੋ ਭਾਈ ਕੋਈ ਨਹੀਂ, ਇਹਨਾਂ ਨੂੰ ਵੀ ਵੇਖਿਆ ਹੁਣ ਆਪਾਂ ਇਹਨਾਂ ਨੂੰ ਵੇਖ ਲਈਏ, ਹੁਣ ਇਹਨੂੰ ਵੀ ਵੇਖਿਆ, ਇਹਨੂੰ ਵੀ ਵੇਖਿਆ, ਲੈ ਹੁਣ ਇਹਨੂੰ ਵੇਖ ਲਓ ਜਾਂ ਫਿਰ ਇਹਨੂੰ ਵੇਖ ਲਓ, ਇੱਦਾਂ ਰਹੀਦਾ ਨੋਰਮਲ, ਪਾਗਲ ਨਹੀਂ ਹੋਈਦਾ, ਹਾਈਪਰ ਹੋ ਜਾਂਦੇ ਆ, ਕਾਲੇ ਪੈ ਜਾਂਦੇ ਆ, ਇੱਦਾਂ ਲੱਗਦਾ ਜਿਵੇਂ ਕਮਲ ਚੜ੍ਹ ਜਾਂਦਾ ਸਾਨੂੰ। ਇਹ ਰਾਜਨੀਤੀ, ਕਈ ਇੱਕ ਬੰਦੇ ਨੇ ਮੇਰੇ ਤੇ ਵਾਹਵਾ ਕਹਿੰਦਾ ਜੀ ਤੁਸੀਂ ਸਿੱਧਾ ਹੋ ਕੇ ਸਪੋਰਟ ਕਰੋ ਫਲਾਣੀ ਪਾਰਟੀ ਨਾਲ, ਇੱਦਾਂ ਤੁਰ ਪਓ। ਹੁਣ ਮੈਂ ਉਹਨੂੰ ਸਿੱਧਾ ਜਿਹਾ ਸਵਾਲ ਪੁੱਛਿਆ ਸੀ, ਤੁਹਾਨੂੰ ਵੀ ਪੁੱਛ ਲੈਂਦਾ, ਮੈਨੂੰ ਜ਼ਰਾ ਦੱਸੋ, ਸਿੱਖ ਧਰਮ ਜਾਤਾਂ ਪਾਤਾਂ ਮੰਨਦਾ ਕਿ ਨਹੀਂ, ਬੋਲੋ, ਨਹੀਂ ਮੰਨਦਾ ਦੱਸੋ, ਹਿੰਦੂ ਧਰਮ ਜਾਤਾਂ ਪਾਤਾਂ ਮੰਨਦਾ ਕਿ ਨਹੀਂ, ਮੰਨਦਾ ਹਿੰਦੂ ਧਰਮ ਜਾਤਾਂ ਪਾਤਾਂ ਮੰਨਦਾ ਹੈ। ਹੁਣ ਦੱਸੋ ਜਿਹੜੀ ਇਹ ਰਾਜਨੀਤੀ ਚੱਲ ਰਹੀ ਹੈ, ਪਾਰਟੀ ਜਿਹੜੀ ਮਰਜ਼ੀ ਹੋਵੇ, ਰਾਜਨੀਤੀ ਦੱਸੋ ਜਾਤਾਂ ਪਾਤਾਂ ਮੰਨਦੀ ਹੈ ਕਿ ਨਹੀਂ, ਮੰਨਦੀ ਹੈ ਨਾ, ਸ਼ਡਿਊਲ ਕਾਸਟ ਵਾਲਿਆਂ ਨੂੰ ਆਹ ਸੁੱਖ ਦੇਵਾਂਗੇ, ਛੋਟੀ ਜਾਤ ਵਾਲਿਆਂ ਨੂੰ ਆਹ ਸਹੂਲਤ ਦੇਵਾਂਗੇ, ਇਹਨਾਂ ਨੂੰ ਆਹ ਦੇਵਾਂਗੇ, ਦੱਸੋ ਫਿਰ ਮੈਨੂੰ ਇੱਕ ਜਵਾਬ ਦਿਓ, ਇਹ ਰਾਜਨੀਤੀ ਜਿੰਨੀ ਵੀ ਹੈ ਇਹ ਜਾਤਾਂ ਪਾਤਾਂ ਮੰਨਦੀ ਹੈ ਕਿ ਨਹੀਂ ਮੰਨਦੀ ਹੈ ਦੱਸੋ ਫਿਰ ਇਹ ਸਿੱਖ ਰਾਜਨੀਤੀ ਹੈ ਕਿ ਹਿੰਦੂ ਰਾਜਨੀਤੀ ਹੈ ਸਿੱਖ ਰਾਜਨੀਤੀ ਤੇ ਅਜੇ ਪੈਦਾ ਹੀ ਨਹੀਂ ਹੋਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਿੱਖ ਰਾਜਨੀਤੀ ਤੇ ਅਜੇ ਜੰਮੀ ਨਹੀਂ ਕਿਵੇਂ ਹੋਰ ਕਲੀਅਰ ਕਰਦੇ ਆ ਗੱਲ ਵੇਖੋ ਗੁਰੂ ਗੁਰਦੁਆਰੇ ਆਉਣਾ ਹੈ ਗੁਰਦੁਆਰਾ ਕਹਿੰਦਾ ਜਾਤ ਛੱਡੋ ਜਾਤਾਂ ਛੱਡੋ ਜੱਟਾ ਜੱਟਪੁਣਾ ਛੱਡ ਦੇ ਓਏ ਖੱਤਰੀਆ ਛੱਡ ਦੇ ਖੱਤਰੀਪੁਣਾ ਭਾਈ ਤੂੰ ਰਮਦਾਸੀਆ ਛੱਡ ਦੇ ਤੂੰ ਵੀ ਮੈਂ ਚਮਾਰ ਆ ਤੂੰ ਮਜਬੀ ਨਹੀਂ ਇੱਥੇ ਸਭ ਆਪਾਂ ਭਰਾ ਭਰਾ ਆ ਇੱਕ ਬਾਟੇ ਵਿੱਚ ਅੰਮ੍ਰਿਤ ਛਕਿਆ ਅਸੀਂ ਕੀ ਬਣ ਗਏ ਭਰਾ ਭਰਾ ਬਣ ਗਏ ਗੁਰਬਾਣੀ ਸਾਨੂੰ ਭਰਾ ਭਰਾ ਬਣਾਉਂਦੀ ਏ ਇਹ ਜੇ ਚੱਲਦਾ ਰਹਿੰਦਾ ਨਾ ਗੁਰਮੁਖੋ ਤੇ ਇਸ ਭਾਰਤ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ ਇਹਨਾਂ ਨੇ ਵੇਖਿਆ ਵੀ ਕਮਾਲ ਹੋ ਗਈ ਆ ਬਾਟੇ ਵਾਲਾ ਕੰਮ ਹੀ ਵੱਖਰਾ ਕਰਤਾ ਜਾਤਾਂ ਪਾਤਾਂ ਰਹਿਣੀਆਂ ਨਹੀਂ ਕਿਵੇਂ ਲੁੱਟਾਂਗੇ ਫਿਰ ਕਿਵੇਂ ਲੁਟੇਰੇ ਰਾਜਨੀਤਿਕ ਬੰਦੇ ਕਿਵੇਂ ਜਾਤਾਂ ਵਾਲਿਆਂ ਨੂੰ ਉਹਨਾਂ ਨੇ ਫਿਰ ਕੀ ਕੀਤਾ ਮਾਫ ਕਰਨਾ ਜੀ ਉਹਨਾਂ ਨੇ ਬੁਰਕੀ ਸੁੱਟੀ ਉਹਨਾਂ ਨੇ ਪਤਾ ਕੀ ਕਿਹਾ ਤੁਹਾਨੂੰ ਨੌਕਰੀਆਂ ਦੇਵਾਂਗੇ ਤੁਹਾਨੂੰ ਸਹੂਲਤਾਂ ਦੇਵਾਂਗੇ ਪਰ ਜਾਤਾਂ ਨਾ ਛੱਡਿਓ ਆਖੋ ਸਤਨਾਮ ਜਾਤਾਂ ਨਾ ਛੱਡਿਓ ਗੁਰਦੁਆਰਾ ਜਾਤ ਛਡਾਉਂਦਾ ਹੈ ਰਾਜਨੀਤੀ ਜਾਤ ਕਹਿੰਦੇ ਛੱਡਿਓ ਨਾ ਤਾਂ ਨੌਕਰੀਆਂ ਮਿਲਣਗੀਆਂ ਇਹ ਰਾਜਨੀਤੀ ਹੈ ਤੇ ਚਾਹੀਦਾ ਕੀ ਸੀ ਫਿਰ ਸੁਣਿਓ ਧਿਆਨ ਨਾਲ ਪਕੜ ਚਾਵੇ ਗੱਲ ਮੈਨੂੰ ਜਰਾ ਜਵਾਬ ਦਿਓ ਅਮਰੀਕਾ ਵਿੱਚ ਰਾਜਨੀਤੀ ਜਿਹੜੀ ਹੈ ਉਹ ਜਾਤ ਦੇ ਆਧਾਰ ਤੇ ਨਹੀਂ ਕੈਨੇਡਾ ਵਿੱਚ ਰਾਜਨੀਤੀ ਜਾਤ ਦੇ ਆਧਾਰ ਤੇ ਨਹੀਂ ਇੰਗਲੈਂਡ 'ਚ ਰਾਜਨੀਤੀ ਜਾਤ ਦੇ ਆਧਾਰ ਤੇ ਨਹੀਂ ਇਹ ਇੰਡੀਆ 'ਚ ਹੈ ਭਾਰਤ 'ਚ ਹੈ ਇਸ ਰਾਜਨੀਤੀ ਦੀਆਂ ਜੜ੍ਹਾਂ ਵਿੱਚ ਮੰਨੂ ਬੈਠਾ ਹੈ ਹਿੰਦੂ ਧਰਮ ਪ੍ਰਮੋਟ ਕਰਦੀ ਹੈ ਇਹ ਰਾਜਨੀਤੀ ਸਾਡੇ ਵਾਲੇ ਵੀ ਆਪਾਂ ਵੀ ਕਈ ਵਾਰੀ ਕਹਿੰਦੇ ਨੇ ਨਾ ਮੀਰੀ ਤੇ ਪੀਰੀ ਇਕੱਠੀਆਂ ਨੇ ਤੇ ਮੈਂ ਕਿਹਾ ਸੀ ਦੀਵਾਨ ਵਿੱਚ ਪਿੱਛੇ ਜੇ ਕਲਿੱਪ ਆਇਆ ਸੀ ਵੀ ਮੀਰੀ ਇਹ ਜਿਹੜੀ ਮੀਰੀ ਹੈ ਇਹ ਮੰਨੂ ਵਾਲੀ ਪੀਰੀ ਨੂੰ ਪ੍ਰਮੋਟ ਕਰਦੀ ਹੈ ਫਿਰ ਸੁਣੋ ਇਹ ਸੋਚ ਕਿਹਦੀ ਨੂੰ ਪ੍ਰਮੋਟ ਕਰਦੀ ਹੈ ਹਿੰਦੂਆਂ ਵਾਲੀ ਸੋਚ ਨੂੰ ਅੱਜ ਵਾਲੀ ਰਾਜਨੀਤੀ ਪ੍ਰਮੋਟ ਕਰਦੀ ਹੈ ਜਦੋਂ ਰਾਜਨੀਤੀ ਨੂੰ ਫੋਲੋਗੇ ਇਹਦੇ ਅਸੂਲਾਂ ਨੂੰ ਫੋਲੋਗੇ ਇਹਦੀਆਂ ਜੜ੍ਹਾਂ ਵਿੱਚ ਤੁਹਾਨੂੰ ਮੰਨੂ ਬੈਠਾ ਨਜ਼ਰ ਆਵੇਗਾ ਅਸੀਂ ਉਦਣ ਨਾਲ ਤੁਰਾਂਗੇ ਜਿੱਦਣ ਇਸ ਰਾਜਨੀਤੀ ਦੀ ਜੜ੍ਹ ਵਿੱਚ ਗੁਰੂ ਨਾਨਕ ਦੀ ਸੋਚ ਹੋਵੇਗੀ ਅਸੀਂ ਆਸ਼ਕ ਗੁਰੂ ਗ੍ਰੰਥ ਸਾਹਿਬ ਦੇ ਆ ਇਸ ਸਿਧਾਂਤ ਦੇ ਆਸ਼ਕ ਆ ਭਾਈ ਅਸੀਂ ਇਹ ਮੈਂ ਤਾਂ ਇਹ ਬੇਨਤੀ ਕੀਤੀ ਹੈ ਜਿੱਦਣ ਸਾਡੇ ਸਿੱਖ ਰਾਜਨੀਤੀ ਚ ਗਏ ਆ ਨਾ ਪੰਜਾਬ ਦੀ ਰਾਜਨੀਤੀ ਜਦੋਂ ਸ਼ੁਰੂ ਹੋਈ ਹੈ ਇਹਨਾਂ ਨੇ ਕਹਿਣਾ ਸੀ ਅਸੀਂ ਜਾਤਾਂ ਦੇ ਨਾਂ ਤੇ ਰਾਜਨੀਤੀ ਨਹੀਂ ਕਰਨੀ ਗਰੀਬ ਦੀ ਮਦਦ ਕਰਾਂਗੇ ਲੋੜਵੰਦ ਵੇਖਾਂਗੇ ਹਰ ਇੱਕ ਲੋੜਵੰਦ ਨੂੰ ਨੌਕਰੀ ਦੇਵਾਂਗੇ ਹਰ ਇੱਕ ਲੋੜਵੰਦ ਨੂੰ ਕੱਪੜੇ ਦੇਵਾਂਗੇ ਹਰ ਇੱਕ ਲੋੜਵੰਦ ਨੂੰ ਆਟਾ ਦਾਲ ਦੇਣਾ ਜੋ ਦੇਣਾ ਲੋੜਵੰਦ ਨੂੰ ਦੇਵਾਂਗੇ ਬਣੋ ਗੁਰੂ ਕੇ ਸਿੰਘ ਖਾਲਸੇ ਬਣੋ ਛੱਡ ਦਿਓ ਜਾਤਾਂ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਾਰੇ ਆਪਾਂ ਭਰਾ ਭਰਾ ਆ ਪਰ ਜਿਹੜੇ ਸਾਡੇ ਸਿੱਖ ਰਾਜਨੀਤੀ 'ਚ ਗਏ ਉਹਨਾਂ ਨੇ ਇਹ ਮੁੱਦਾ ਨਹੀਂ ਉਠਾਇਆ ਉਹ ਵੀ ਮਗਰ ਲੱਗ ਕੇ ਹਾਂਜੀ ਹਾਂਜੀ ਕਰੀ ਗਏ ਉਹੀ ਰਾਜਨੀਤੀ ਇਹਨਾਂ ਨੇ ਕੀਤੀ ਜਿਹੜੇ ਸਾਰੇ ਭਾਰਤ 'ਚ ਹੈ ਜਿਸ ਭਾਰਤ ਦੇ ਵਿੱਚ ਰਾਜਨੀਤੀ ਵੱਖਰੀ ਹੋਵੇ ਅਮਰੀਕਾ ਵਾਲੇ ਪੁੱਛਣ ਉਹ ਭਾਰਤ ਦੇ ਵਿੱਚ ਤੇ ਜਾਤ ਪੁੱਛਦੇ ਐ ਇਕੱਲੇ ਪੰਜਾਬ 'ਚ ਨਹੀਂ ਪੁੱਛਦੇ ਇਹ ਤੇ ਸਾਡੇ ਵਾਲੀ ਰਾਜਨੀਤੀ ਬਣ ਗਈ ਅਮਰੀਕਾ ਵਾਲੀ ਇੰਗਲੈਂਡ ਵਾਲੀ ਇਹ ਤੁਹਾਨੂੰ ਕਿੰਨੇ ਸਿਖਾਇਆ ਹੈ ਤੇ ਸਾਡੇ ਰਾਜਨੀਤਿਕ ਕਹਿੰਦੇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ ਆਖੋ ਸਤਨਾਮ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਵਾਲੀ ਰਾਜਨੀਤੀ ਸਾਨੂੰ ਇਹਨਾਂ ਨੇ ਸਿਖਾਇਆ ਹੈ ਅਸੀਂ ਮੀਰੀ ਤੇ ਚੁੱਕੀ ਫਿਰਦੇ ਹਾਂ ਪਰ ਪੀਰੀ ਮੰਨੂ ਵਾਲੀ ਹੈ ਮੀਰੀ ਪੀਰੀ ਇਕੱਠੀਆਂ ਨੇ ਹਥਿਆਰ ਪੀਰੀ ਮੰਨੂ ਵਾਲੀ ਹੈ ਪੀਰੀ ਦੀ ਜਗ੍ਹਾ ਗੁਰੂ ਨਾਨਕ ਵਾਲੀ ਸੋਚ ਜੇ ਹੈ ਤੇ ਦੱਸੋ ਫਿਰ ਇਕੱਠੀਆਂ ਕਿਵੇਂ ਹੋ ਇਕੱਠੀਆਂ ਜ਼ਰੂਰ ਨੇ ਮੰਨੂ ਵਾਲੀ ਪੀਰੀ ਤੇ ਮੀਰੀ ਇਕੱਠੀਆਂ ਨੇ ਗੁਰੂ ਨਾਨਕ ਵਾਲੀ ਪੀਰੀ ਤੇ ਮੀਰੀ ਅਜੇ ਇਕੱਠੀਆਂ ਨਹੀਂ ਹੋਈਆਂ ਆ ਜਿਹੜਾ ਸ਼ਬਦ ਚੱਲਦਾ ਨਾ ਜੀ ਇਹ ਜਿਹੜਾ ਆਪਾਂ ਸ਼ਬਦ ਵਿਚਾਰ ਰਹੇ ਹਾਂ ਇਹਦੇ ਵਿੱਚ ਵੀ ਅੱਗੇ ਜਾ ਕੇ ਆ ਜਾਣਾ ਹੈ ਆ ਵੇਖਿਓ ਅਗਲੀਆਂ ਪੰਕਤੀਆਂ ਸੁਣਨੀਆਂ ਜਰਾ ਸੁਣ
ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ
ਮੈਂ ਸੱਦ ਪਾ ਰਿਹਾ ਤੇਰੇ ਦਰ ਦੇ ਉੱਤੇ ਕਿ ਮੈਨੂੰ ਭੀਖ ਮੰਗ ਮੇਰੇ ਝੋਲੀ ਚ ਭੀਖ ਪਾ ਦੇ ਤੇਰੇ ਦਰਸ਼ਨਾਂ ਦੀ ਮਾਲਕ ਜੀ ਤੇਰੇ ਦਰਸ਼ਨਾਂ ਦੀ ਭੀਖ ਪਾ ਦੇ ਹੁਣ ਅਗਲੀ ਸੁਣਿਓ ਜੇ ਮੈਨੂੰ ਤੇਰਾ ਦਰਸ਼ਨ ਚਾਹੀਦਾ ਹੈ ਤੇ ਮੈਨੂੰ ਤੇਰੇ ਪਿਆਰਿਆਂ ਦੀ ਸੰਗਤ ਚਾਹੀਦੀ ਹੈ ਤੇਰੇ ਨਾਲ ਜੁੜਿਆਂ ਦੀ ਸੰਗਤ ਚਾਹੀਦੀ ਹੈ ਜਿਹੜੇ ਤੈਨੂੰ ਮਹਿਸੂਸ ਕਰਦੇ ਹੋਣ ਤੇ ਮੈਨੂੰ ਕਰਾ ਸਕਣ ਜੁੜਿਆਂ ਦੀ ਸੰਗਤ ਚਾਹੀਦੀ ਹੈ ਜਿਵੇਂ ਕਿਸੇ ਬੰਦੇ ਨੇ ਪੀਐਚਡੀ ਕਰਨੀ ਹੋਵੇ ਤੇ ਉਹਨੂੰ ਕੋਈ ਪੀਐਚਡੀ ਕਰਾਉਣ ਵਾਲਾ ਚਾਹੀਦਾ ਹੈ ਉਹਨੂੰ ਸਮਝਾਉਂਦਾ ਹੈ ਪੀਐਚਡੀ ਕਰਾਉਣ ਵਾਲਾ ਚਾਹੀਦਾ ਕੋਈ ਉਹਨੂੰ ਪਰ ਪੀਐਚਡੀ ਕਰਨ ਵਾਲਿਆ ਪੀਐਚਡੀ ਕਰਾਉਣ ਵਾਲੇ ਦੀ ਕਦੇ ਜਾਤ ਪੁੱਛਦਾ ਕਦੇ ਮੈਂ ਦੁਆਨਾ ਚ ਆਮ ਹੀ ਕਹਿੰਦਾ ਰਹਿੰਦਾ ਕਦੇ ਤੁਸੀਂ ਟੀਚਰਾਂ ਦੀ ਜਾਤ ਪੁੱਛੀ ਹੈ ਵੀ ਪੜ੍ਹਾਉਣ ਵਾਲਾ ਕੌਣ ਹੈ ਤੇ ਨਾ ਟੀਚਰ ਪੁੱਛਦੇ ਨੇ ਵੀ ਪੜ੍ਹਨ ਵਾਲੇ ਸਟੂਡੈਂਟ ਕਿਹੜੇ ਨੇ ਇਹਨਾਂ ਦੀ ਜਾਤ ਇਸੇ ਤਰ੍ਹਾਂ ਰੱਬ ਤੇਰੇ ਦਰਸ਼ਨਾਂ ਦੀ ਪਿਆਸ ਹੈ ਤੇਰੇ ਦਰਸ਼ਨਾਂ ਦੀ ਮੈਨੂੰ ਭੁੱਖ ਹੈ ਤੇ ਮੈਨੂੰ ਤੇਰੇ ਪਿਆਰਿਆਂ ਦੀ ਸੰਗਤ ਦੇ ਦੇ ਹੋਵੇ ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਮੈਂ ਨਹੀਂ ਵੇਖਣਾ ਉਹ ਗਿਆਨ ਰਵਿਦਾਸ ਜੀ ਦੇ ਸਰੀਰ ਚੋਂ ਆ ਰਿਹਾ ਹੈ ਉਹ ਗਿਆਨ ਕਬੀਰ ਜੀ ਦੇ ਸਰੀਰ ਚੋਂ ਆ ਰਿਹਾ ਹੈ ਮੈਂ ਨਹੀਂ ਵੇਖਣਾ ਉਹ ਗਿਆਨ ਗੁਰੂ ਨਾਨਕ ਜੀ ਦੇ ਸਰੀਰ ਚੋਂ ਆ ਰਿਹਾ ਗੁਰੂ ਅਰਜਨ ਦੇਵ ਜੀ ਦੇ ਸਰੀਰ ਚੋਂ ਆ ਰਿਹਾ ਮੇਰਾ ਧਿਆਨ ਤੇਰੇ ਬਚਨਾਂ 'ਚ ਤੇਰੇ ਗਿਆਨ ਵਿੱਚ ਹੈ ਕਿਵੇਂ ਹੁਣ ਅਗਲੀਆਂ ਪੰਕਤੀਆਂ ਸੁਣ
ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚੜਣਾ
ਕੇਸਰ ਕੁਸਮ ਮਿਰਗ ਮੈਂ ਹਰਣਾ ਸੋਨਾ ਮਿਰਗ ਦੀ ਨਾਭੀ ਚੋਂ ਨਿਕਲਦੀ ਹੈ ਕਸਤੂਰੀ ਕੁਸਮ ਕਹੀਏ ਫੁੱਲ ਤੇ ਕੇਸਰ ਸਾਰਾ ਕੁਝ ਜਿਹੜਾ ਨਾ ਜੀ ਇਹ ਸਾਰਿਆਂ ਦੇ ਸਰੀਰਾਂ ਕਿਸੇ ਨਾ ਕਿਸੇ ਰੂਪ ਵਿੱਚ ਬੰਦਾ ਇਹਨਾਂ ਨੂੰ ਵਰਤਦਾ ਹੈ ਹਰੇਕ ਬੰਦਾ ਇਹਨਾਂ ਚੀਜ਼ਾਂ ਨੂੰ ਵਰਤਦਾ ਹੈ ਕੇਸਰ ਨੂੰ ਵੀ ਲੋਕ ਵਰਤਦੇ ਨੇ ਫੁੱਲਾਂ ਦੇ ਹਾਰ ਵੀ ਲੋਕ ਪਾਉਂਦੇ ਨੇ ਪਰ ਦੱਸੋ ਵੀ ਕਦੇ ਫੁੱਲ ਲਿਆਉਂਦੇ ਕਿੰਨੇ ਪਹਿਲਾਂ ਤੇ ਗਰੀਬ ਲੋਕ ਹੀ ਚੁਣਦੇ ਨੇ ਨਾ ਅੱਜ ਜਿਵੇਂ ਮੰਨ ਲਓ ਜਿਹੜੇ ਵੀ ਫੁੱਲ ਆਪਾਂ ਲਿਆ ਕੇ ਗੁਰੂ ਗ੍ਰੰਥ ਸਾਹਿਬ ਤੇ ਚੜਾਓ ਆ ਇੱਥੇ ਫੁੱਲਾਂ ਦੇ ਸਜਾਵਟ ਕਰੋ ਕਿਸੇ ਬਾਹਮਣ ਦੇ ਗਲ ਵਿੱਚ ਹਾਰ ਪਾਓ ਪਰ ਪਹਿਲਾਂ ਤੇ ਕਿਸੇ ਮਜ਼ਦੂਰ ਦੇ ਹੀ ਹੱਥ ਲੱਗਦੇ ਆ ਹਰਨਾ ਸੋਨਾ ਸੋਨਾ ਵੀ ਖਾਣਾ ਦੇ ਵਿੱਚੋਂ ਗਰੀਬ ਲੋਕ ਹੀ ਕੱਢਦੇ ਆ ਕਸਤੂਰੀ ਵੀ ਗਰੀਬ ਹੀ ਕੱਢਦੇ ਆ ਇਹ ਸਾਰਾ ਕੁਝ ਜਿਹੜਾ ਹੈ ਫੁੱਲ ਵੀ ਗਰੀਬ ਤੋੜਦੇ ਆ ਕੇਸਰ ਵੀ ਭਾਵ ਕੀ ਪਤਾ ਕਿਹੜੀ ਜਾਤ ਬਰਾਦਰੀ ਦਾ ਕਿਹੜੇ ਸਰੀਰ ਦੇ ਜ਼ਰੀਏ ਉਹ ਚੀਜ਼ਾਂ ਸਾਡੇ ਤੱਕ ਪਹੁੰਚਦੀਆਂ ਨੇ ਸੋਨਾ ਜਿਹੜਾ ਆਪਣੇ ਪਾਇਆ ਹੈ ਚਾਹੇ ਕੋਈ ਬ੍ਰਾਹਮਣ ਬੀਬੀ ਪਾਵੇ ਚਾਹੇ ਕੋਈ ਪਾਵੇ ਉਹ ਕੀ ਪਤਾ ਕਿਹੜੇ ਮਜ਼ਦੂਰ ਦਾ ਹੱਥ ਲੱਗ ਕੇ ਆਇਆ ਕਦੇ ਆਪਾਂ ਵੇਖਿਆ ਇੱਥੇ ਜਾਤ ਤੇ ਚੋਟ ਕਰਦੇ ਆ ਕਹਿੰਦੇ ਮਾਲਕਾ ਤੇਰੇ ਪਿਆਰਿਆਂ ਦੀ ਸੰਗਤ ਦੇ ਦੇ ਮੇਰਾ ਧਿਆਨ ਤੇ ਤੇਰੇ ਗਿਆਨ ਵਿੱਚ ਹੈ ਕਿਹਦੇ ਸਰੀਰ ਚੋਂ ਆਇਆ ਮੈਂ ਇਹ ਨਹੀਂ ਵੇਖਣਾ ਆਖੋ ਸਤਨਾਮ
ਸ੍ਰੀ ਵਾਸ
ਹਾਂਜੀ ਅੱਗੇ
ਚੰਦਨ ਭਗਤਾ ਜੋ ਧਿਆਨ ਨਹੀਂ ਸਰਬੇ ਪਰਮਲ ਕਰਣਾ
ਤੇਰੇ ਪਿਆਰੇ ਉਹ ਤੇ ਚੰਦਨ ਵਰਗੇ ਹੁੰਦੇ ਐ ਚੰਦਨ ਵਰਗੇ ਨਾ ਮੈਂ ਉਹ ਵੇਖਣਾ ਹੈ ਤੇ ਨਾ ਤੇਰੇ ਪਿਆਰਿਆਂ ਨੇ ਵੇਖਣਾ ਵੀ ਕਿਹੜੀ ਜਾਤ ਦਾ ਹੈ ਚੰਦਨ ਹਰੇਕ ਨੂੰ ਸੁਗੰਧੀ ਦੇਈ ਜਿਵੇਂ ਚੰਦਨ ਹਰੇਕ ਨੂੰ ਸੁਗੰਧੀ ਦਿੰਦਾ ਹੈ ਇਦਾਂ ਹੀ ਤੇਰੇ ਪਿਆਰੇ ਮੈਨੂੰ ਨਾਮ ਦੀ ਖੁਸ਼ਬੂ ਦੇ ਦੇਣਗੇ ਉਹਨਾਂ ਨੇ ਮੇਰੀ ਜਾਤ ਥੋੜਾ ਪੁੱਛਣੀ ਹੈ ਆਖੋ ਸਤਨਾਮ ਵੇਖੋ ਨਾ ਜੀ ਇੱਥੇ ਸੁਣੋ ਆਪਾਂ ਸਾਰੇ ਇੱਥੇ ਬੈਠੇ ਹਾਂ ਆ ਕੀਰਤਨ ਕਰਦੇ ਹਾਂ ਸਾਰੇ ਆਪਾਂ ਤੁਸੀਂ ਸਾਰੇ ਕਰਦੇ ਹੋ ਇੱਥੇ ਕਿਹੜਾ ਪੁੱਛਦਾ ਤੂੰ ਨਾ ਬੋਲੀ ਇਸ ਜਾਤ ਨਾਲ ਸਟੇਜ ਸੈਕਟਰੀ ਜਾਤ ਪੁੱਛ ਕੇ ਟਾਈਮ ਦਿੰਦਾ ਇੱਥੇ ਬਰਾਦਰੀ ਪੁੱਛ ਕੇ ਕੀਰਤਨ ਸਿਖਾਇਆ ਜਾਂਦਾ ਹੈ ਨੌਕਰੀਆਂ ਇਹ ਜਾਤਾਂ ਪੁੱਛ ਕੇ ਦਿੰਦੇ ਨੇ ਆਖੋ ਸਤਨਾਮ ਇਹ ਰਾਜਨੀਤੀ ਧਰਮ ਨਾਲ ਕਿਵੇਂ ਜੁੜ ਗਈ ਇਹ ਪੀਰੀ ਇਹ ਮੀਰੀ ਉਸ ਪੀਰੀ ਨਾਲ ਰਲਦੀ ਹੋਈ ਨਹੀਂ ਇਹ ਸੋਚ ਨੂੰ ਤੇ ਗੁਰਦੁਆਰੇ ਵੜਨ ਨਹੀਂ ਦਿੱਤਾ ਜਾਂਦਾ ਇਸ ਸੋਚ ਨੂੰ ਗੁਰਦੁਆਰੇ ਵੜਨ ਨਹੀਂ ਦਿੱਤਾ ਜਾਂਦਾ ਇਹ ਇਕੱਠੀਆਂ ਕਿਵੇਂ ਹੋ ਗਈਆਂ ਹੌਲੀ ਹੌਲੀ ਸੋਚਣਾ ਸ਼ੁਰੂ ਕਰੋ ਸੋਚਣਾ ਸ਼ੁਰੂ ਕਰੋ ਹੌਲੀ ਹੌਲੀ ਤੇਰੇ ਪਿਆਰੇ ਜਿਹੜੇ ਆ ਉਹ ਤੇ ਚੰਦਨ ਵਰਗੇ ਹੁੰਦੇ ਆ ਉਹਨਾਂ ਨੇ ਤੇ ਮਹਿਕ ਦੇ ਹੀ ਦੇਣੀ ਹਾਂਜੀ ਸੁਣਿਓ ਅੱਗੇ
ਕੇ ਪੱਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮਹਿ ਹੋਏ
ਅੱਜ ਕੱਲ ਤੇ ਭਾਂਡੇ ਬੜੇ ਅੱਜ ਕੱਲ ਤੇ ਘਿਓ ਬੜੇ ਸੋਹਣੇ ਭਾਂਡੇ ਚ ਪਾਇਆ ਜਾਂਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਘਿਓ ਪਾਣ ਵਾਲਾ ਭਾਂਡਾ ਸੀ ਨਾ ਉਹ ਚਮੜੇ ਦਾ ਹੁੰਦਾ ਸੀ ਚਮੜੇ ਦੀਆਂ ਹੁੰਦੀਆਂ ਸੀ ਉਹ ਕੀ ਕਹਿੰਦੇ ਸੀ ਉਹਨੂੰ ਚਮੜੇ ਦੀ ਮਸ਼ਕ ਤੇ ਪਾਣੀ ਪੀਣ ਵਾਲੀ ਹੁੰਦੀ ਹੈ ਉਹ ਚਮੜੇ ਦੀ ਹੁੰਦੀ ਕੁੱਪੀ ਹਾਂ ਚਮੜੇ ਦੀ ਕੁੱਪੀ ਹੁੰਦੀ ਸੀ ਜੀ ਤੇ ਘਿਓ ਜਦੋਂ ਚਮੜੇ ਦੀ ਕੁੱਪੀ ਵਿੱਚ ਪਾਇਆ ਜਾਂਦਾ ਸੀ ਪੁਰਾਣੇ ਵੇਲਿਆਂ 'ਚ ਘਰਾਂ ਵਿੱਚ ਜਦੋਂ ਕੱਚ ਦੇ ਭਾਂਡੇ ਨਹੀਂ ਸੀ ਆਏ ਹੋਰ ਨਹੀਂ ਸੀ ਆਏ ਚਮੜੇ ਦੀਆਂ ਕੁੱਪੀਆਂ ਵਿੱਚ ਭਾਂਡਾ ਪਾਇਆ ਜਾਂਦਾ ਸੀ ਤੇ ਭਾਂਡਾ ਚਮੜੇ ਦੀ ਕੁੱਪੀ ਵਿੱਚ ਘਿਓ ਪਾ ਕੇ ਘਿਓ ਅਪਵਿੱਤਰ ਨਹੀਂ ਸੀ ਹੋ ਜਾਂਦਾ ਘਿਓ ਫਿਰ ਵੀ ਲੋਕੀ ਖਾਂਦੇ ਪੀਂਦੇ ਸੀ ਘਿਓ ਘਿਓ ਹੀ ਰਹਿੰਦਾ ਚਮੜੇ ਦੀ ਕੁੱਪੀ 'ਚ ਪਾ ਕੇ ਵੀ ਪਿੱਟਦਾ ਨਹੀਂ ਆਖੋ ਸਤਨਾਮ
ਸ੍ਰੀ ਵਾਹਿ
ਰੱਬ ਜੀ ਦਾ ਗਿਆਨ ਗਿਆਨ ਹੀ ਰਹਿੰਦਾ ਹੈ ਉਹ ਕਿਹੜੀ ਜਾਤ ਕਿਹੜੀ ਬਰਾਦਰੀ 'ਚੋਂ ਆਇਆ ਇਹ ਨਹੀਂ ਵੇਖਣਾ ਕਿਹੜੀ ਕੁੱਲ ਦਾ ਹੈ ਉਹ ਪਿੱਟ ਨਹੀਂ ਜਾਂਦਾ ਵੇਖੋ ਗੁਰੂ ਸਾਹਿਬ ਕਿੱਡੀ ਕਮਾਲ ਦੀ ਗੱਲ ਕਰਦੇ ਆ ਪਤਾ ਨਹੀਂ ਕਿਉਂ ਨਹੀਂ ਪੜ੍ਹਦੇ ਸਮਝਦੇ ਕਿੰਨੀ ਸੌਖੀ ਗੱਲ ਕਰਦੇ ਆ ਇਸ ਕਰਕੇ ਭਾਈ ਗੁਰੂ ਦੇ ਪਿਆਰੇ ਇਦਾਂ ਦੇ ਹੁੰਦੇ ਆ ਤੇ ਪਿਆਰਿਆਂ ਦੀ ਸੰਗਤ ਕਰਨੀ ਹੈ ਉਹ ਰਸ ਲੈਣਾ ਹੈ ਜਿਵੇਂ ਘਿਓ ਖਾਣਾ ਤੇ ਕਿਹੜੇ ਭਾਂਡੇ 'ਚ ਕਿੰਨੇ ਵੇਖਣਾ ਘਿਓ ਘਿਓ ਹੀ ਰਹਿੰਦਾ ਹਾਂਜੀ
ਤੇਰੇ ਨਾਮ ਨਿਵੇਰ ਹੇਲੇ ਬੁਲਾਏ ਨਾਨਕ ਤਿੰਨ ਦਰ ਭਿਖਿਆ ਪਾਏ
ਇਸ ਕਰਕੇ ਮੇਰਿਆ ਮਾਲਕਾ ਮੈਂ ਤੇਰੇ ਦਰ ਤੋਂ ਭੀਖ ਮੰਗਦਾ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਤੇਰੇ ਦਰ ਤੋਂ ਭੀਖ ਮੰਗਦਾ ਮੈਨੂੰ ਤੇਰੇ ਪਿਆਰਿਆਂ ਦੀ ਸੰਗਤ ਮਿਲ ਜਾਏ ਉਹਨਾਂ ਦੇ ਦਰ ਤੇ ਜਾ ਕੇ ਜੁੜਿਆਂ ਹੋਇਆਂ ਦੀ ਸੰਗਤ ਕਰਕੇ ਮੇਰੇ ਮੈਨੂੰ ਵੀ ਇਹ ਭੀਖ ਜਿਵੇਂ ਉਹਨਾਂ ਨੂੰ ਮਿਲੀ ਆ ਉਵੇਂ ਮੇਰੇ ਤੇ ਵੀ ਕਿਰਪਾ ਹੋ ਜੇ ਆਖੋ ਸਤਨਾਮ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਮੇਰੇ ਤੇ ਵੀ ਮਿਹਰ ਹੋ ਜਾਏ ਪੜ੍ਹਦੇ ਆ ਬਹੁਤ ਵਾਰ ਗੱਜ ਕੇ ਬੋਲਿਓ ਦਿਲੋਂ
ਜਿੰਨਾ ਮਿਲਿਆ ਤੇਰਾ ਨਾਮ ਚੇਤਿਆ ਮਿਲਿਆ ਤੇਰਾ ਨਾਮ ਜਿੰਨਾ ਮਿਲਿਆ ਤੇਰਾ ਨਾਮ ਮੇਲੀ
ਪੜੋ ਪੜੋ ਪੜੋ
ਮੇਲੀ ਉਹਨਾਂ ਪੜੋ ਭੈਣ ਜਿੰਨਾ ਮਿਲਿਆ
ਭੈਣਾਂ ਗੱਜ ਕੇ ਨਹੀਂ ਬੋਲੀਆਂ ਦਿਲੋਂ ਕਹਿ ਚੱਲੀਏ
ਜਿੰਨਾ ਮਿਲਿਆ ਤੇਰਾ ਜਿੰਨਾ ਮਿਲਿਆ ਤੇਰਾ ਉਹ ਜਿੰਨਾ ਮਿਲਿਆ ਤੇਰਾ ਨਾਮ ਜਿੰਨਾ ਮਿਲਿਆ ਤੇਰਾ ਨਾਮ
ਵਾਹ ਵਾਹ ਪੜੋ ਭੈਣ
ਉਹ ਜਿੰਨਾ ਮਿਲਿਆ
ਗੱਜ ਕੇ ਜਿੰਨਾ ਮਿਲਿਆ
ਜਿੰਨਾ ਮਿਲਿਆ ਤੇਰਾ ਜਿੰਨਾ ਮਿਲਿਆ ਤੇਰਾ ਜਿੰਨਾ ਮਿਲਿਆ ਜਿੰਨਾ ਮਿਲਿਆ
ਜਿੰਨਾ ਦਸੰਦਣਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ ਹੌਣ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਸੰਗਤ ਜੀ ਅਗਲਾ ਜਿਹੜਾ ਦੀਵਾਨ ਹੈ ਨਾ ਮਾਰਚ ਦਾ ਉਹ ਸ਼ਨੀਵਾਰ ਰਾਤ ਦਾ ਲੱਗਣਾ ਇੱਕ ਗੱਲ ਮੈਂ ਐਤਕੀ ਨੋਟ ਕੀਤੀ ਵੀ ਅੱਜ ਐਤਵਾਰ ਹੈ ਐਤਵਾਰ ਨੂੰ ਸੰਗਤ ਅੱਗੇ ਨਾਲੋਂ ਸ਼ਨੀਵਾਰ ਨਾਲੋਂ ਉਤਸ਼ਾਹ ਨਾਲ ਆਈ ਹੈ। ਸੰਗਤ ਦੇ ਵਿੱਚ ਅੱਗੇ ਵੀ ਇੰਨੀ ਹੀ ਹੁੰਦੀ ਹੈ, ਪਰ ਮੈਂ ਇਹ ਸੋਚਿਆ ਹੈ ਬਈ ਜਿਹੜੇ ਦਿਨ ਦੇ ਦੀਵਾਨ ਆਪਾਂ ਲਾਉਂਦੇ ਹਾਂ ਨਾ ਗਰਮੀਆਂ 'ਚ ਸਿਆਲ ਵਿੱਚ, ਉਹ ਐਤਵਾਰ ਦੇ ਕਰ ਦਈਏ, ਸੌਖਾ ਹੈ। ਦਿਨ ਦਾ ਦੀਵਾਨ ਐਤਵਾਰ ਦਾ, ਜਿਹੜੇ ਤਿੰਨ ਲਾਉਂਦੇ ਹਾਂ ਆਪਾਂ, ਦਸੰਬਰ ਦਾ, ਜਨਵਰੀ ਦਾ ਤੇ ਫਰਵਰੀ ਦਾ, ਇਹ ਐਤਵਾਰ ਦਾ ਹੀ ਕਰੀਏ ਪੱਕਾ। ਤੇ ਜਿਹੜਾ ਰਾਤ ਦਾ ਦੀਵਾਨ ਹੈ ਉਹ ਸ਼ਨੀਵਾਰ ਰਾਤ, ਕਿਉਂਕਿ ਅਗਲੇ ਦਿਨ ਛੁੱਟੀ ਹੋਵੇ, ਰਾਤ ਦੇ 12-1 ਵੱਜ ਜਾਂਦਾ। ਅਗਲਾ ਜਿਹੜਾ ਪਹਿਲਾ ਸ਼ਨੀਵਾਰ ਹੈ, ਪਹਿਲਾ ਸ਼ਨੀਵਾਰ ਮਾਰਚ ਦਾ ਕਦੋਂ? 4 ਮਾਰਚ ਦਾ ਪਹਿਲਾ ਸ਼ਨੀਵਾਰ ਹੈ। ਸਾਰਿਆਂ ਨੇ ਰਾਤ ਦੇ ਦੀਵਾਨ 'ਚ ਦਰਸ਼ਨ ਦੇਣੇ ਤੇ ਅੰਮ੍ਰਿਤ ਸੰਚਾਰ ਸ਼ਾਮ 5 ਵਜੇ ਹੋਏਗਾ। ਦੀਵਾਨ ਬਾਹਰ ਲੱਗੇਗਾ ਪੰਡਾਲ ਵਿੱਚ, ਕਿਉਂਕਿ ਗਰਮੀ ਹੋ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਅਪ੍ਰੈਲ ਵਾਲਾ ਜਿਹੜਾ ਦੀਵਾਨ ਹੈ ਨਾ, ਅੱਜ ਤੋਂ ਹੀ ਨੋਟ ਰੱਖਿਓ, ਅਪ੍ਰੈਲ ਵਾਲਾ ਪਹਿਲੇ ਸ਼ਨੀਵਾਰ ਦਾ ਨਹੀਂ ਲਾਉਣਾ। ਅਪ੍ਰੈਲ ਦੀ ਆਉਂਦੀ ਹੈ ਵਿਸਾਖੀ 14 ਦੀ, ਆਪਾਂ ਫਿਰ ਵਿਸਾਖੀ ਵਾਲੇ ਦਿਨ ਰਾਤ ਦਾ, ਵਿਸਾਖੀ ਵਾਲੇ ਦਿਨ ਰਾਤ ਦਾ ਦੀਵਾਨ ਆਪਾਂ ਜਿਹੜਾ ਹੈ ਉਹ ਵਿਸਾਖੀ ਦਾ ਜੋੜ ਮੇਲਾ ਚੜ੍ਹਦੀ ਕਲਾ ਦੇ ਨਾਲ ਆਪਾਂ ਸਾਰੇ ਉਹ ਜਿਹੜਾ ਵਿਸਾਖੀ ਦਾ ਦਿਹਾੜਾ 14 ਅਪ੍ਰੈਲ ਦਾ ਮਨਾਵਾਂਗੇ। ਤੇ ਸੰਗਤ ਨੂੰ ਬੇਨਤੀ ਹੈ ਵੀ ਅਪ੍ਰੈਲ ਚੇਤਾ ਰੱਖਿਓ, ਵਿਸਾਖੀ ਦਾ ਲੱਗਣਾ ਪਹਿਲੇ ਐਤਵਾਰ ਸ਼ਨੀਵਾਰ ਦਾ ਦੀਵਾਨ ਨਹੀਂ। ਸਾਲ ਵਿੱਚ ਇੱਕ ਸ਼ਨੀਵਾਰ ਦੀਵਾਨ ਨਹੀਂ ਲੱਗਦਾ, ਉਹ ਕਿਹੜਾ ਹੈ? ਉਹ ਅਪ੍ਰੈਲ ਦਾ, ਅਪ੍ਰੈਲ ਦੇ ਮਹੀਨੇ ਵਿਸਾਖੀ ਦਾ ਪ੍ਰੋਗਰਾਮ ਹੋਏਗਾ 14 ਦਾ, ਇਹ ਨੋਟ ਰੱਖਿਓ ਭਾਈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਕੱਲ ਤੋਂ ਦਿਨ ਦੇ ਦੀਵਾਨ ਨੇ ਪਿੰਡ ਲਤਾਲਾ ਮੰਡੀ ਅਹਿਮਦਗੜ੍ਹ ਦੇ ਕੋਲ ਪੈ ਜਾਂਦਾ ਹੈ, ਜਗਰਾਉਂ ਦਾ ਇੱਧਰ ਵਾਲਾ ਪਾਸਾ ਹੈ, ਮੰਡੀ ਅਹਿਮਦਗੜ੍ਹ ਲੁਧਿਆਣੇ ਦੇ ਇਲਾਕੇ ਦੀ ਸੰਗਤ ਦੁਪਹਿਰ ਦੇ ਦੀਵਾਨ ਨੇ ਪਿੰਡ ਲਤਾਲਾ ਨੇੜੇ ਬੜੂਦੀ ਅਹਿਮਦਗੜ੍ਹ ਮੰਡੀ ਦੇ ਨੇੜੇ, ਇਹ ਹੈ ਦਿਨ ਦੇ ਦੀਵਾਨ ਕੱਲ ਦੇ, ਜੋ ਕਿ 6, 7, 8 ਤੇ ਰਾਤ ਦੇ ਦੀਵਾਨ ਕੱਲ ਤੋਂ 6, 7, 8 ਫਰਵਰੀ ਦੇ ਸਿੱਧਵਾਂ ਬੇਟ ਸਲੇਮਪੁਰਾ ਅਨਾਜ ਮੰਡੀ ਸਿੱਧਵਾਂ ਬੇਟ, ਇਹ ਵੀ ਜਗਰਾਵਾਂ ਦੇ ਪਰਲੇ ਪਾਸੇ ਪੈ ਜਾਂਦਾ। ਇਹ ਨਕੋਦਰ ਰੋਡ ਤੇ ਜਿਹੜੀ ਸੰਗਤ ਉਸ ਏਰੀਏ ਚੋਂ ਆਈ ਹੈ ਉਹ ਨੋਟ ਕਰ ਲਵੇ। ਆਪਣੇ ਪਟਿਆਲੇ ਦੇ ਏਰੀਏ ਵਿੱਚ ਦੀਵਾਨ ਨੇ ਕਸਬਾ ਦੇਵੀਗੜ੍ਹ, 23, 24, 25 ਦੇ ਦੀਵਾਨ ਨੇ ਕਸਬਾ ਦੇਵੀਗੜ੍ਹ ਅਨਾਜ ਮੰਡੀ ਵਿੱਚ, ਬਿਲਕੁਲ ਨੇੜੇ ਆ ਇੱਥੇ ਪਟਿਆਲੇ ਦੇ ਏਰੀਏ ਦੀ ਜਿੰਨੀ ਸੰਗਤ ਆਈ ਹੈ ਚੇਤਾ ਰੱਖਿਓ, 23, 24, 25 ਫਰਵਰੀ ਰਾਤ ਦੇ ਦੀਵਾਨ ਨੇ 7 ਤੋਂ 11। ਬਾਕੀ ਜਿੱਥੇ ਭਾਈ ਧਰਮਵੀਰ ਸਿੰਘ ਰਹਿੰਦੇ ਹੈ, ਮੌਜੋਵਾਲ ਮਜਾਰਾ ਬਲਾਚੌਰ ਦੇ ਏਰੀਏ ਦੇ ਵਿੱਚ ਜਿਹੜੇ ਆਏ ਹੈ, ਉੱਥੇ ਵੀ 3 ਦੀਵਾਨ ਨੇ 19, 20 ਤੇ 21 ਫਰਵਰੀ ਦੇ। ਜਿਹੜੀ ਬਲਾਚੌਰ ਦੇ ਏਰੀਏ ਦੀ ਸੰਗਤ ਆਈ ਹੈ ਚੇਤਾ ਰੱਖਿਓ, 19, 20, 21 ਦਿਨ ਦੇ ਦੀਵਾਨ ਬਲਾਚੌਰ ਦੇ ਨੇੜੇ ਮੌਜੋਵਾਲ ਮਜਾਰਾ ਹਨ। ਤੇ ਜਿਹੜੇ ਗੜਦੀਵਾਲ ਉੜਮੁੜ ਟਾਂਡੇ ਇਲਾਕੇ ਚੋਂ ਸੰਗਤ ਆਈ ਹੈ, ਦੁਆਬੇ ਦੀ ਸੰਗਤ ਹੈ ਜਿਹੜੀ, ਬਲਾਚੌਰ ਦੇ ਏਰੀਏ ਦੇ ਦਿਨ ਦੇ ਦੀਵਾਨ ਨੇ ਰਾਤ ਦੇ ਦੀਵਾਨ ਗੜਦੀ ਵਾਲੇ ਦੇ ਨੇੜੇ ਤੇੜੇ ਹੀ ਜਗ੍ਹਾ ਹੈ ਮੇਰਾ ਖਿਆਲ, ਉੱਥੇ ਪ੍ਰੋਗਰਾਮ 3 ਦਿਨ ਰਾਤ ਦਾ ਹੋਏਗਾ, 19, 20, 21 ਗੜਦੀ ਵਾਲੇ ਦੇ ਏਰੀਏ ਵਿੱਚ। ਜਿੱਥੇ ਵੀ ਕਿਤੇ ਨੇੜੇ ਤੇੜੇ ਆਪ ਜੀ ਨੂੰ ਪਤਾ ਲੱਗਦਾ ਹੈ, ਪਹੁੰਚ ਕੇ ਆਪਾਂ ਲਾਹਾ ਪ੍ਰਾਪਤ ਕਰੀਏ। ਸਤਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣ, ਕਾਇਮ ਹੋ ਕੇ ਸਾਰੇ ਵੀਰ ਭਰਾ ਕਮਰ ਕੱਸੇ ਕਰਕੇ ਲੱਗੋ ਤੇ ਆਪਣੇ ਤੌਰ ਤੇ ਵੀ ਪਿੰਡਾਂ ਸ਼ਹਿਰਾਂ ਵਿੱਚ ਪ੍ਰਚਾਰ ਕਰਿਆ ਕਰੋ, ਸੀਡੀਆਂ ਦੇ ਰਾਹੀਂ, ਪ੍ਰੋਜੈਕਟਰਾਂ ਦੇ ਰਾਹੀਂ, ਕਿਵੇਂ ਨਾ ਕਿਵੇਂ ਚੜ੍ਹਦੀ ਕਲਾ ਨਾਲ ਆਪਾਂ ਕੋਸ਼ਿਸ਼ ਕਰੀਏ। ਲੜਨਾ ਕਿਸੇ ਨਾਲ ਨਹੀਂ, ਆਪ ਸਮਝ ਗਏ ਪਿਆਰ ਨਾਲ ਅੱਗੇ ਸਮਝਾਓ, 1 ਤੋਂ 2 ਹੋਵੋ, 2 ਤੋਂ 4 ਹੋਵੋ, ਜਿਵੇਂ ਜਿਵੇਂ ਗੱਲ ਸਮਝ ਆਉਂਦੀ ਹੈ ਅੱਗੇ ਸਮਝਾਈ ਚੱਲੋ। ਸਤਿਗੁਰੂ ਜੀ ਦੀ ਕਿਰਪਾ ਨਾਲ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਆਪਾਂ ਸਾਰੇ ਸਤਿਗੁਰੂ ਜੀ ਦੀ ਬਾਣੀ ਦਾ ਹੋਕਾ ਦਿੰਦੇ ਰਹੀਏ, ਘਰ ਘਰ ਵਿੱਚ ਗੂੰਜਾਂ ਪੈਣ, ਨਸ਼ਿਆਂ ਦਾ ਕੂੜ ਕੱਢ ਦਈਏ। ਸਤਿਗੁਰੂ ਕਿਰਪਾ ਕਰਨ, ਸ਼ਰਾਬਾਂ ਛੱਡੋ, ਜੇ ਕੋਈ ਨਸ਼ਾ ਕਰਨ ਵਾਲਾ ਆ ਭੰਗ ਤੇ ਵੇਖੋ ਤੁਸੀਂ, ਸੁਣੀ ਲਿਆ ਵੀ ਗੁਰਬਾਣੀ ਦੇ ਵਿੱਚ ਭੰਗ ਦਾ ਨਸ਼ਾ ਕੀ ਦੱਸਿਆ? ਅਸਲ ਵਿੱਚ ਪਰਮਾਤਮਾ ਦੇ ਨਾਮ ਦੀ ਭੰਗ ਹੈ ਜਿਹੜੀ ਅਸਲ ਚੜ੍ਹਨੀ ਚਾਹੀਦੀ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਿੱਥੇ ਵੀ ਕਿਤੇ ਨੇੜੇ ਤੇੜੇ ਪਤਾ ਲੱਗਦਾ ਹੈ ਪਹੁੰਚ ਕੇ ਲਾਹੇ ਪ੍ਰਾਪਤ ਕਰੀਏ। ਜਦੋਂ ਤੁਸੀਂ ਜਾਣਾ ਹੈ ਪਹਿਲਾਂ ਤੇ ਅਰਦਾਸ ਹੋਏਗੀ, ਹੁਕਮਨਾਮੇ ਤੋਂ ਬਾਅਦ ਚੱਲਾਂਗੇ, ਹੁਕਮਨਾਮੇ ਤੋਂ ਬਾਅਦ ਫਿਰ ਸੰਗਤਾਂ ਚਾਲੇ ਪਾਇਓ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ, ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਚੱਲਾਂਗੇ ਭਾਈ, ਗੁਰੂ ਜੀ ਅੱਗੇ ਅੱਗੇ ਜਾਣਗੇ ਫਿਰ ਚੱਲਾਂਗੇ। ਤੇ ਸਤਿਗੁਰੂ ਜੀ ਦੀ ਬਾਣੀ ਦਾ ਅਦਬ ਰੱਖਿਓ, ਸਤਿਗੁਰੂ ਜੀ ਜੋ ਕਹਿੰਦੇ ਆ ਉਹਨਾਂ ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਸਾਰੀਆਂ ਸੰਗਤਾਂ ਦਾ, ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਨੇ ਜੋ ਜੋ ਸੇਵਾਵਾਂ ਕੀਤੀਆਂ, ਸਾਰਿਆਂ ਦਾ ਧੰਨਵਾਦ। ਤੇ ਨਾਲ ਸਾਰੇ ਸਾਡੇ ਜਥਿਆਂ ਦਾ ਪ੍ਰਬੰਧਕ ਵੀਰਾਂ ਦਾ ਸਭ ਦਾ ਜਿਹੜੇ ਜਥੇ ਨਾਲ ਮੇਰੇ ਸਾਰੇ ਸਾਥ ਦਿੰਦੇ ਐ ਜਿੱਥੋਂ ਜਿੱਥੋਂ ਆਏ ਧੰਨਵਾਦ ਕੁਛ ਸੱਜਣ ਬਾਹਰੋਂ ਵੀਰ ਆਏ ਹੋਏ ਐ ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜੇ ਲੰਗਰ ਦੇ ਵਿੱਚ ਸੇਵਾ ਕਰਦੇ ਐ ਭਾਈ ਜਿਵੇਂ ਰਾਸ਼ਨ ਵਗੈਰਾ ਕਿਉਂਕਿ ਇੱਕ ਦਿਨ ਦੇ ਵਿੱਚ ਪਹਿਲਾਂ 5000 ਲੰਗਰ 5000 ਸਰੀਰ ਦਾ ਲੰਗਰ ਬਣਦਾ ਸੀ ਹੁਣ ਸਾਡੇ ਕੈਮਰੇ ਲੱਗੇ ਐ ਕਈ ਵਾਰੀ ਗਿਣਤੀ ਕਰ ਦਿੰਦੇ ਐ ਤੇ ਕਈ ਵਾਰੀ 4000 ਕਈ ਵਾਰੀ 5000 ਕਈ ਵਾਰੀ 7000 ਤੇ ਕਈ ਵਾਰੀ ਇੱਕ ਦਿਨ ਵਿੱਚ 10-10000 ਸੰਗਤ ਵੀ ਆਉਂਦੀ ਮੇਨ ਰੋਡ ਤੇ ਹੋਣ ਕਰਕੇ ਰਾਤ ਨੂੰ ਵੀ 12 ਵਜੇ ਆਓਗੇ ਤੇ ਗੁਰੂ ਕੇ ਲੰਗਰ ਚੱਲਦੇ ਰਹਿੰਦੇ ਆ ਤੇ ਜਿਹੜੇ ਸੱਜਣ ਰਾਸ਼ਨ ਦੀ ਸੇਵਾ ਕਰਦੇ ਆ ਨਾ ਮੰਥਲੀ ਕੋਈ ਨਾ ਕੋਈ ਸੇਵਾ ਕਈ ਪਕਾ ਕੇ ਵੀ ਗੁਰੂ ਕੇ ਲੰਗਰ ਲੈ ਕੇ ਆਉਂਦੇ ਆ ਲੰਗਰ ਵਿੱਚ ਪਕਾ ਕੇ ਪ੍ਰਸ਼ਾਦਾ ਲੈ ਕੇ ਆਉਂਦੇ ਆ ਉਹਨਾਂ ਸਾਰੇ ਪਕਾ ਕੇ ਲਿਆਉਣ ਵਾਲੇ ਵੀਰਾਂ ਦਾ ਭੈਣਾਂ ਦਾ ਨੇੜੇ ਨੇੜੇ ਨਗਰਾਂ ਵਾਲੀਆਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਹੈ ਬਹੁਤ ਉਦਮ ਨਾਲ ਪਕਾ ਕੇ ਪ੍ਰਸ਼ਾਦੇ ਪਿੰਡਾਂ ਪਿੰਡਾਂ ਵਿੱਚੋਂ ਸਾਰੀ ਸੰਗਤ ਲਈ ਬੜਾ ਸੌਖਾ ਹੋ ਜਾਂਦਾ ਜੀ ਗੁਰੂ ਕੇ ਲੰਗਰ 24 ਘੰਟੇ ਚੱਲਦੇ ਰਹਿੰਦੇ ਐ ਤੇ ਉਹਦੇ ਵਿੱਚ ਪਿੰਡਾਂ ਵਾਲਿਆਂ ਦਾ ਇਹ ਬੜਾ ਵੱਡਾ ਯੋਗਦਾਨ ਹੋ ਜਾਂਦਾ ਇੱਕ ਸੱਜਣ ਨੇ ਜੀਂਦ ਤੋਂ ਆਉਂਦੇ ਐ ਜੀਂਦ ਤੋਂ ਉਹ ਇੱਕ ਸਾਲ ਦੀ ਜਿਹੜੀ ਸੇਵਾ ਜਿਹੜੇ ਆ ਪਿਆਜ਼ ਜਿਹੜੇ ਲੱਗਦੇ ਐ ਉਹ ਸੇਵਾ ਕਰਦੇ ਸਰਦਾਰ ਕੁਲਵੀਰ ਸਿੰਘ ਹੋਣੀ ਇਹ ਸਾਰੀ ਸੇਵਾ ਜਿਹੜੀ ਉਧਰੋਂ ਆਲੂਆਂ ਦੀ ਸੇਵਾ ਜਿੰਨੀ ਸਟੋਰ ਕਰ ਦਿੰਦੇ ਐ ਆਲੂ ਫਿਰ ਜਿਹੜੇ ਆ ਲਿਆ ਕੇ ਸਾਰੀ ਸੇਵਾ ਕਰਦੇ ਐ ਸੋ ਸਾਰੇ ਪਿੰਡਾਂ ਪਿੰਡਾਂ ਚੋਂ ਜਿਵੇਂ ਜਿਵੇਂ ਵੀ ਤੁਸੀਂ ਕਿਉਂਕਿ ਤੁਹਾਡਾ ਕੰਮ ਹੈ ਲੰਗਰ ਕਿਰਪਾ ਕਰਕੇ ਤੁਹਾਨੂੰ ਪਤਾ ਹੀ ਹੈ ਵੀ ਜੇ ਅਸੀਂ ਦਿਨ ਰਾਤ ਭਾਵੇਂ ਦੀਵਾਨ ਲਾਈ ਜਾਈਏ 5-5, 7-7 ਗੱਡੀਆਂ ਇਹਨਾਂ ਦੇ ਪਾਏ ਪੰਗਿਆਂ ਕਰਕੇ ਸਕਿਉਰਿਟੀ ਨਾਲ ਅੱਗੇ ਪਿੱਛੇ ਬੰਦੇ ਜਾਂਦੇ ਆ ਮੁਸ਼ਕਲ ਹੋ ਜਾਂਦੀ ਹੈ ਤੇ ਗੁਰੂ ਕੇ ਲੰਗਰ ਜਿਹੜੇ ਆ ਸੰਗਤ ਰਲ ਮਿਲ ਕੇ ਚਲਾਵੇ ਉਹ ਬੜਾ ਸੌਖਾ ਹੈ ਮੇਰੇ ਲਈ ਵੀ ਸੌਖਾ ਹੈ ਬਹੁਤ ਸੌਖਾ ਹੈ ਕਿਉਂਕਿ ਸਾਡੇ ਤੋਂ ਮੰਗਤੇ ਨਹੀਂ ਬਣਿਆ ਜਾਂਦਾ ਸੀ ਕਿਵੇਂ ਜਾ ਕੇ ਸੱਚ ਦੀ ਗੱਲ ਕਹਿਣੀ ਹੁੰਦੀ ਭਾਵੇਂ ਬਾਹਰ ਜਾਈਏ ਜਿੱਥੇ ਮਰਜ਼ੀ ਜਾਈਏ ਤੇ ਮੰਗਣਾ ਬੜਾ ਔਖਾ ਲੱਗਦਾ ਤੇ ਸਾਰੀ ਸੰਗਤ ਹੀ ਰਲ ਮਿਲ ਕੇ ਇਦਾਂ ਸੇਵਾ ਕਰਿਆ ਕਰੋ ਕਿ ਸਾਨੂੰ ਕਹਿਣਾ ਹੀ ਨਾ ਪਵੇ ਆਪ ਹੀ ਰਲ ਮਿਲ ਕੇ ਜਿੰਨਾ ਕੁ ਕਿਸੇ ਦਾ ਯੋਗਦਾਨ ਬਣਦਾ ਹੈ ਉਹ ਕਿਰਪਾ ਕਰਕੇ ਆਪਣਾ ਹਿੱਸਾ ਪਾਇਆ ਕਰੋ ਸਾਰੀ ਸੰਗਤ ਦਾ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਪਿਆਰ ਨਾਲ ਜਿਵੇਂ ਜਿਵੇਂ ਆਏ ਹੋ ਨਾ ਪਿਆਰਿਓ ਪਿਆਰ ਨਾਲ ਜਾਇਓ ਇਹ ਚੇਤਾ ਰੱਖਿਓ ਕੋਈ ਫੋਨ ਵਗੈਰਾ ਕਈ ਵਾਰੀ ਜੇਬ ਕਤਰੇ ਕਈ ਵਾਰੀ ਆ ਜਾਂਦੇ ਐ ਸੋ ਇਹ ਧਿਆਨ ਰੱਖਿਓ ਆਪਣੇ ਫੋਨ ਮੋਬਾਈਲ ਵਗੈਰਾ ਜੋ ਵੀ ਹੈ ਤੁਹਾਡੇ ਇਹ ਪਰਸ ਵਗੈਰਾ ਆਪੋ ਆਪਣੇ ਸਾਂਭ ਕੇ ਰੱਖਿਓ ਸਾਰੀ ਸੰਗਤ ਦਾ ਧੰਨਵਾਦ ਸਭ ਨੂੰ ਜੀ ਆਇਆਂ ਨੂੰ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਜਿਹੜੇ ਨਹੀਂ ਬੋਲੇ ਸਾਰੇ ਕਿਰਪਾ ਕਰਿਓ ਕੋਈ ਰਸਨਾ ਵਾਂਝੀ ਨਾ ਰਹੇ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਭ ਗੁਰੂ ਮੈਂ ਕਮਾਇਆ ਪਾਇਆ ਸਹਿਜ ਸੇਤੀ ਮਨਾਰ ਸਨ ਪਰਮਾਰ ਕਰੀਆਂ ਸ਼ਬਦ ਗਾ ਬਣਾਈਆਂ ਹਰੀ ਕੇ ਰਾਮ ਨਹੀਂ ਵਸਾਇਆ ਮਹਿਲਾਨ ਦਾ ਨਤ ਹੋਆ ਸਭ ਗੁਰੂ ਮੈਂ ਪਾਇਆ ਏ ਸਾਨੂੰ ਮੇਰਿਆ ਗੁਣ ਸਦਾ ਰਹੋ ਨਾਲ ਰਹੋ ਸਮਾਜ ਮੇਰੇ ਤੂੰ ਸਭ ਸਾਧਨਾ ਅੰਗੀਕਾਰ ਕਰੇ ਤੇਰਾ ਪਾਰਜ ਸਭ ਸਦਾ ਹਮ ਨਗਲਾ ਸਮਰਥ ਸਵਾਮੀ ਤੋ ਕਿਉਂ ਮਨ ਹੋ ਸਾਰੇ ਤੋ ਹੈ ਨਾਨਕ ਨਾਨਕ ਮੇਰੇ ਸਦਾ ਰਹੋ ਹਰਿਆਣੇ ਰਾਜੇ ਸਾਹਿਬ ਕਿਆ ਨਹੀਂ ਕਰਦੇ ਰਹੇ ਪਰ ਕਾਂਦੇ ਰਹੇ ਸਭ ਕਿਛ ਹੈ ਜਿਸ ਦੇ ਜੋ ਪਾਏ ਸਦਾ ਸਿਮਤ ਸਮਾਨ ਤੇਰੀ ਨਾਮ ਮਤ ਸਾਵੇ ਆਪ ਜਿਨ ਕੈ ਮਾਨੂ ਵਸਿਆ ਮਾਤੇ ਸ਼ਬਦ ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹੇ ਸਤਿਨਾਮ ਰਾਜਾ ਰੋ ਸਤਿਨਾਮ ਰਾਜਾ ਵਿਰਾਜ ਭੁੱਖਾ ਸਭ ਹਰ ਸ਼ਾਮ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਹਰ ਪ੍ਰਵਾਸ ਕੀ ਤਾਲ ਵਿਭਾ ਜਿਸ ਦੀ ਆਏ ਵਡਿਆ ਹੈ ਨਾਨਕ ਸੁਣ ਹੋ ਸੰਤੋਹ ਸਦ ਕਰ ਹੋ ਪਿਆਰ ਸਾਚਾ ਸ਼ਬਦ ਅਜੇ ਕਲਾ ਜਿਕਰ ਧਾਰੀਆ ਅੱਜ ਦੂਰ ਬੁਧਵਾ ਸੀਤੇ ਕਾਲ ਮਨਾਰਿਆ ਪਰ ਕਰਮ ਪਾਇਆ ਤੁਧ ਜੇ ਕਹੋਂਦੇ ਨਾਮ ਹਰ ਕਹਿ ਲਾਗੇ ਐਸ ਬਹੁਆ ਸੁਖਾਰਿਆ ਹਰਵਾਗੇ ਮਨ ਸੁਣੋ ਮਨ ਭਾਗੀ ਹੋ ਸਗਲ ਮਨੋਰਥ ਪੂਰੇ ਆਰ ਕਰ ਸਭ
विसर नाही दाता अपना नाम देहो गुण गावा दिन रात नानक चाओए हो सो कहो टल गुर सेविए एहनिस सहज सोभाए दर्शन परसे गुरु के जन्म मरण दुख जाए वाहे गुरु जी तनासरी महला पंजवा चतुर दिशा की नो बाले अपना सिरे ऊपर कर धारे ओ कृपा कटाख अवलोकन की नो दास का दुख बेदारे ओ चतुर दिशा की नो बाले अपना सेरे ऊपर कर धारे ओ कृपा कटाखे अवलोकन की नो दास का दुख बेदारे ओ हर जन रखे गुर गोविंद कंठ लाए अब गुण सब मिटे दयाल पुरख बख्शंद रहाओ जो मांगे है ठाकुर अपने ते सोई सोई दे दास मुख ते जो बोले इहा उहा सच होवे जो मांगे ठाकुर अपने ते सोई सोई देवे नानक दास मुख ते जो बोले सच होवे वाहे गुरु जी का खालसा वाहे गुरु जी की।